ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ
ਤਾਰੇ ਕੁਝ ਧੁੰਦਲੇ ਜੇ ਹੋ ਗਏ ਉਹ ਫੁੱਟੀ ਤਾਰੇ ਕੁਝ ਧੁੰਦਲੇ ਜੇ ਹੋ ਗਏ ਚਮਕੇ ਜੋ ਰਾਤ ਸਾਰੀ ਥੱਕ ਕੇ ਖਲੋ ਗਏ ਪੂਰਬ ਚ ਸੂਰਜ ਦੀ ਟਿੱਕੀ ਜੋ ਹੈ ਚਮਕੀ ਧਰਤੀ ਨਰੋਈ ਤਾਣ ਰੋਸ਼ਨੀ ਹੈ ਦਮਕੀ ਪੰਛੀਆਂ ਨੇ ਡਾਰ ਬਨ ਭਰੀਆਂ ਉਡਾਰੀਆਂ ਰੇਲ ਨਾਲ ਨਹਾ ਧੋ ਕੇ ਸੱਚੀਆਂ ਕਿਆਰੀਆਂ ਸੋਹਣੀ ਜੀ ਸਵੇਰ ਹੋਰ ਸੋਹਣੀ ਹੋ ਜਾਣੀ ਹੈ ਲਹਿਰਾਂ ਚ ਰੌਣਕ ਜਦੋਂ ਤੁਸੀਂ ਸਾਰਿਆਂ ਨੇ ਲਾਉਣੀ ਹੈ ਮੈਂ ਤਾਂ ਸਮੇਂ ਸਿਰ ਆ ਕੇ ਵਾਅਦਾ ਹੈ ਪੁਗਾ ਲਿਆ ਤੇ ਹਾਕਮਾਰ ਸਰਬਜੀਤ ਭਾਜੀ ਨੂੰ ਵੀ ਬੁਲਾ ਲਿਆ ਸੁੱਖ ਸਾਂਧ ਤੁਹਾਡੀ ਬੈਠੀ ਸੁੱਖ ਹੈ ਉਡੀਕਦੀ ਸੁੱਖ ਸਾਂਧ ਤੁਹਾਡੀ ਬੈਠੀ ਸੁੱਖ ਹੈ ਉਡੀਕਦੀ ਪਿਆਰ ਭਰੇ ਰਿਸ਼ਤਿਆਂ ਦੀ ਮਹਿਕ ਨੂੰ ਉਡੀਕਦੀ ਸੋ ਇਸ ਸੋਹਣੀ ਜਿਹੀ ਪਿਆਰੀ ਜਿਹੀ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਹਾਜ਼ਰ ਹਾਂ ਐਡੀਲੇਡ ਸਟੂਡੀਓ ਤੋਂ ਤੁਹਾਡੇ ਚਹੇਤੇ ਪ੍ਰੋਗਰਾਮ ਲਹਿਰਾਂ ਦੇ ਨਾਲ ਸੋ ਇਸ ਸੋਹਣੀ ਜਿਹੀ ਸਵੇਰ ਨੂੰ ਹੋਰ ਸੋਹਣੀ ਬਣਾਉਂਦੇ ਹਾਂ ਇੱਕ ਦੂਜੇ ਦੇ ਸਾਥ ਦੇ ਨਾਲ ਆਪਣੇ ਵਿਚਾਰਾਂ ਗੱਲਾਂ ਤੇ ਪਿਆਰੇ ਪਿਆਰੇ ਗੀਤਾਂ ਦੇ ਨਾਲ ਸੋ ਮੇਰੇ ਨਾਲ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਤਕਨੀਕੀ ਦੇਖ ਰੇਖ ਦੇ ਲਈ ਨੇ ਸੋ ਉਹਨਾਂ ਦਾ ਇੱਕ ਸਪੈਸ਼ਲ ਵਾਲਾ ਥੈਂਕਸ ਤੇ ਸਵਾਗਤ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਪੰਜਾਬੀ ਜਜ਼ਬਾ ਪੰਜਾਬੀ ਸੋ ਬਿਲਕੁਲ ਜੀ ਪੰਜਾਬੀ ਦਿਲ ਤੇ ਪੰਜਾਬੀ ਜਜ਼ਬੇ ਨਾਲ ਪੂਰੇ ਇਸ ਦੁਨੀਆਂ ਤੋਂ ਜਿੱਥੋਂ ਕਿਤੋਂ ਵੀ ਤੁਸੀਂ ਹਰਮਨ ਰੇਡੀਓ ਨੂੰ ਸੁਣ ਰਹੇ ਹੋ ਸੋ ਆਓ ਆਪਣੇ ਜਜ਼ਬਾਤ ਸਾਂਝੇ ਕਰਦੇ ਹਾਂ ਸੋ ਲਹਿਰਾਂ ਲਹਿਰਾਂ ਜੀ ਹੈਗੀਆਂ ਹੀ ਆ ਪ੍ਰੋਗਰਾਮ ਲਹਿਰਾਂ ਦਾ ਨਾਮ ਹੀ ਲਹਿਰਾਂ ਜਦੋਂ ਸਮੁੰਦਰ ਚ ਉੱਠਦੀਆਂ ਉਸੇ ਤਰ੍ਹਾਂ ਜਦੋਂ ਸਾਡੇ ਦਿਲ ਚ ਲਹਿਰਾਂ ਉੱਠਦੀਆਂ ਸਾਡੇ ਜਜ਼ਬਾਤਾਂ ਦੀਆਂ ਸਾਡੇ ਵਿਚਾਰਾਂ ਦੀਆਂ ਸਾਡੀਆਂ ਯਾਦਾਂ ਦੀਆਂ ਤੇ ਪ੍ਰੋਗਰਾਮ ਬਣ ਜਾਂਦਾ ਹੈ ਜੀ ਲਹਿਰਾਂ ਸੋ ਤੁਸੀਂ ਸਾਰਿਆਂ ਨੇ ਆਪਣੇ ਵਿਚਾਰ ਆਪਣੇ ਜਜ਼ਬਾਤ ਆਪਣੇ ਖਿਆਲ ਆਪਣੀਆਂ ਯਾਦਾਂ ਜਿਹੜੀਆਂ ਅੱਜ ਮੇਰੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਔਰ ਸਮਾਂ ਐਡੀਲੇਡ ਦੀ ਗੱਲ ਕਰਾਂ ਤੇ ਇਸ ਵੇਲੇ 7:34 ਹੋ ਚੁੱਕੇ ਆ ਜੀ ਤੇ ਆਸਟ੍ਰੇਲੀਅਨ ਸਮੇਂ ਮੁਤਾਬਿਕ ਇਸ ਵੇਲੇ 8:04 ਆਸਟ੍ਰੇਲੀਆ ਦੇ ਵਿੱਚ ਹੋ ਚੁੱਕੇ ਨੇ ਤੇ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿੱਚ 10:04 ਹੋ ਗਏ ਨੇ ਪਰਥ ਦੇ ਵਿੱਚ ਸਮਾਂ ਇਸ ਵੇਲੇ 5:04 ਹੋਇਆ ਤੇ ਇਹ ਸਮਾਂ ਹਾਂਗਕਾਂਗ ਦੀਆਂ ਘੜੀਆਂ ਜਿਹੜੀਆਂ ਦਿਖਾ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਇਸ ਵੇਲੇ 2:34 ਸਵੇਰ ਦੇ ਹੋ ਚੁੱਕੇ ਨੇ ਤੇ ਉਸ ਤੋਂ ਪਰੇ ਜੇ ਯੂਰਪ ਦੀ ਗੱਲ ਕਰੀਏ ਤੇ ਅਜੇ ਤੱਕ ਮੰਗਲਵਾਰ ਦੀ ਰਾਤ ਜਿਹੜੀ ਆ ਉੱਥੇ ਚੱਲ ਰਹੀ ਹੈ ਤੇ ਪੱਛਮੀ ਦੇਸ਼ਾਂ ਦੇ ਵਿੱਚ ਅਮੈਰੀਕਾ ਕੈਨੇਡਾ ਦੇ ਵਿੱਚ ਮੰਗਲਵਾਰ ਦੀ ਜਿਹੜੀ ਦੁਪਹਿਰ ਹੈ ਉਹ ਚੱਲ ਰਹੀ ਹੈ ਸੋ ਤਰੀਕ ਅੱਜ ਹੋ ਗਈ ਹੈ ਜੀ 18 November ਤੇ ਸਾਲ 2020 ਬਸ ਹੁਣ ਡੇਢ ਮਹੀਨਾ ਵੀ ਨੀ ਬਚਿਆ ਜੀ 2020 ਦਾ ਤੇ ਬੜੀ ਤੇਜ਼ੀ ਦੇ ਨਾਲ ਨਵੇਂ ਸਾਲ ਵੱਲ ਅਸੀਂ ਵਧੇ ਜਾ ਰਹੇ ਹਾਂ ਸੋ ਜ਼ਿੰਦਗੀ ਦੀਆਂ ਰਾਹਾਂ ਤੇ ਤੁਰਦੇ ਤੁਰਦੇ ਆਪਣੀਆਂ ਪਿਛਲੀਆਂ ਜਿਹੜੀਆਂ ਕਮੀਆਂ ਹੁੰਦੀਆਂ ਉਹਨਾਂ ਵੱਲ ਜ਼ਰੂਰ ਨਜ਼ਰ ਮਾਰਦੇ ਰਹੀਏ, ਕੀਤੀਆਂ ਗਲਤੀਆਂ ਤੇ ਰੱਬ ਅੱਗੇ ਅਰਦਾਸ ਕਰੀਏ ਕਿ ਉਹ ਦੁਹਰਾਈਏ ਨਾ, ਔਰ ਜ਼ਿੰਦਗੀ ਦੀਆਂ ਅੱਗੇ ਜਿਹੜੀਆਂ ਬਾਕੀ ਬਚਿਆ ਸਾਡਾ ਪੰਧ ਆ ਉਹ ਸੁੱਖ ਸ਼ਾਂਤੀ ਨਾਲ ਉਹਦੇ ਪਾਣੀ ਦੇ ਵਿੱਚ ਬਿਤਾਈਏ। ਸੋ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਆਓ ਕਰਦੇ ਹਾਂ ਉਸ ਪਰਮਾਤਮਾ ਨੂੰ ਯਾਦ, ਔਰ ਉਹਦੀ ਯਾਦ ਅਸੀਂ ਹਮੇਸ਼ਾ ਕਰੀ ਦੀ ਆ ਜੀ। ਜਦੋਂ ਵੀ ਅਸੀਂ ਆਪਣੇ ਕਿਸੇ ਪਿਆਰੇ ਨੂੰ ਯਾਦ ਕਰਦੇ ਹਾਂ ਤੇ ਕਿੱਦਾਂ ਹੁੰਦਾ, ਸਾਡੇ ਚਿਹਰੇ ਤੇ ਇੱਕ ਸਮਾਈਲ ਆ ਜਾਂਦੀ ਆ, ਹੈ ਨਾ। ਔਰ ਉਸੇ ਤਰ੍ਹਾਂ ਆਓ ਉਸ ਪਰਮਾਤਮਾ ਨੂੰ ਯਾਦ ਕਰਨ ਲੱਗੇ ਹਾਂ, ਆਪਣੇ ਚਿਹਰੇ ਤੇ ਲੈ ਆਓ ਜੀ ਇੱਕ ਪਿਆਰੀ ਜਿਹੀ ਸੋਹਣੀ ਜਿਹੀ ਸਮਾਈਲ, ਤੇ ਦਿਲ ਵਿੱਚ ਲੈ ਕੇ ਆਉਂਦੇ ਹਾਂ ਸ਼ੁਕਰਾਨਾ ਉਹਦੀਆਂ ਦਿੱਤੀਆਂ ਦਾਤਾਂ ਦਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਆਓ ਗੁਰਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਥੇ ਕਿਤੇ ਵੀ ਬੈਠੇ ਹੋ ਜੀ, ਰੱਬ ਖੁਸ਼ੀਆਂ ਖੇੜੇ ਬਣਾਈ ਰੱਖੇ ਤੁਹਾਡੇ ਤੇ, ਹੱਸਦੇ ਮੁਸਕਰਾਉਂਦੇ ਗੁਣਗੁਣਾਉਂਦੇ ਰਹੋ ਤੇ ਜ਼ਿੰਦਗੀ ਦਾ ਇਹ ਸਫ਼ਰ ਇਹ ਪੰਧ ਇਸੇ ਤਰ੍ਹਾਂ ਹੰਡਾਉਂਦੇ ਰਹੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਬੜੇ ਸੋਹਣੇ ਸੋਹਣੇ ਗਾਣੇ ਵੀ ਕੱਢੇ ਆ ਤੇ ਯਾਦਾਂ ਵੀ ਬੜੀਆਂ ਪਿਆਰੀਆਂ ਪਿਆਰੀਆਂ ਅੱਜ ਅਸੀਂ ਯਾਦ ਕਰਨੀਆਂ ਹਮੇਸ਼ਾ ਦੀ ਤਰ੍ਹਾਂ। ਬੁੱਧਵਾਰ ਹੈ ਜੀ ਤੇ ਬੁੱਧਵਾਰ ਦਾ ਦਿਨ ਹੁੰਦਾ ਹੈ ਸਾਡੀਆਂ ਯਾਦਾਂ ਦੇ ਨਾਮ। ਸੋ ਜਦੋਂ ਮੈਂ ਯਾਦਾਂ ਦਾ ਨਾਮ ਲੈਂਦੀ ਹੁੰਦੀ ਹਾਂ ਤੇ ਇਹੋ ਜਿਹੀ ਕਿਹੜੀ ਯਾਦ ਹੈ ਜਿਹੜੀ ਫੱਟ ਤੁਹਾਡੇ ਦਿਮਾਗ ਵਿੱਚ ਆ ਜਾਂਦੀ ਹੈ, ਮੇਰੇ ਨਾਲ ਜ਼ਰੂਰ ਸਾਂਝੀ ਕਰਿਆ ਕਰੋ। ਮੈਨੂੰ ਯਾਦਾਂ ਸੁਣਾਉਣੀਆਂ ਤੇ ਬਹੁਤ ਚੰਗੀਆਂ ਲੱਗਦੀਆਂ ਆਪਣੀਆਂ, ਪਰ ਉਸ ਤੋਂ ਵੀ ਕਿਤੇ ਜ਼ਿਆਦਾ ਮੈਨੂੰ ਤੁਹਾਡੇ ਸਾਰਿਆਂ ਦੀਆਂ ਯਾਦਾਂ ਜਿਹੜੀਆਂ ਸੁਣਨੀਆਂ ਬਹੁਤ ਚੰਗੀਆਂ ਲੱਗਦੀਆਂ। ਸੋ ਨਾਲ ਨਾਲ ਸੁਣਦੇ ਹਾਂ ਜੀ ਗੀਤ ਵੀ। ਸੋ ਪਹਿਲਾਂ ਗੀਤ ਤੁਹਾਡੇ ਲਈ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਸੁਣਦੇ ਆ ਗੀਤ, ਤੇ ਉਸ ਤੋਂ ਬਾਅਦ ਅਜੇ ਆਪਣੇ ਕੋਲ 2 ਘੰਟੇ ਪਏ ਆ ਜੀ ਗੱਲਾਂ ਬਾਤਾਂ ਰੱਜ ਕੇ ਮਾਰਨੀਆਂ ਸੀ ਇਸ ਗੀਤ ਤੋਂ ਬਾਅਦ।
ਸੋਚਾਂ ਸੋਚ ਕੇ ਸਿਫਰ ਨਤੀਜਾ ਚਿੰਤਾ ਕੋਈ ਹੱਲ ਨਹੀਂ, ਜਿਸ ਜੰਮਿਆ ਜਿਸ ਸਿਰਜਿਆ ਤੈਨੂੰ ਕੀ ਉਹ ਤੇਰੇ ਵੱਲ ਨਹੀਂ, ਨਜ਼ਰ ਮਿਹਰ ਦੀ ਰੱਖੇ ਤੇਰੇ ਤੇ ਓਲੇ ਕਰਦਾ ਫਲ ਨਹੀਂ, ਰੋਟੀ ਤੇਰੀ ਥੁੜਨ ਨੀ ਦਿੰਦਾ ਰੋਟੀ ਦੀ ਕੋਈ ਗੱਲ ਨਹੀਂ, ਦਾਣਾ ਪਾਣੀ ਉਹ ਚੰਨਾ ਤੈ ਜਗਦਾ ਸਭ ਜੀ ਉਸਦੇ ਤੇ ਉਹ ਹੈ ਸਭ ਦਾ, ਦਾਣਾ ਪਾਣੀ ਓਏ ਕਿਸੇ ਲੁੱਟ ਨਹੀਂ ਲੈਣਾ, ਤੇਰਾ ਥੁੜਦਾ ਨਹੀਂ ਓ ਤੇ ਵਾਧੂ ਕੋਲ ਨਹੀਂ ਰਹਿਣਾ, ਤੇਰਾ ਥੁੜਦਾ ਨਹੀਂ ਓ ਤੇ ਵਾਧੂ ਕੋਲ ਨਹੀਂ ਰਹਿਣਾ, ਕਬਰਾਂ ਤੱਕ ਦੇ ਸਫ਼ਰ ਮਕਾਉਣੇ ਕੀ ਖੇਡ ਤਮਾਸ਼ੇ, ਕਈ ਕਈ ਰੋਣੇ ਕਈ ਕਈ ਝਗੜੇ ਕਈ ਖੁਸ਼ੀਆਂ ਕਈ ਹਾਸੇ, ਇਹ ਨੀ ਮਿਲਿਆ ਉਹ ਨੀ ਮਿਲਿਆ ਕਰਨੇ ਪਿੱਟ ਸਿਆਪੇ, ਦੁਨੀਆਂ ਤੇ ਭੇਜਣ ਵਾਲਾ ਬੰਦਿਆ ਸਾਂਭੂ ਤੈਨੂੰ ਆਪੇ, ਦਾਣਾ ਪਾਣੀ ਓਏ ਉਹਨੇ ਪਹਿਲਾਂ ਲਿਖਿਆ ਤੇਰੀ ਨਜ਼ਰ ਬੇਚੈਨ ਤੈਨੂੰ ਤਾਂ ਨੀ ਦਿਖਿਆ, ਦਾਣਾ ਪਾਣੀ ਓਏ ਕਿੱਥੇ ਕਿੱਥੇ ਚੁਗਣਾ ਜੋ ਜੋ ਡਾਡੇ ਲਿਖਿਆ ਓਯੋ ਹੋ ਪੁਗਣਾ, ਵਰਿਆਂ ਦੇ ਤੂੰ ਖਾਬ ਸਜਾਉਣਾ ਅਗਲੇ ਪਲ ਦੀ ਖਬਰ ਨਹੀਂ ਓ, ਦੁਨੀਆਂ ਆਪਣੀ ਕਨੀ ਚਾਹੁੰਨਾ ਭੋਰਾ ਤੈਨੂੰ ਸਬਰ ਨਹੀਂ ਓ, ਮਹਿਲ ਮੁਨਾਰੇ ਚੇਤੇ ਤੈਨੂੰ ਚੇਤੇ ਆਪਣੀ ਕਬਰ ਨਹੀਂ ਓ, ਹੱਕ ਦੀ ਅੱਧੀ ਖਾ ਲਈਏ ਪੂਰੀ ਲਈ ਕਰੀਏ ਜ਼ਬਰ ਨਹੀਂ ਓ, ਦਾਣਾ ਪਾਣੀ ਓਏ ਲੇਖੋ ਵੱਧ ਨਾ ਮਿਲੇ ਉਹਦਾ ਸ਼ੁਕਰ ਮਨਾ ਐਵੇਂ ਰੱਖ ਨਾ ਗਿਲੇ, ਦਾਣਾ ਪਾਣੀ ਓਏ ਕੈਸੀ ਹੈ ਖੁਮਾਰੀ ਦਾਤੇ ਨਾਲੋਂ ਵੱਧ ਕੇ ਦਾਤ ਹੋਈ ਪਿਆਰੀ, ਦਾਤੇ ਨਾਲੋਂ ਵੱਧ ਕੇ ਦਾਤ ਹੋਈ ਪਿਆਰੀ।
ਲਓ ਜੀ ਦਾਣਾ ਪਾਣੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਹਾਂ, ਬਹੁਤ ਸੋਹਣਾ ਗੀਤ ਔਰ ਬਹੁਤ ਹੀ ਪਿਆਰੇ ਬੋਲ, ਬਿਲਕੁਲ ਜੀ ਜੋ ਕਿਸਮਤ ਦੇ ਵਿੱਚ ਲਿਖਿਆ ਸਾਨੂੰ ਮਿਲ ਹੀ ਜਾਣਾ ਕੋਈ ਖੋ ਨਹੀਂ ਸਕਦਾ, ਤੇ ਜੋ ਕਿਸਮਤ ਦੇ ਵਿੱਚ ਨਹੀਂ ਹੈ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਹਾਡੇ ਪੱਲੇ ਉਹ ਨਹੀਂ ਪੈਣਾ। ਸੋ ਫਿਰ ਜੀ ਫਿਕਰ ਕਿਹੜੀ ਗੱਲ ਦੀ ਹੈ, ਪਰਮਾਤਮਾ ਦੇ ਉੱਤੇ ਰੱਖੋ ਆਪਣੀ ਦੌਰ ਛੱਡ ਕੇ ਔਰ ਮਿਹਨਤਾਂ ਕਰਦੇ ਰਹੋ ਤੇ ਬਸ ਅੱਗੇ ਵੱਧਦੇ ਰਹੋ, ਬਾਕੀ ਕਿਸਮਤ ਦਾ ਤੁਹਾਨੂੰ ਮਿਲ ਜਾਣਾ ਹੈ ਨਾ। ਸੋ ਐਡੀਲੇਡ ਦੀ ਗੱਲ ਕਰਾਂ ਤੇ ਐਡੀਲੇਡ ਦੇ ਵਿੱਚ ਅੱਜ ਪਿਆਰੀ ਜਿਹੀ ਸਵੇਰ ਚੜੀ ਆ, ਗਰਮੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਆਸਟ੍ਰੇਲੀਆ ਦੇ ਵਿੱਚ, ਅਜੇ ਆਫੀਸ਼ੀਅਲੀ ਕਹਿ ਲਓ ਤੇ ਸਮਰ ਸੀਜ਼ਨ ਜਿਹੜਾ ਸ਼ੁਰੂ ਨਹੀਂ ਹੋਇਆ, ਪਰ ਫਿਰ ਵੀ ਗਰਮੀ ਜਿਹੜੀ ਆ ਹਲਕੀ ਹਲਕੀ ਆਪਣੇ ਪੈਰ ਜਿਹੜੇ ਉਹਨੇ ਪਸਾਰ ਨੇ ਸ਼ੁਰੂ ਕਰ ਦਿੱਤੇ ਆ, ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਠੰਡ ਹੈ ਉਹ ਹੌਲੀ ਹੌਲੀ ਹੁਣ ਸ਼ੁਰੂ ਹੋ ਗਈ ਹੈ। ਗੱਲ ਕਰੋ ਇੰਡੀਆ ਜਦੋਂ ਫੋਨ ਤੇ ਤਾਂ ਫਿਰ ਅੱਗੇ ਹੁਣ ਉਹ ਕਹਿ ਦਿੰਦੇ ਆ ਵੀ ਧੁੱਪੇ ਬੈਠੇ ਆ, ਧੁੱਪ ਸੇਕਦੇ ਪਏ ਆ ਜਾਂ ਕੰਬਲ ਚ ਬੈਠੇ ਆ, ਰਜਾਈ ਵੀ ਕੱਢ ਲਈ ਆ, ਤੇ ਫਿਰ ਲੱਗਦਾ ਹਾਂ ਠੰਡ ਜਿਹੜੀ ਆ ਇੰਡੀਆ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਹੈ। ਸੋ ਇਸੇ ਤਰ੍ਹਾਂ ਜਿੱਦਾਂ ਜਿੱਦਾਂ ਠੰਡ ਪੰਜਾਬ ਦੇ ਵਿੱਚ ਵਧਣੀ ਸ਼ੁਰੂ ਹੋ ਜਾਂਦੀ ਹੈ, ਉਦਾਂ ਉਦਾਂ ਜਿਹੜੀ ਆ ਗਰਮੀ ਹੈ ਉਹ ਵੀ ਇੱਥੇ ਆਸਟ੍ਰੇਲੀਆ ਦੇ ਵਿੱਚ ਪਸਰਨੀ ਸ਼ੁਰੂ ਹੋ ਜਾਂਦੀ ਹੈ। ਸੋ ਆਓ ਮਾਰਦੇ ਹਾਂ ਝਾਤ ਅੱਜ ਦੇ ਕੁੱਝ ਤਾਪਮਾਨ ਤੇ ਕਿਹੜਾ ਸ਼ਹਿਰ ਕਿੰਨੀ ਕੁ ਗਰਮੀ ਤੇ ਕਿਹੋ ਜਿਹਾ ਮੌਸਮ ਹੰਡਾ ਰਿਹਾ। ਸੋ ਐਡੀਲੇਡ ਦੀ ਗੱਲ ਕਰਾਂ ਤੇ ਅੱਜ ਹਲਕੇ ਬੱਦਲ ਜਿਹੜੇ ਆ ਬਣੇ ਰਹਿਣੇ ਐਡੀਲੇਡ ਦੇ ਅਸਮਾਨ ਤੇ, ਔਰ ਵੱਧ ਤੋਂ ਵੱਧ ਤਾਪਮਾਨ ਜਿਹੜਾ 32 ਡਿਗਰੀ ਤੱਕ ਜਾਣਾ ਹੈ। ਸਿਡਨੀ ਦੇ ਵਿੱਚ ਵੀ ਬੱਦਲਬਾਈ ਦੇ ਨਾਲ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਰਹੇਗਾ ਜੀ ਅੱਜ, ਤੇ ਮੈਲਬਰਨ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਤੇ ਮੌਸਮ ਜਿਹੜਾ ਸਾਫ ਮੈਲਬਰਨ ਦੇ ਵਿੱਚ ਬਣਿਆ ਰਹਿਣਾ। ਬ੍ਰਿਸਬੇਨ ਦੇ ਵਿੱਚ ਵੀ ਬੱਦਲਬਾਈ ਦੇ ਨਾਲ ਅੱਜ ਤਾਪਮਾਨ ਜਿਹੜਾ 28 ਡਿਗਰੀ ਤੱਕ ਜਾਣਾ ਹੈ, ਤੇ ਪਰਥ ਦੇ ਵਿੱਚ ਹਲਕੇ ਬੱਦਲਾਂ ਦੇ ਨਾਲ ਵੱਧ ਤੋਂ ਵੱਧ ਤਾਪਮਾਨ ਅੱਜ 23 ਡਿਗਰੀ ਤੱਕ ਰਹਿਣਾ। ਸੋ ਇਹ ਸੀ ਜੀ ਮੌਸਮ ਦਾ ਹਾਲ। ਸੋ ਹੁਣ ਤੁਸੀਂ ਆਪਣਾ ਹਾਲ ਚਾਲ ਦੱਸੋ ਕਿ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ। ਮੇਰਾ ਹਾਲ ਚਾਲ ਜੀ, ਮੇਰਾ ਹਾਲ ਚਾਲ ਵਧੀਆ ਹੈ। ਮੈਂ ਵੀ ਕੋਈ ਮਹੀਨਾ ਕੁ ਲਗਾ ਹੀ ਲਿਆ, 3-4 ਹਫ਼ਤੇ ਥੋੜੀ ਜਿਹੀ ਤਸੱਲੀ ਕਰ ਲਈ ਬਿਮਾਰ ਹੋ ਕੇ, ਤੇ ਹੁਣ ਦੁਬਾਰਾ ਫਿਰ ਪੈਰਾਂ ਤੇ ਵਾਪਸ ਆ ਗਈ ਹਾਂ। ਵਧੀਆ ਲੱਗ ਰਿਹਾ ਜੀ ਅੱਜ ਪੂਰੀ ਐਨਰਜੀ ਦੇ ਨਾਲ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰ ਰਹੀ ਹਾਂ। ਔਰ ਤੁਸੀਂ ਸੁਣਾਓ ਭਾਈ ਕਿਵੇਂ ਦੀ ਰਹੀ ਤੁਹਾਡੀ ਦੀਵਾਲੀ? ਉਮੀਦ ਕਰਦੀ ਹਾਂ ਕਿ ਸਾਰਿਆਂ ਦੀ ਦੀਵਾਲੀ ਜਿਹੜੀ ਵਧੀਆ ਰਹੀ ਹੋਣੀ ਆ, ਖੁਸ਼ੀਆਂ ਨਾਲ ਮਨਾਈ ਹੋਣੀ ਤੁਸੀਂ ਸਾਰਿਆਂ ਨੇ। ਔਰ ਬਿਲਕੁਲ ਜੀ, ਸਾਡੀ ਦੀਵਾਲੀ ਵੀ ਵਧੀਆ ਰਹੀ। ਔਰ ਦੀਵਾਲੀ ਤੋਂ ਬਾਅਦ ਪਰ ਚੰਦ ਚੜਾ ਲਿਆ ਅਸੀਂ ਵੀ ਇੱਥੇ ਸਾਊਥ ਆਸਟ੍ਰੇਲੀਆ ਦੇ ਵਿੱਚ। ਬਿਲਕੁਲ ਜੀ, ਚੰਦ ਤੇ ਅੱਜ ਕੱਲ ਇੱਕ ਹੀ ਚੜਿਆ ਹੋਇਆ ਹੈ, ਕੋਰੋਨਾ ਵਾਲਾ। ਸੋ ਕੋਰੋਨਾ ਵਾਲਾ ਚੰਦ ਜੀ ਸਾਊਥ ਆਸਟ੍ਰੇਲੀਆ ਚ ਵੀ ਚੜ ਗਿਆ। ਬਹੁਤ ਸਾਰੇ ਮਹੀਨੇ ਜਿਹੜੇ ਵਧੀਆ ਰਿਹਾ ਇੱਥੇ, ਸਾਨੂੰ ਲੱਗਦਾ ਸੀ ਕਿ ਕੋਰੋਨਾ ਬਿਲਕੁਲ ਖਤਮ ਹੋ ਗਿਆ, ਪਰ ਇਹੋ ਜਿਹੀ ਚੀਜ਼ ਆ ਜੀ ਇਹ, ਕਦੋਂ ਕਿਹੜੇ ਵੇਲੇ ਕਿੱਥੋਂ ਨਿਕਲ ਆਵੇ ਕੁਛ ਨੀ ਪਤਾ ਲੱਗਦਾ। ਸੋ ਇਕਦਮ ਹੀ ਜਿਹੜਾ ਕਲਸਟਰ ਆ ਉਹ ਇੱਥੇ ਫੇਰ ਹੋਇਆ ਹੈ ਕੋਰੋਨਾ ਦਾ, ਔਰ ਅਜੇ ਤੱਕ 20 ਐਕਟਿਵ ਕੇਸ ਜਿਹੜੇ ਆ 2 ਦਿਨਾਂ ਦੇ ਵਿੱਚ ਸਾਹਮਣੇ ਆਏ ਆ, ਔਰ ਅਜੇ ਹੋਰ 14-15 ਜਿਹੜੇ ਐਕਟਿਵ ਜਿਹੜੇ ਕੇਸ ਹੈਗੇ ਜਿਨ੍ਹਾਂ ਤੇ ਸ਼ੱਕ ਹੈਗਾ ਆ, ਉਹ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਨੰਬਰਾਂ ਦੀ ਤਾਦਾਦ ਕੀ ਜਾਂਦੀ ਹੈ। ਕਿਉਂਕਿ ਮੈਨੂੰ ਲੱਗਦਾ ਹੁੰਦਾ ਵੀ ਇਹ ਇਸ ਬਾਰੇ ਕੋਈ ਅੰਦਾਜ਼ਾ ਲਗਾਉਣਾ, ਕੋਰੋਨਾ ਇਹੋ ਜਿਹੀ ਬਿਮਾਰੀ ਹੈ ਵੀ ਇਹਦੇ ਬਾਰੇ ਕੋਈ ਅੰਦਾਜ਼ਾ ਲਗਾਉਣਾ ਬੜਾ ਔਖਾ ਆ, ਹੈਨਾ। ਇੱਕ ਤਾਂ ਇਹ ਵਾਧਾ ਇੰਨਾ ਜ਼ਿਆਦਾ ਆ, ਔਰ ਜਿੰਨੀ ਬੁਰੀ ਤਰ੍ਹਾਂ ਵਾਧਾ ਇਹਨੂੰ ਓਨਾ ਹੀ ਔਖਾ ਕੰਟਰੋਲ ਕਰਨਾ ਹੋ ਜਾਂਦਾ ਆ। ਸੋ ਪਰ ਇੱਥੇ ਦੀ ਗਵਰਨਮੈਂਟ ਜਿਹੜੀ ਆ ਬੜੇ ਤਰੀਕੇ ਦੇ ਨਾਲ ਆਪਣਾ ਪੂਰਾ ਬਾਹ ਲਗਾ ਰਹੀ ਹੈ ਟਰੇਸ ਕਰਨ ਦੇ ਲਈ ਵੀ, ਔਰ ਜਿਹੜੇ ਟੈਸਟ ਵਗੈਰਾ ਉਹ ਵੀ ਬਹੁਤ ਹੋ ਰਹੇ ਆ। ਲੋਕਾਂ ਨੂੰ ਦੇਖੀਏ ਤੇ ਸੜਕਾਂ ਤੇ ਕਿੱਡੀਆਂ ਕਿੱਡੀਆਂ ਲੰਬੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ, ਔਰ ਲੋਕੀ 8-8 ਘੰਟੇ ਦੀ ਵੇਟ ਤੋਂ ਬਾਅਦ ਜਿਹੜੇ ਆਪਣਾ ਟੈਸਟ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਸੋ ਇਹ ਹੁੰਦਾ ਜਦੋਂ ਸਰਕਾਰਾਂ ਤੇ ਆਮ ਜਨਤਾ ਆਪਸ ਚ ਮਿਲ ਕੇ ਕੁਛ ਵੀ ਚੀਜ਼ ਕਰਦੀਆਂ ਆ, ਕੋਈ ਵੀ ਕੰਮ ਕਰਦੀਆਂ, ਕੋਈ ਵੀ ਕੰਮ ਕਰਨ ਦੀ ਠਾਣ ਲੈਂਦੀਆਂ ਤੇ ਹਮੇਸ਼ਾ ਸਹੀ ਹੋ ਜਾਂਦਾ ਆ। ਔਰ ਇਸੇ ਕਰਕੇ ਲੋਕ ਆਪਣੀ ਪੂਰੀ ਬਾਹ ਲਗਾ ਰਹੇ ਨੇ ਇਸ ਚੀਜ਼ ਨੂੰ ਸਮੇਟਣ ਦੇ ਲਈ, ਤੇ ਸਰਕਾਰਾਂ ਆਪਣਾ ਪੂਰਾ ਜ਼ੋਰ ਜਿਹੜਾ ਆ ਉਹ ਲਗਾ ਰਹੀਆਂ ਆ। ਸੋ ਪਰਮਾਤਮਾ ਦੇ ਅੱਗੇ ਅਰਦਾਸ ਬਾਕੀ ਤਾਂ ਕਿ ਇਹ ਜਿਹੜਾ ਇੱਕ ਬਿਮਾਰੀ ਸਾਰੇ ਦੁਨੀਆਂ ਦੇ ਵਿੱਚ ਫੈਲੀ ਹੋਈ ਹੈ, ਜਿੱਦਾਂ ਇਹਦਾ ਪਸਾਰਾ ਹੋਇਆ ਉਦਾਂ ਹੀ ਪਰਮਾਤਮਾ ਇਹਨੂੰ ਸਮੇਟ ਲਵੇ, ਔਰ ਸਾਰੇ ਇੱਕ ਵਾਰੀ ਇਹ ਇੱਕ ਜਿਹੜਾ ਖੌਫ ਜਿਹਾ ਬਣਿਆ ਹੋਇਆ ਨਾ ਕੋਰੋਨਾ ਦਾ, ਉਸ ਤੋਂ ਬਿਨਾਂ ਜ਼ਿੰਦਗੀ ਜੀਣੀ। ਦੇਖੋ ਹੁਣ ਅਸੀਂ ਕਦੋਂ ਸ਼ੁਰੂ ਕਰਦੇ ਹਾਂ ਸਾਰੇ। ਸੋ ਬਾਕੀ ਜਿੱਥੇ ਕਿਤੇ ਵੀ ਹੋ ਜੀ ਅਹਿਤਿਆਤ ਰੱਖੋ, ਆਪਣਾ ਖਿਆਲ ਰੱਖੋ। ਸਾਨੂੰ ਵੀ ਲੱਗਦਾ ਹੁੰਦਾ ਸੀ ਇੱਥੇ ਐਡੀਲੇਡ ਦੇ ਵਿੱਚ ਵੀ ਹੁਣ ਨਹੀਂ ਕੁਛ ਹੋਣਾ, ਔਰ ਸਾਰੇ ਲੋਕ ਬਿਲਕੁਲ ਭੁੱਲ ਚੁੱਕੇ ਸੀ ਇੱਕ ਤਰ੍ਹਾਂ, ਪਰ ਫਿਰ ਇੱਕਦਮ ਸੈਕਿੰਡ ਵੇਵ ਦਾ ਜਿਹੜਾ ਖਦਸ਼ਾ ਉਹ ਬਣ ਰਿਹਾ ਆ। ਚਲੋ ਬਾਕੀ ਟਾਈਮ ਟਾਈਮ ਦੀ ਗੱਲ ਹੁੰਦੀ ਹੈ, ਟਾਈਮ ਜਦੋਂ ਆਉਣਾ ਉਹ ਚੀਜ਼ ਹੋਣੀ ਹੈ, ਪਰ ਸਾਡਾ ਅਸੀਂ ਸਿਰਫ ਅਹਿਤਿਆਤ ਜਿਹੜਾ ਉਹ ਰੱਖ ਸਕਦੇ ਹਾਂ। ਤੇ ਬਾਕੀ ਤੁਸੀਂ ਆਪਣੇ ਸੁੱਖ ਸੁਨੇਹੇ ਭੇਜੋ ਜੀ, ਆਪਣੀ ਦੀਵਾਲੀ ਤੁਹਾਡੀ ਕਿੱਦਾਂ ਦੀ ਰਹੀ ਉਹ ਤੁਸੀਂ ਦੱਸ ਸਕਦੇ ਆ, ਤੇ ਅੱਜ ਦੇ ਪ੍ਰੋਗਰਾਮ ਦੀਆਂ ਯਾਦਾਂ ਜਿਹੜਾ ਮੇਨ ਹਿੱਸਾ ਹੁੰਦੀਆਂ ਉਹ ਯਾਦਾਂ ਵੀ ਤੁਸੀਂ ਮੇਰੇ ਨਾਲ ਸਾਂਝੀਆਂ ਕਰਨੀਆਂ, ਤੇ ਸਾਂਝੀਆਂ ਕਰ ਸਕਦੇ ਹੋ ਤੁਸੀਂ ਉਹ ਈਮੇਲ ਦੇ ਰਾਹੀਂ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ। ਟੈਲੀਗ੍ਰਾਮ ਤੇ ਐਟ ਹਰਮਨ ਰੇਡੀਓ ਰਾਹੀਂ ਤੁਸੀਂ ਆਪਣੇ ਸੁੱਖ ਸੁਨੇਹੇ, ਆਪਣੀਆਂ ਯਾਦਾਂ ਦੇ ਮੈਸੇਜਿਸ ਜਿਹੜੇ ਆ ਮੇਰੇ ਤੱਕ ਪਹੁੰਚਾ ਸਕਦੇ ਹੋ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਈਮੇਲ ਕਰ ਸਕਦੇ ਹੋ request@harmanradio.com ਤੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ ਤੁਸੀਂ 0285 ਹਾਂਜੀ 9928 11 ਬਿਲਕੁਲ ਜੀ 0285 9928 11 ਇਹ ਹੈ ਜੀ ਸਾਡਾ ਫੋਨ ਨੰਬਰ ਤੇ ਇਹਦੇ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਤੇ ਕੋਈ ਫਰਮਾਇਸ਼ੀ ਗੀਤ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਤਾਂ ਮੈਨੂੰ ਜ਼ਰੂਰ ਲਿਖ ਭੇਜੋ ਤੁਹਾਡੀ ਪਸੰਦ ਦਾ ਪ੍ਰੋਗਰਾਮ ਦੇ ਵਿੱਚ ਗੀਤ ਵੀ ਚਲਾਵਾਂਗੇ ਤੇ ਗੱਲਾਂ ਬਾਤਾਂ ਵੀ ਕਰਾਂਗੇ ਸਰ ਲਓ ਜੀ ਇਹ ਗੀਤ ਤੁਹਾਨੂੰ ਸੁਣਾਉਂਦੀ ਹਾਂ ਹੁਣ ਮੈਂ ਆਪਣੀ ਪਸੰਦ ਦਾ ਔਰ ਇਸ ਤੋਂ ਬਾਅਦ ਅਸੀਂ ਆਪਣੀਆਂ ਯਾਦਾਂ ਸ਼ੁਰੂ ਕਰਦੇ ਹਾਂ ਫਿਰ ਠੀਕ ਹੈ ਜੀ ਤੁਸੀਂ ਸੁਣੋ ਫਿਰ ਇਹ ਗੀਤ ਜੀ
ਸ਼ਿਕਾਰ ਨੇ ਕਰਦੇ ਹੱਥੀ ਇਲ ਵਾਂਗ ਮਰੇ ਕਦੇ ਟੁੱਕੀਏ ਨਾ ਉਹ ਦੇਣ ਵਾਲਾ ਇੱਕ ਮਾਲਕ ਬੈਠਾ ਕਿਸੇ ਦੂਜੇ ਅੱਗੇ ਚੁੱਕੀਏ ਨਾ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਦੋ ਟਾਈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਉਹ ਖਾਲੀ ਜੇਬ ਕੱਲ ਭਰ ਜਾਵੇਗੀ ਫਰਕ ਕੀ ਪੈਂਦਾ ਏ ਦੋ ਟਾਈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਦੋ ਟਾਈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਚੁੜਾ ਕੇ ਨੱਸੀਏ ਨਾ ਖਾਲੀ ਭਾਂਡਾ ਬਹੁਤੀ ਆਵਾਜ਼ ਕਰੇ ਮੇਰੀ ਮੇਰੀ ਕਹਿੰਦਾ ਏ ਦੋ ਟਾਈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ ਏ ਦੋ ਟਾਈਮ ਦੀ ਰੋਟੀ ਤਾਂ ਰੱਬ ਸਭ ਨੂੰ ਦਿੰਦਾ
ਬਿਲਕੁਲ ਜੀ ਦੋ ਟਾਈਮ ਦੀ ਰੋਟੀ ਤੇ ਰੱਬ ਸਭ ਨੂੰ ਦਿੰਦਾ ਹੈ ਨਾ ਔਰ ਰੋਟੀ ਦਾ ਹੀ ਚੱਕਰ ਆ ਰੋਟੀ ਦੇ ਪਿੱਛੇ ਦੌੜੇ ਫਿਰਦੇ ਆ ਰੋਟੀ ਦੇ ਪਿੱਛੇ ਹੀ ਦੇਸ਼ ਨੂੰ ਛੱਡ ਕੇ ਪਰਦੇਸੀ ਹੋਏ ਆ ਪਰ ਕੀ ਸੱਚੀ ਰੋਟੀ ਦੇ ਪਿੱਛੇ ਹੋਏ ਆ ਨਾ ਹੈ ਨਾ ਸੋਚਣ ਲਈ ਕਈ ਵਾਰੀ ਮਜਬੂਰ ਹੋ ਜਾਂਦੇ ਹੁੰਦੇ ਆ ਜਿਹਨਾਂ ਚੀਜ਼ਾਂ ਨੂੰ ਛੱਡ ਕੇ ਆਏ ਆ ਜਿਹੜੀਆਂ ਚੀਜ਼ਾਂ ਦੇ ਲਈ ਸੋਚਦੇ ਹੁੰਦੇ ਸੀ ਜਿਹਨਾਂ ਚੀਜ਼ਾਂ ਨੂੰ ਹਾਸਿਲ ਕਰਨ ਦੇ ਲਈ ਪੂਰੀ ਵਾਹ ਲਗਾ ਦਿੱਤੀ ਹੈ ਨਾ ਉਹ ਚੀਜ਼ਾਂ ਮਿਲ ਵੀ ਗਈਆਂ ਜ਼ਿੰਦਗੀ ਦੇ ਵਿੱਚ ਪਰ ਉਸ ਜਗ੍ਹਾ ਤੇ ਪਹੁੰਚ ਕੇ ਫੇਰ ਵੀ ਮਨ ਕਿਉਂ ਪਿੱਛੇ ਵੱਲ ਭੱਜਦਾ ਹੈ ਫੇਰ ਵੀ ਕਿਉਂ ਉਹੀ ਆਪਣਾ ਕੱਚਾ ਜਿਹਾ ਮਕਾਨ ਆਪਣਾ ਉਹ ਛੋਟਾ ਜਿਹਾ ਪਿੰਡ ਜਿਹੜਾ ਦੁਨੀਆਂ ਦੀ ਸਭ ਤੋਂ ਖੂਬਸੂਰਤ ਜਗ੍ਹਾ ਲੱਗਦੀ ਹੈ ਕਿਉਂ ਹੁਣ ਜਿਹੜੀ ਦਿਲ ਆ ਉਹਨੂੰ ਸਬਰ ਨਹੀਂ ਆਉਂਦਾ ਕਿ ਜੋ ਕੁਛ ਤੂੰ ਚਾਹੁੰਦਾ ਸੀ ਉਹ ਸਾਰਾ ਕੁਛ ਤੇ ਪਾ ਲਿਆ ਸਭ ਕੁਛ ਹਾਸਿਲ ਕਰ ਲਿਆ ਫਿਰ ਹੁਣ ਕਿਹੜੀ ਗੱਲੋਂ ਪਿੱਛੇ ਮੁੜ ਮੁੜ ਕੇ ਦੇਖਦਾ ਹੈ ਕਿਉਂਕਿ ਪਿੱਛੇ ਬਚਿਆ ਹੋਇਆ ਜੀ ਸਾਡੀ ਜ਼ਿੰਦਗੀ ਦਾ ਉਹ ਵਾਲਾ ਹਿੱਸਾ ਜਿਹੜਾ ਮੈਨੂੰ ਲੱਗਦਾ ਵੀ ਜਿਹਦਾ ਕੋਈ ਮੁੱਲ ਨਹੀਂ ਹੈ, ਹਨਾ। ਜਿੰਨੇ ਮਰਜ਼ੀ ਪੈਸੇ ਕਮਾ ਲਓ, ਜਿੰਨੇ ਮਰਜ਼ੀ ਡਾਲਰ ਕਮਾ ਲਓ, ਪਰ ਹੁਣ ਅਸੀਂ ਚਾਹ ਕੇ ਵੀ ਉਹ ਵਾਲਾ ਸਮਾਂ ਜਿਹੜਾ ਉਹ ਨਹੀਂ ਖਰੀਦ ਸਕਦੇ, ਪਰ ਬਿਲਕੁਲ ਜੀ ਉਸ ਸਮੇਂ ਦੀਆਂ ਗੱਲਾਂ ਜ਼ਰੂਰ ਕਰ ਸਕਦੇ ਹਾਂ, ਹੈ ਨਾ। ਤੇ ਬਿਲਕੁਲ ਜੀ ਬੁੱਧਵਾਰ ਦੀਆਂ ਲਹਿਰਾਂ ਜਿਹੜੀਆਂ ਹੁੰਦੀਆਂ, ਅਸੀਂ ਉਸ ਸਮੇਂ ਨੂੰ ਯਾਦ ਕਰੀਦੇ ਹਾਂ, ਉਹਨਾਂ ਯਾਦਾਂ ਨੂੰ ਯਾਦ ਕਰੀਦੇ ਹਾਂ, ਉਹ ਗੋਲਡਨ ਮੈਮੋਰੀਜ਼ ਸਾਡੀ ਜ਼ਿੰਦਗੀ ਦੀਆਂ ਬਹੁਤ ਹੀ ਪਿਆਰੀਆਂ ਜਿਹੀਆਂ। ਸੋ ਮੈਂ ਇਕੱਲੀ ਯਾਦਾਂ ਤਾਂ ਕੀ ਯਾਦ ਕਰਨੀਆਂ ਹੁੰਦੀਆਂ ਤੁਹਾਡੇ ਸਾਰਿਆਂ ਦੇ ਨਾਲ, ਮੈਂ ਵੀ ਆਪਣਾ ਜਿਹੜਾ ਬਚਪਨ ਆ ਉਹ ਇੱਕ ਵਾਰੀ ਯਾਦ ਕਰ ਲੈਂਦੀ ਹਾਂ, ਤੇ ਅੱਜ ਵੀ ਬਚਪਨ ਦੀਆਂ ਕੁਝ ਯਾਦਾਂ ਤੁਹਾਡੇ ਲਈ ਲੈ ਕੇ ਆਈ ਹੋਈਆਂ। ਔਰ ਯਾਦਾਂ ਅੱਜ ਯਾਦ ਕਰੀਏ ਜੀ, ਬਿਮਾਰ ਪਈ ਹੋਈ ਸੀਗੀ ਤੇ ਫਿਰ ਸੋਚਿਆ ਭਈ ਹੁਣ ਜਦੋਂ ਪ੍ਰੋਗਰਾਮ ਕਰੂੰਗੀ ਨਾ ਤੇ ਬਿਮਾਰੀ ਵਾਲੀਆਂ ਯਾਦਾਂ ਹੀ ਕਰਾਂਗੇ। ਭਈ ਜਦੋਂ ਅਸੀਂ ਬਚਪਨ ਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੁੰਦੀਆਂ ਸੀਗੀਆਂ, ਹਨਾ, ਕੀ ਬਿਮਾਰੀਆਂ ਹੁੰਦੀਆਂ ਸੀਗੀਆਂ, ਕਿੱਦਾਂ ਬਿਮਾਰ ਹੋਈਦੇ ਹੁੰਦੇ ਸੀਗੇ ਤੇ ਕਿਹੜੇ ਔੜ ਪੌੜ ਕਰਕੇ ਠੀਕ ਹੋ ਜਾਈਦਾ ਹੁੰਦਾ ਸੀਗਾ। ਔਰ ਅੱਜ ਕੱਲ ਦੀਆਂ ਬਿਮਾਰੀਆਂ, ਤੁਹਾਨੂੰ ਥੋੜਾ ਜਿਹਾ ਵੀ ਕੁਛ ਹੁੰਦਾ ਤੇ ਤੁਹਾਡੇ ਇੰਨੇ ਬਲੱਡ ਟੈਸਟ ਤੁਸੀਂ ਕਰਵਾਉਂਦੇ, ਉਹਦੇ ਵਿੱਚੋਂ ਚਾਰ ਚੀਜ਼ਾਂ ਆਹ ਘੱਟ ਤੇ ਚਾਰ ਚੀਜ਼ਾਂ ਆਹ ਵੱਧ, ਔਰ ਭੰਬਲ ਭੂਸੇ ਪਏ ਹੋਏ ਆ, ਨਹੀਂ ਜੀ। ਔਰ ਬਚਪਨ ਦੀ ਸੋਚਾਂ ਤੇ ਏਡੀਆਂ ਕਿਹੜੀਆਂ ਬਿਮਾਰੀਆਂ ਹੁੰਦੀਆਂ ਸੀਗੀਆਂ, ਤੁਸੀਂ ਵੀ ਯਾਦ ਕਰੋ ਵੀ ਬਚਪਨ ਦੇ ਵਿੱਚ ਤੁਸੀਂ ਕੀ ਬਿਮਾਰ ਹੋਏ ਆ, ਕਿਹੜੀ ਬਿਮਾਰੀ ਲੱਗੀ ਸੀਗੀ ਤੁਹਾਨੂੰ, ਜਾਂ ਖੰਘ ਜ਼ੁਕਾਮ ਜੋ ਵੀ ਹੁੰਦਾ ਸੀਗਾ ਕੀ ਹੁੰਦਾ ਸੀਗਾ, ਤੇ ਕਿਹੜੀਆਂ ਕਿਹੜੀਆਂ ਦਵਾਈਆਂ ਹੁੰਦੀਆਂ ਸੀਗੀਆਂ ਉਹਨਾਂ ਦੀਆਂ, ਤੇ ਕਿੰਨੇ ਕੁ ਦਿਨਾਂ ਦੇ ਵਿੱਚ ਠੀਕ ਹੋ ਜਾਂਦੇ ਸੀ, ਤੇ ਆਲੇ ਦੁਆਲੇ ਦਾ ਕੀ ਮਾਹੌਲ ਹੁੰਦਾ ਸੀ ਜਦੋਂ ਅਸੀਂ ਬਿਮਾਰ ਹੋਈਦਾ ਸੀ। ਉਹ ਸਾਰੀਆਂ ਗੱਲਾਂ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਕਰਨੀਆਂ ਆ, ਪਰ ਗੱਲ ਮੈਂ ਤਾਂ ਹੀ ਕਰਦੀ ਹਾਂ ਜੇ ਤੁਸੀਂ ਹੁਣ ਘਰ ਆ ਭਰਨਾ, ਮੈਂ ਤੁਹਾਨੂੰ ਦੱਸੀ ਜਾਂਦੀ ਹਾਂ, ਮੈਂ ਕੱਲੀ ਨਹੀਂ ਬੋਲੀ ਜਾਣਾ, ਠੀਕ ਆ। ਸੋ ਲਓ ਜੀ ਹੁੰਗਾਰੇ ਆਉਣੇ ਸ਼ੁਰੂ ਹੋ ਗਏ, ਸਭ ਤੋਂ ਪਹਿਲਾਂ ਸੁਖਵਿੰਦਰ ਸਿੰਘ ਹੁਣਾਂ ਨੇ ਹੁੰਗਾਰਾ ਭਰਿਆ ਜੀ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਧੰਨਵਾਦ ਤੇ ਸਵਾਗਤ ਪ੍ਰੋਗਰਾਮ ਦੇ ਵਿੱਚ। ਸੋਨ ਸਾਹਿਬ ਕੀ ਹਾਲ ਚਾਲ ਹੈ, ਤੇ ਮੈਨੂੰ ਲੱਗਦਾ ਫੇਰ ਤੁਰੇ ਹੋਣੇ ਆ ਆਪਣੀਆਂ ਰਾਹਾਂ ਦੇ ਉੱਤੇ ਇਹ, ਹੈ ਨਾ, ਡਰਾਈਵਰੀ ਕਰਦੇ। ਸੋ ਬਿਲਕੁਲ ਜੀ ਨਾਲ ਨਾਲ ਡਰਾਈਵਰੀ ਦੇ ਨਾਲ ਨਾਲ ਸੁਣਦੇ ਰਹੋ ਹਰਮਨ ਰੇਡੀਓ, ਗੱਲਾਂ ਅੱਜ ਅਸੀਂ ਬੜੀਆਂ ਪਿਆਰੀਆਂ ਪਿਆਰੀਆਂ ਕਰਨੀਆਂ, ਤੇ ਹਰੀਸ਼ ਅਰੋੜਾ ਹੁਣਾਂ ਨੇ ਵੀ ਸਾਂਝ ਬਣਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ, ਤੇ ਸਤਿ ਸ਼੍ਰੀ ਅਕਾਲ ਸਰਬਜੀਤ ਭਾਜੀ ਨੂੰ, ਤੇ ਸਤਿ ਸ਼੍ਰੀ ਅਕਾਲ ਤੇ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਰੱਬ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ। ਬਹੁਤ ਬਹੁਤ ਸ਼ੁਕਰੀਆ ਮੇਰੇ ਵੀਰ ਦਾ, ਔਰ ਬਿਲਕੁਲ ਜੀ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਕਿ ਫੇਰ ਤੰਦਰੁਸਤ ਹੋ ਖੜੀ ਹੋਈ ਆ, ਤੇ ਬਸ ਲੱਗ ਗਈਆਂ ਆਪਣੀਆਂ ਕਮਲੀਆਂ ਜਿਹੀਆਂ ਗੱਲਾਂ ਮਾਰਨ ਤੁਹਾਡੇ ਸਾਰਿਆਂ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਅੱਜ ਦੱਸਿਆ ਕਿ ਅੱਜ ਗੱਲ ਕਰਾਂਗੇ ਬਚਪਨ ਦੇ ਵਿੱਚ ਅਸੀਂ ਬਿਮਾਰ ਹੋਈਦਾ ਸੀਗਾ, ਤੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੁੰਦੀਆਂ ਸੀ ਤੇ ਕਿਹੜੇ ਕਿਹੜੇ ਔੜ ਪੌੜ ਹੁੰਦੇ ਸੀਗੇ ਜਿਹਨਾਂ ਦੇ ਨਾਲ ਅਸੀਂ ਠੀਕ ਹੋ ਜਾਈਦਾ ਸੀਗਾ, ਠੀਕ ਹੈ ਜੀ। ਸੋ ਤੁਸੀਂ ਕਰੋ ਯਾਦ ਉਹਨਾਂ ਬਿਮਾਰੀਆਂ ਨੂੰ, ਉਹਨਾਂ ਯਾਦਾਂ ਨੂੰ ਜਦੋਂ ਅਸੀਂ ਬਿਮਾਰ ਹੁੰਦੇ ਹੁੰਦੇ ਸੀਗੇ, ਤੇ ਨਾਲ ਸੁਣੋ ਇਹ ਗੀਤ, ਤੇ ਗੀਤ ਤੋਂ ਬਾਅਦ ਫਿਰ ਸਾਰਿਆਂ ਨੇ ਮੈਨੂੰ ਦੱਸਣਾ ਆ, ਠੀਕ ਹੈ। ਸੋ ਚਲੋ ਫਿਰ ਮੈਂ ਸੁਣਾਉਂਦੀ ਹਾਂ ਤੁਹਾਨੂੰ ਇਹ ਪਿਆਰਾ ਜਿਹਾ ਗੀਤ, ਤੇ ਗੀਤ ਤੋਂ ਬਾਅਦ ਆਪਣੀਆਂ ਯਾਦਾਂ। ਜਾਗੀ ਤੇ ਗਾਵਾਂਗੀ ਅੱਖ ਫੇਰੀ ਨਾ
ਪਾਵੇਂ ਖੁੱਲ ਜਾਣ ਮਿਡੀਆਂ, ਪਾਵੇਂ ਖੁੱਲ ਜਾਣ ਮਿਡੀਆਂ, ਪਾਵੇਂ ਖੁੱਲ ਜਾਣ ਮਿਡੀਆਂ, ਪਾਵੇਂ ਖੁੱਲ ਜਾਣ ਮਿਡੀਆਂ। ਮੀਆਂ ਗੁੱਸੇ ਗਿੱਲੇ ਅੱਗ ਵਿੱਚ
ਕੁਝ ਲੋਕ ਧਨ ਧਨ ਕਰਦੇ ਫਿਰਦੇ, ਕੁਝ ਲੋਕ ਹੁਸਨ ਤੇ ਇਸ਼ਕ ਮੰਗਦੇ, ਮੈਂ ਮੰਗਦਾ ਹਾਂ ਸ਼ਨੀ ਦਾ ਤੇਲ। ਐ ਸਾਥੀਆ ਸ਼ੁਕਰ ਹੈ ਅੱਜ ਦੋ ਘੁੱਟ ਤੇਰੀ ਮਿਹਰਬਾਨੀ ਦੇ ਪੀਣ ਨੂੰ ਮਿਲਣਗੇ। ਚਾਚੀ ਲਾਲ ਪੀਲੀ ਹੋ ਗਈ ਤੇ ਕਹਿਣ ਲੱਗੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮਾਹੀ ਮੇਰੇ ਨੂੰ ਅੰਦਰ ਸੁੱਟ ਕੇ ਬਾਹਰੋਂ ਲਾ ਦਿਓ ਜੰਦਰਾ, ਖੂਹ ਵਿੱਚ ਸੁੱਟ ਦਿਓ ਚਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ।
ਚਾਚਾ ਕੀ ਗੱਲ, ਸੂਬੇਦਾਰ ਬਣ ਗਿਆ?
ਕਹਿਣ ਲੱਗਾ, ਅਜੇ ਬਣੇ ਤਾਂ ਨਹੀਂ ਪਰ ਸੂਬੇਦਾਰੀ ਦੀ ਪ੍ਰੈਕਟਿਸ ਕਰ ਰਹੇ ਹਾਂ।
ਦਲਜੀਤ ਸਿੰਘ, ਦੇਵ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਡਾਕਟਰ ਗੁਰਨਾਮ ਸਿੰਘ ਤੀਰ ਦਾ ਚਾਚਾ ਚੰਡੀਗੜ੍ਹੀਆ। ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਅਤੇ ਪੋਡਕਾਸਟ ਵਿੱਚ ਸੁਣ ਸਕਦੇ ਹੋ।
ਬਿਲਕੁਲ ਹਾਸੇ ਵਿਅੰਗ ਤੇ ਅਤੀਫਿਆਂ ਨਾਲ ਭਰਪੂਰ ਪ੍ਰੋਗਰਾਮ ਚਾਚਾ ਚੰਡੀਗੜ੍ਹੀਆ ਜਿਹੜਾ ਐਤਵਾਰ ਨੂੰ ਸ਼ੁਰੂ ਹੋਇਆ ਹਰਮਨ ਰੇਡੀਓ ਤੇ, ਤੁਹਾਡਾ ਸਾਰਿਆਂ ਦਾ ਬੜਾ ਵਧੀਆ ਹੁੰਗਾਰਾ ਮਿਲ ਰਿਹਾ ਔਰ ਉਮੀਦ ਹੈ ਤੁਸੀਂ ਇਸ ਪ੍ਰੋਗਰਾਮ ਨੂੰ ਵੀ ਬਹੁਤ ਪਸੰਦ ਕਰੋਗੇ ਬਾਕੀ ਪ੍ਰੋਗਰਾਮ ਆਪਦੇ ਵਾਂਗੂ। ਸੋ ਆਪਣੀ ਫੀਡਬੈਕ ਜਿਹੜੀ ਹੈ ਜ਼ਰੂਰ ਸਾਨੂੰ ਤੱਕ ਪਹੁੰਚਾਉਂਦੇ ਰਿਹਾ ਕਰੋ ਔਰ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਆਪਣੀਆਂ ਯਾਦਾਂ ਉਹ ਬੜੀਆਂ ਜ਼ਰੂਰੀ ਹੈ ਜੀ ਤੁਹਾਡੀਆਂ, ਸੋ ਉਹ ਮੇਰੇ ਤੱਕ ਪਹੁੰਚਾਉਂਦੇ ਰਿਹਾ ਕਰੋ ਸੋ ਤਾਂ ਕਿ ਮੈਂ ਤੁਹਾਡੀਆਂ ਯਾਦਾਂ ਤੇ ਆਪਣੀਆਂ ਯਾਦਾਂ ਜਿਹੜੀਆਂ ਸਾਰਿਆਂ ਦੇ ਨਾਲ ਸਾਂਝੀਆਂ ਕਰ ਸਕਾਂ। ਸੋ ਜੀਮੇਲ ਦੇ ਰਾਹੀਂ ਮੈਨੂੰ ਈਮੇਲ ਦੇ ਰਾਹੀਂ ਵੀ ਹਰਜਿੰਦਰ ਸਿੰਘ ਘੁੰਮਣ ਹੋਣਾ ਨੇ ਮੈਸੇਜ ਕੀਤੇ ਆ। ਸੋ ਬਿਲਕੁਲ ਜੀ ਹਰਜਿੰਦਰ ਘੁੰਮਣ ਅੰਕਲ ਬਸੀ ਪਠਾਣਾ ਤੋਂ ਪੰਜਾਬ ਤੋਂ ਸਵੇਰੇ ਉੱਠ ਕੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਂਦੇ ਹੋ, ਬਹੁਤ ਬਹੁਤ ਸ਼ੁਕਰੀਆ ਅੰਕਲ ਇਸ ਪਿਆਰ ਦੇ ਲਈ। ਔਰ ਲਿਖ ਰਹੇ ਨੇ, ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਕਹਿੰਦੇ ਯਾਦਾਂ ਭੇਜੇ ਆਪ ਨਾ ਆਵੇ ਕਈਆਂ ਦਿਲ ਭਰੀਆਂ, ਕਹਿੰਦੇ ਉਦੋਂ ਗੁਲਕੰਦ ਹੁੰਦਾ ਸੀ ਜਵੈਣ ਹੁੰਦੀ ਸੀ। ਸਹੀ ਗੱਲ ਆ, ਰਾਮ ਬਾਣ ਜਿਹੜੇ ਉਹ ਅੰਕਲ ਨੇ ਦੱਸਿਆ ਅੱਜ। ਅੰਕਲ ਤੁਸੀਂ ਸਾਨੂੰ ਬਹੁਤ ਸਾਰੇ ਇਹੋ ਜਿਹੇ ਭੇਦ ਦੱਸ ਸਕਦੇ ਹੋ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਨਾਲ ਤੁਸੀਂ ਆਪਣੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਸੀ ਉਹਦੇ ਜਿਹੜੇ ਓੜ ਪੋੜ ਉਹ ਕਰ ਲੈਂਦੇ ਹੁੰਦੇ ਸੀਗੇ। ਸੋ ਜਿੱਦਾਂ ਅੰਕਲ ਨੇ ਕਿਹਾ ਵੀ ਗੁਲਕੰਦ ਹੁੰਦਾ ਸੀ ਤੇ ਜਵੈਣ ਹੁੰਦੀ ਸੀਗੀ, ਬਿਲਕੁਲ ਸਹੀ ਗੱਲ ਆ। ਇਹ ਦੋਨੇ ਜਿਹੜੀਆਂ ਚੀਜ਼ਾਂ ਆ ਆਮ ਵਰਤੀਆਂ ਜਾਂਦੀਆਂ ਸੀ ਜ਼ਿੰਦਗੀ ਦੇ ਵਿੱਚ, ਹੈ ਨਾ। ਔਰ ਉਸ ਤੋਂ ਬਾਅਦ ਕਹਿ ਰਹੇ ਨੇ, ਕਹਿੰਦੇ ਜੇ ਅੱਖਾਂ ਦੁਖਦੀਆਂ ਸਨ ਤਾਂ ਸ਼ਹਿਦ ਪਾ ਲੈਂਦੇ ਸੀ, ਖੁਰਾਕ ਚੰਗੀ ਖਾਈ ਦੀ ਹੁੰਦੀ ਸੀ ਤੇ ਲੋਕ ਮਿਹਨਤੀ ਸੀ ਹੱਥੀ ਕੰਮ ਕਰਦੇ ਹੁੰਦੇ ਸੀ, ਹੁਣ ਮਸ਼ੀਨੀ ਕੰਮ ਹੋ ਗਿਆ ਜੀ ਤੇ ਸੁੱਖ ਸਹੂਲਤਾਂ ਵੱਧ ਗਈਆਂ। ਜਿੱਦਾਂ ਘੁੰਮਣ ਅੰਕਲ ਨੇ ਇਹ ਜਿਹੜੀਆਂ ਚੀਜ਼ਾਂ ਕਹੀਆਂ ਔਰ ਬਿਲਕੁਲ ਠੀਕ ਕਿਹਾ ਤੁਸੀਂ, ਅੱਗੇ ਕੰਮ ਹੱਥਾਂ ਨਾਲ ਕਰਦੇ ਹੁੰਦੇ ਸੀਗੇ ਤੇ ਹੁਣ ਸੁੱਖ ਸਹੂਲਤਾਂ ਜ਼ਿਆਦਾ ਵਧਣ ਕਰਕੇ ਅਸੀਂ ਥੋੜੇ ਜਿਹੇ ਨਿਕੰਮੇ ਹੋ ਗਏ, ਥੋੜੇ ਜਿਹੇ ਕੰਮ ਜ਼ਿਆਦਾ ਹੀ ਨਿਕੰਮੇ ਹੋ ਗਏ, ਕੰਮ ਸਾਰੇ ਮਸ਼ੀਨੀ ਹੋ ਗਏ, ਹੱਥੀ ਕੰਮ ਕੋਈ ਕਰਦਾ ਨੀ। ਇਹ ਕਾਰਨ ਹੋ ਸਕਦਾ ਕਿ ਜਿਹੜੀਆਂ ਬਿਮਾਰੀਆਂ ਦੀ ਤਾਦਾਦ ਹੈ ਉਹ ਇੰਨੀ ਵਧਣ ਲੱਗ ਗਈ ਹੈ। ਸੋ ਬਿਲਕੁਲ ਜੇ ਆਪਣੇ ਬਜ਼ੁਰਗਾਂ ਨੂੰ ਦੇਖੀਏ, ਚਾਹੇ ਕਹਿ ਲਓ ਭਈ ਔਰਤਾਂ ਸੀ ਤੇ ਚਾਹੇ ਮਰਦ ਸੀਗੇ, ਸਾਰੇ ਹੱਥੀ ਕੰਮ ਕਰਦੇ ਹੁੰਦੇ ਸੀ, ਹਰ ਕਿਸੇ ਦਾ ਆਪਣਾ ਆਪਣਾ ਕੰਮ ਕਰਦੇ ਸੀ। ਜੇ ਆਦਮੀ ਘਰੋਂ ਬਾਹਰ ਕੰਮ ਕਰਦੇ ਹੁੰਦੇ ਸੀ ਤੇ ਜਿਹੜੀਆਂ ਔਰਤਾਂ ਹੁੰਦੀਆਂ ਸੀ ਉਹ ਪੂਰੀ ਜਿੰਦ ਵਾਲ ਆ ਕੇ ਘਰ ਦੇ ਵਿੱਚ ਕੰਮ ਕਰਦੀਆਂ ਹੁੰਦੀਆਂ ਸੀ। ਜੇ ਹੁਣ ਜੇ ਔਰਤਾਂ ਦੀ ਗੱਲ ਕਰੀਏ ਤੇ ਸਵੇਰੇ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਸੀ। ਚਲੋ ਖੈਰ ਚੱਕੀ ਪੀ ਕੇ ਆਟਾ ਗੁੰਦੀਆਂ ਤਾਂ ਮੈਨੂੰ ਨਹੀਂ ਯਾਦ ਹੈਗੀਆਂ, ਉਦੋਂ ਤੱਕ ਚੱਕੀਆਂ ਤਾਂ ਨਹੀਂ ਸੀ ਚੱਲਦੀਆਂ। ਹਾਂ ਵੈਸੇ ਚੱਕੀ ਜ਼ਰੂਰ ਸਾਡੇ ਘਰ ਹੁੰਦੀ ਸੀ ਵੀ ਕੋਈ ਦਾਲ ਵਗੈਰਾ ਪੀਣੀ ਹੁੰਦੀ ਸੀ ਜਾਂ ਦਲੀਆ ਪੀਣਾ ਹੁੰਦਾ ਸੀ ਤੇ ਇੰਨੀ ਕੁ ਚੱਕੀ ਤੋਂ ਕੰਮ ਲੈ ਲਈਦਾ ਹੁੰਦਾ ਸੀਗਾ। ਪਰ ਫਿਰ ਵੀ ਮੈਨੂੰ ਯਾਦ ਹੈ ਵੀ ਸਵੇਰੇ ਸਵੇਰੇ ਤੜਕੇ 3:30 ਵਜੇ ਜਿਹੜੇ ਘਰ ਦੇ ਆ ਉਹ ਉੱਠ ਪੈਂਦੇ ਹੁੰਦੇ ਸੀਗੇ ਔਰ ਉੱਠ ਕੇ ਸਾਰਾ ਕੰਮ ਪਹਿਲਾਂ ਤੇ ਉਹਨਾਂ ਨੇ ਨਿਤਨੇਮ ਕਰਨਾ ਔਰ ਫਿਰ ਉਸ ਤੋਂ ਬਾਅਦ ਮਧਾਣੀ ਚੱਲ ਪੈਂਦੀ ਹੁੰਦੀ ਸੀਗੀ। ਮਧਾਣੀ ਮੈਨੂੰ ਯਾਦ ਹੈ ਵੀ ਮੇਰੇ ਦਾਦੀ ਹੱਥਾਂ ਦੇ ਨਾਲ ਦੁੱਧ ਰਿੜਕਦੇ ਹੁੰਦੇ ਸੀ, ਹੱਥ ਵਾਲੀ ਮਧਾਣੀ ਹੁੰਦੀ ਸੀਗੀ ਉਦੋਂ, ਔਰ ਘਰ ਦੇ ਵਿੱਚ ਮੱਝ ਵੀ ਰੱਖੀ ਹੁੰਦੀ ਸੀ, ਉਹਦਾ ਵੀ ਸਾਰਾ ਕੰਮ ਹੁੰਦਾ ਸੀਗਾ। ਔਰ ਫਿਰ ਟੱਬਰ ਸੁੱਖ ਨਾਲ ਵੱਡੇ ਹੁੰਦੇ ਸੀਗੇ ਉਦੋਂ, ਉਹਨਾਂ ਦੀ ਸਵੇਰ ਦੀ ਰੋਟੀ ਪਾਣੀ ਛਾਬਾ ਭਰ ਕੇ ਰੋਟੀਆਂ ਦਾ ਪੱਕਦਾ ਹੁੰਦਾ ਸੀਗਾ, ਹੈ ਨਾ। ਔਰ ਕੱਪੜੇ ਹੋ ਗਏ, ਭਾਂਡੇ ਹੋ ਗਏ, ਸਾਰਾ ਕੁਛ ਹੱਥੀਂ ਕੰਮ ਜਿਹੜੇ ਆ ਉਹ ਹੀ ਹੁੰਦੇ ਹੁੰਦੇ ਸੀਗੇ, ਸਫਾਈਆਂ ਝਾੜੂ ਪੋਚੇ ਕਰਨੇ। ਔਰ ਉਸ ਤੋਂ ਬਾਅਦ ਜੇ ਕਹਿ ਲਓ ਡੰਗਰਾਂ ਦਾ ਕੰਮ ਹੁੰਦਾ ਸੀ ਉਹ ਵੀ, ਤੇ ਉਸ ਤੋਂ ਬਾਅਦ ਗੋਹਾ ਕੂੜਾ ਜਿਹੜਾ ਕਰਨਾ ਹੁੰਦਾ ਸੀ, ਪਾਥੀਆਂ ਪੱਥਰੀਆਂ, ਫਿਰ ਉਹਦੀ ਸਰਾੜੀ ਬਣਾਉਣੀ, ਯਾਨੀ ਪਤਾ ਨੀ ਕਿੰਨੇ ਅਣਗਿਣਤ ਕੰਮ ਹੀ ਹੁੰਦੇ ਸੀਗੇ ਜਿਹੜੇ ਉਹ ਖਿੜੇ ਮੱਥੇ ਜਿਹੜੀਆਂ ਔਰਤਾਂ ਹੁੰਦੀਆਂ ਸੀਗੀਆਂ। ਜੇ ਮੈਂ ਯਾਦ ਕਰਾਂ ਚਾਹੇ ਮੇਰੇ ਮੰਮੀ ਦੇ, ਚਾਹੇ ਮੇਰੇ ਦਾਦੀ ਦੀ, ਚਾਹੇ ਮੇਰੇ ਨਾਨੀ ਦੀ, ਤੇ ਕਰਦੇ ਰਹਿੰਦੇ ਹੁੰਦੇ ਸੀ ਸਾਰਾ ਦਿਨ, ਬੈਠਣਾ ਨੀ। ਔਰ ਜੇ ਬੈਠਣਾ ਵੀ ਤੇ ਹੱਥ ਵਿੱਚ ਸਲਾਈਆਂ ਫੜ ਲੈਣੀਆਂ ਜਾਂ ਕਰੋਸ਼ੀਆ ਫੜ ਲੈਣਾ ਤੇ ਫਿਰ ਉਹ ਲੱਗ ਜਾਣਾ ਕਰਨ, ਹੈ ਨਾ। ਔਰ ਚਿਹਰੇ ਦੇ ਉੱਤੇ ਕਦੀ ਸ਼ਿਕਨ ਨੀ ਹੁੰਦੀ ਸੀ, ਕਦੀ ਉਹਨਾਂ ਤੋਂ ਹਾਏ ਹਾਏ ਕਰਦੇ ਨੀ ਸੁਣਿਆ ਸੀ ਵੀ ਹਾਏ ਥੱਕ ਗਏ, ਬਹੁਤ ਹੋ ਗਿਆ, ਅੱਜ ਤਾਂ ਬਸ ਬੁਰੀ ਹਾਲਤ ਹੋ ਗਈ। ਔਰ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹੁੰਦੇ ਸੀ, ਸਬਰ ਸੰਤੋਖ ਬਹੁਤ ਹੁੰਦਾ ਸੀਗਾ। ਸੋ ਇਹ ਚੀਜ਼ ਮੈਂ ਬਹੁਤ ਦੇਖਦੀ ਹੁੰਦੀ ਹਾਂ। ਔਰ ਜੇ ਮੈਂ ਅੱਜ ਇੱਥੇ ਦੀ ਗੱਲ ਕਰਾਂ ਤੇ ਚਾਹੇ ਮੈਂ ਆਪਣੀ ਵੀ ਕਰਾਂ ਔਰ ਚਾਹੇ ਆਲੇ ਦੁਆਲੇ ਦੀ ਕਰਾਂ ਜਾਂ ਜਿਹੜਾ ਵੀ ਫਰੈਂਡ ਸਰਕਲ ਆ ਜਿਹਨਾਂ ਨਾਲ ਵੀ ਮਿਲਦੇ ਵਰਤਦੇ ਆ ਦੇਖਦੇ ਆ, ਚਾਹੇ ਕੰਮ ਆ ਤੇ ਚਾਹੇ ਵੈਸੇ ਵੀ ਘਰ ਆ, ਮਰੂ ਜਿਹਾ ਕਰੀ ਜਾਂਦੇ ਆ ਸਾਰੇ। ਨਹੀਂ ਕਰੀ ਵੀ ਜਾਣੀਆਂ, ਸ਼ਿਫਟਾਂ ਲਾਈ ਵੀ ਜਾਣੀਆਂ ਤੇ ਨਾਲ ਔਖੇ ਵੀ ਹੋਈ ਜਾਣਾ, ਟਾਈਮ ਨੀ ਹੈਗਾ, ਬਿਜ਼ੀ ਜਿਹਾ ਬਹੁਤ ਹੋ ਗਏ ਆ। ਔਰ ਦੇਖਿਆ ਜਾਏ ਤੇ ਏਡੇ ਕਿਹੜੇ ਕੰਮ ਵੀ ਹੈਗੇ ਆ, ਸਾਰੇ ਕੰਮ ਤੇ ਮਸ਼ੀਨੀ ਆ, ਡਿਸ਼ ਵਾਸ਼ਰ ਲੱਗੇ ਹੋਏ ਆ, ਵਾਸ਼ਿੰਗ ਮਸ਼ੀਨ ਘਰਾਂ ਦੇ ਵਿੱਚ ਆ, ਵੈਕਿਊਮਾਂ ਦੀ, ਔਰ ਸਫਾਈ ਦੇ ਏਡੇ ਕੰਮ ਨੀ, ਏਡੇ ਖਲਾਰੇ ਨੀ ਪੈਂਦੇ, ਕਿਉਂਕਿ ਸਭ ਤੋਂ ਵੱਡੀ ਗੱਲ ਆ ਵੀ ਟੱਬਰ ਓਡੇ ਨੀ, 2-4 ਜੀ ਆ ਘਰ ਦੇ ਵਿੱਚ, ਹੈ ਨਾ। ਔਰ ਉਹਨਾਂ ਦੀ ਰੋਟੀ ਵੀ ਸੋਚ ਲਓ ਵੀ ਤਿੰਨੇ ਟਾਈਮ ਕੋਈ ਹੋਊਗਾ ਜਿਹੜਾ 3 ਟਾਈਮ ਦੀ ਰੋਟੀ ਇੱਥੇ ਪਕਾਉਂਦਾ ਹੋਊਗਾ, ਹੈ ਨਾ। ਸਵੇਰ ਦਾ ਬ੍ਰੇਕਫਾਸਟ ਤੇ ਉਹੀ ਸੀਰੀਅਲ ਬ੍ਰੈਡ ਖਾ ਕੇ ਸਾਰ ਲਓ, ਤੇ ਦੁਪਹਿਰ ਦਾ ਵੀ ਬਸ ਮਾੜਾ ਮੋਟਾ ਨਾਲ ਲੈ ਜਾਓ, ਤੇ ਸ਼ਾਮ ਨੂੰ ਆ ਕੇ ਇੱਕ ਜਿਹੜੀ ਰੋਟੀ ਘਰਾਂ ਚ ਪੱਕਦੀ ਹੈ ਮੈਨੂੰ ਲੱਗਦਾ। ਔਰ ਉਹੀ ਆ, ਔਰ ਫਿਰ ਵੀ ਦੇਖੋ ਜ਼ਿੰਦਗੀ ਕਿੰਨੀ ਬਿਜ਼ੀ ਹੋਈ ਹੋਈ ਹੈ, ਪਰ ਇਹ ਬਿਜ਼ੀ ਹੋਈ ਕਾਹਦੇ ਨਾਲ ਇਹ ਨੀ ਪਤਾ ਲੱਗਦਾ ਪਿਆ। ਕਿਉਂਕਿ ਜੇ ਗੱਲ ਕਰੀਏ ਤੇ ਸਾਡੇ ਬਜ਼ੁਰਗ ਜਿਹੜੇ ਹੁੰਦੇ ਸੀ ਕੰਮ ਤੇ ਜ਼ਿਆਦਾ ਉਹ ਕਰਦੇ ਹੁੰਦੇ ਸੀਗੇ, ਉਦੋਂ ਕੋਈ ਸਹੂਲਤਾਂ ਨਹੀਂ ਸੀ, ਉਦੋਂ ਕੋਈ ਮਸ਼ੀਨੀ ਕੰਮ ਨਹੀਂ ਸੀਗੇ, ਤੇ ਉਹ ਫਿਰ ਵੀ ਆਪਣਾ ਟਾਈਮ ਕੱਢ ਲੈਂਦੇ ਹੁੰਦੇ ਸੀ ਆਪਣੇ ਆਪ ਲਈ, ਆਲੇ ਦੁਆਲੇ ਰਿਸ਼ਤੇਦਾਰੀਆਂ ਚ ਜਾਣਾ, ਉਹ ਵੀ ਸਾਈਕਲਾਂ ਦੇ ਉੱਤੇ, ਹੈ ਨਾ, ਤੇ ਤਾਂ ਵੀ ਖੁਸ਼ ਹੁੰਦੇ ਸੀ। ਔਰ ਅੱਜ ਸਾਡੇ ਕੋਲ ਸਾਰਾ ਕੁਛ ਹੁੰਦੇ ਹੋਏ ਵੀ ਅਸੀਂ ਕਿਹੜੀ ਗੱਲੋਂ ਬਿਜ਼ੀ ਆ, ਇਹ ਵੀ ਥੋੜਾ ਜਿਹਾ ਚਿੰਤਾ ਦਾ ਵਿਸ਼ਾ ਹੁੰਦਾ ਪਈ ਕਿ ਕਿਹੜੀ ਚੀਜ਼ ਹੈ ਜਿਹੜੀ ਸਾਡੀ ਜ਼ਿੰਦਗੀ ਨੂੰ ਥੋੜਾ ਜਿਹਾ ਕੰਨ ਜ਼ਿਆਦਾ ਉਲਝਾ ਦਿੱਤਾ ਹੋਇਆ। ਔਰ ਉਹ ਜਿਹੜੀ ਮਾਨਸਿਕ ਜਿਹੜੀ ਸਾਡੀ ਸਥਿਤੀ ਆ, ਉਹ ਹੀ ਜਿਹੜੀ ਚੀਜ਼ ਹੈ ਜ਼ਿਆਦਾ ਸਾਡੀ ਬੋਡੀ ਦੇ ਉੱਤੇ ਅਸਰ ਪਾ ਰਹੀ ਹੈ, ਮੈਨੂੰ ਇਹ ਲੱਗਦਾ ਹੁੰਦਾ। ਕਿਉਂਕਿ ਜਿਹੜੀ ਸਟ੍ਰੈਸ ਆ, ਜਿਹੜਾ ਮੈਂਟਲੀ ਜਿਹੜੀ ਸਾਨੂੰ ਸਟ੍ਰੈਸ ਹੁੰਦੀ ਆ, ਉਹਦੇ ਨਾਲ ਫਿਰ ਬੋਡੀ ਦੇ ਉੱਤੇ ਫਿਜ਼ੀਕਲੀ ਵੀ ਅਸੀਂ ਬਿਮਾਰ ਹੋਣਾ ਸ਼ੁਰੂ ਹੋ ਜਾਂਦੇ ਹਾਂ। ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ ਮੈਨੂੰ ਜ਼ਰੂਰ ਦੱਸਿਓ। ਤੇ ਅੱਛਾ, ਹਰੀਸ਼ ਅਰੋੜਾ ਹੁਣਾਂ ਨੇ ਵੀ ਮੈਸੇਜ ਕੀਤਾ ਇੱਕ ਹੋਰ, ਕਹਿੰਦੇ ਸੁਖਪ੍ਰੀਤ ਜੀ ਹੋ ਸਕਿਆ ਤਾਂ ਹਰਭਜਨ ਮਾਨ ਦਾ ਸੌਂਗ, ਹਾਂਜੀ ਥਾੜ ਜਿੰਦੜੀ ਥਾੜ ਲਾ ਦਿਓ, ਠਹਿਰ ਜ਼ਿੰਦਗੀ ਠਹਿਰ ਜ਼ਿੰਦਗੀ ਠਹਿਰ ਲਗਾ ਦਿਓ। ਸੋ ਲਓ ਜੀ, ਪ੍ਰੋਗਰਾਮ ਵਿੱਚ ਸੁਣਦੇ ਹਾਂ ਗੀਤ ਔਰ ਉਸ ਤੋਂ ਬਾਅਦ ਅੱਗੇ ਆਪਣੀ ਗੱਲਬਾਤ ਤੋਰਦੇ ਹਾਂ ਜੀ।
ਅੱਖੀ ਵੇਦਿਆ ਵੇਦਿਆ ਵੇਖ ਮਾਨਾ ਤੁਰ ਗਈਆਂ ਨੇ ਜਿੰਦੜੀਆਂ ਹਾਣ ਦੀਆਂ, ਜ਼ਰਾ ਠਹਿਰ ਜਾ ਜਿੰਦੜੀਏ ਹੋ ਕਾਲੀਆਂ ਨੀ, ਤੈਨੂੰ ਪਈਆਂ ਜਾਣਦੀਆਂ, ਤੁਰ
ਨੌਜੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਤੇ ਹਰੀਸ਼ ਅਰੋੜਾ ਹੁਣਾਂ ਦੀ ਫਰਮਾਇਸ਼ ਤੇ ਗੀਤ ਸੁਣ ਕੇ ਹਟੇ ਹਾਂ ਕੁਝ ਠਹਿਰ ਜਿੰਦਗੀ ਠਹਿਰ। ਸੋ ਬਿਲਕੁਲ ਸਹੀ ਗੱਲ ਆ ਜੀ, ਅਸੀਂ ਜ਼ਿੰਦਗੀ ਨੂੰ ਬਹੁਤ ਯਾਨੀ ਲੈ ਲੈਂਦੇ ਹਾਂ, ਇਹਨੂੰ ਫੋਰ ਗ੍ਰਾਂਟਿਡ ਲੈ ਲੈਂਦੇ ਹਾਂ ਵੀ ਹਜੇ ਬਹੁਤ ਜ਼ਿੰਦਗੀ ਪਈ ਆ, ਆਹ ਕਰ ਲਾਂਗੇ ਉਹ ਕਰ ਲਾਂਗੇ, ਅੱਜ ਨੀ ਕੱਲ, ਕੱਲ ਨੀ ਪਰਸੋਂ, ਔਰ ਪਤਾ ਵੀ ਨੀ ਲੱਗਦਾ ਕਦੋਂ ਤੁਰ ਜਾਣਾ ਹੁੰਦਾ ਹਨਾ। ਤੇ ਸਹੀ ਗੱਲ ਹੈ, ਔਰ ਇੱਕ ਗੱਲ ਇਹ ਹੈ ਕਿ ਅਸੀਂ ਜੋ ਆਪਣੇ ਲਈ ਕਰਨਾ ਚਾਹੁੰਦੇ ਹੁੰਦੇ ਹਾਂ ਨਾ, ਉਹ ਅਸੀਂ ਬਹੁਤ ਪਿੱਛੇ ਜਿਹੇ ਕਰ ਦਿੰਦੇ ਹਾਂ, ਔਰ ਜੋ ਦੁਨੀਆਂ ਦੇ ਲਈ ਕਰਨਾ ਹੁੰਦਾ ਉਹ ਲੱਗੇ ਰਹਿੰਦੇ ਹਾਂ, ਉਹਨਾਂ ਚੀਜ਼ਾਂ ਦੇ ਲਈ ਲੱਗੇ ਰਹਿੰਦੇ ਹਾਂ। ਔਰ ਸਭ ਤੋਂ ਜ਼ਿਆਦਾ ਇਹ ਹੈ ਕਿ ਦੂਸਰਿਆਂ ਨੂੰ ਖੁਸ਼ ਕਰਨ ਦੇ ਵਿੱਚ ਅਸੀਂ ਜ਼ਿਆਦਾ ਲੱਗੇ ਰਹਿੰਦੇ ਹਾਂ, ਔਰ ਆਪਣੀ ਖੁਸ਼ੀ ਦੀ ਕਿਤੇ ਪਰਵਾਹ ਨਹੀਂ ਕਰਦੇ, ਔਰ ਉਹ ਹੀ ਕਿਤੇ ਨਾ ਕਿਤੇ ਆ ਕੇ ਤੁਹਾਡੀ ਮੈਂਟਲ ਸਟ੍ਰੈਸ ਦਾ ਕਾਰਨ ਬਣਦਾ ਹੈ ਫਿਰ। ਕਿਉਂਕਿ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਖੁਸ਼ ਨਹੀਂ ਰੱਖ ਸਕਦੇ, ਜਦੋਂ ਤੁਸੀਂ ਆਪਣੇ ਆਪ ਨਾਲ ਹੀ ਖੁਸ਼ ਨਹੀਂ, ਤੇ ਤੁਸੀਂ ਖੁਸ਼ੀਆਂ ਵੰਡੋਗੇ ਕਿੱਦਾਂ, ਹੈ ਨਾ, ਇਹ ਵੀ ਵੱਡੀ ਗੱਲ ਹੈ। ਸੋ ਆਪਣੇ ਮਨ ਨੂੰ ਰਾਜ਼ੀ ਰੱਖਿਆ ਕਰੋ, ਪਹਿਲਾਂ ਦੇਖਿਆ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ, ਉਹਦੇ ਅਕੋਰਡਿੰਗਲੀ ਜ਼ਿੰਦਗੀ ਨੂੰ ਜੀਣਾ ਸ਼ੁਰੂ ਕਰੋ। ਬਾਕੀ ਬਿਲਕੁਲ ਜੀ, ਅਸੀਂ ਆਪਣੇ ਰਿਸ਼ਤਿਆਂ ਲਈ ਵੀ ਜਿਉਂਦੇ ਹਾਂ, ਆਪਣੀ ਫੈਮਿਲੀ ਲਈ ਵੀ ਜਿਉਂਦੇ ਹਾਂ, ਆਪਣੇ ਸਮਾਜ ਲਈ ਵੀ ਜਿਉਂਦੇ ਹਾਂ, ਉਹ ਵੱਖਰੀ ਗੱਲ ਹੈ, ਪਰ ਉਸ ਤੋਂ ਪਹਿਲਾਂ ਆਪਣੇ ਆਪ ਲਈ ਜਿਉਣਾ ਸਿੱਖੀਏ ਅਸੀਂ। ਪ੍ਰੀਤਪਾਲ ਹੁਣਾਂ ਨੇ ਮੈਸੇਜ ਕੀਤਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਲੋਕ ਦਿਖਾਵਾ ਬਹੁਤ ਹੋ ਗਿਆ ਜੀ, ਉਸ ਚੀਜ਼ ਚ ਆਪਣੀ ਈਗੋ ਕਰਕੇ ਵੀ ਤੇ ਫਲਾਣੇ ਨੇ ਆਹ ਬਣਾ ਲਿਆ ਤੇ ਮੈਂ ਵੀ ਹੋਰ ਚਿੱਟਾ ਲਾਵਾਂ, ਉਹਨੂੰ ਨੀਵਾਂ ਦਿਖਾਉਣ ਦੇ ਚੀਜ਼ ਕਰਕੇ ਕਹਿੰਦੇ ਸੱਚਾਈ ਤੋਂ ਦੂਰ ਹੋ ਗਏ ਆ। ਬਿਲਕੁਲ ਕਿਤੇ ਇਹ ਵੀ ਕਾਰਨ ਹੋ ਸਕਦਾ, ਕਿਉਂਕਿ ਆਲੇ ਦੁਆਲੇ ਦਾ ਕਹਿ ਲਓ ਜਿਹੜਾ ਇੱਕ ਪ੍ਰੈਸ਼ਰ ਆ, ਉਹ ਅਸੀਂ ਆਪਣੇ ਆਪ ਉੱਤੇ ਬਣਾ ਲੈਂਦੇ ਹਾਂ ਵੀ ਫਲਾਣੇ ਨੇ ਫਲਾਨੀ ਗੱਡੀ ਲੈ ਲਈ, ਅਸੀਂ ਆਪਣੀ ਕਾਰ ਨਾਲ ਬੜੇ ਖੁਸ਼ ਹੁੰਦੇ ਹਾਂ, ਪਰ ਤਕਲੀਫ਼ ਉਦੋਂ ਹੋ ਜਾਂਦੀ ਹੈ ਜਦੋਂ ਭਈ ਫਲਾਨਾ ਬੰਦਾ ਉਸ ਤੋਂ ਵਧੀਆ ਲੈ ਲੈਂਦਾ ਤੇ ਫਿਰ ਆਪਣੀ ਕਾਰ ਉਹਦੇ ਅੱਗੇ ਛੋਟੀ ਲੱਗ ਜਾਂਦੀ ਹੈ। ਸੋ ਇਹੋ ਹੀ ਚੀਜ਼ਾਂ ਜੀ, ਇਹਨਾਂ ਚ ਬਜ਼ੁਰਗਾਂ ਨੇ ਦੇਖ ਲਓ ਬੜੀਆਂ ਸੋਹਣੀਆਂ ਸੋਹਣੀਆਂ ਕਹਾਵਤਾਂ ਖਾਣ ਬਣਾਏ ਹੁੰਦੇ ਸੀ, ਕਹਿੰਦੇ ਹੁੰਦੇ ਸੀ ਭਈ ਦੂਜੇ ਦੀ ਪੱਕੀ ਦੇਖ ਕੇ ਆਪਣੀ ਕੱਚੀ ਨੀ ਢਾਈ ਦੀ, ਹੈ ਨਾ। ਸੋ ਇਹ ਚੀਜ਼ਾਂ ਮੁੱਢ ਕਦੀਮ ਤੋਂ ਚੱਲੀਆਂ ਹੁੰਦੀਆਂ, ਇੱਕ ਜਿਹੜਾ ਲੋਕ ਇੱਕ ਦੂਜੇ ਨੂੰ ਦੇਖ ਕੇ ਆਪਣੀ ਈਗੋ ਹਰਟ ਹੋਣੀ ਜਾਂ ਦੂਜੇ ਨੂੰ ਦੇਖ ਕੇ ਇੱਕ ਪ੍ਰੈਸ਼ਰ ਦੇ ਵਿੱਚ ਆ ਜਾਣਾ, ਪਰ ਉਹਨਾਂ ਚੀਜ਼ਾਂ ਤੋਂ ਉੱਚਾ ਉੱਠਣ ਲਈ ਵੀ ਮੈਨੂੰ ਲੱਗਦਾ ਵੀ ਚਾਹੇ ਸਾਡੇ ਬਜ਼ੁਰਗ ਆ ਜਾਂ ਸਾਡੀ ਗੁਰਬਾਣੀ ਸਾਡੀ ਬਹੁਤ ਮਦਦ ਕਰਦੀ ਆ। ਜੇ ਅਸੀਂ ਗੁਰਬਾਣੀ ਦੇ ਨਾਲ ਜੁੜੇ ਹੋਏ ਆ ਨਾ, ਜਾਂ ਕੋਈ ਵੀ ਜੋ ਵੀ ਆਪਣੇ ਧਰਮ ਦੇ ਨਾਲ ਜਿਹੜਾ ਵੀ ਜੁੜਿਆ ਹੋਇਆ, ਤੇ ਮੈਨੂੰ ਲੱਗਦਾ ਇਹ ਚੀਜ਼ਾਂ ਸਿਰਫ ਆਤਮਿਕ ਤੌਰ ਤੇ ਜਾਂ ਇਸ ਜਹਾਨ ਤੋਂ ਪਰੇ ਦੀਆਂ ਗੱਲਾਂ ਹੀ ਨਹੀਂ ਸਿਖਾਉਂਦੀ, ਬਲਕਿ ਇਸ ਜ਼ਿੰਦਗੀ ਨੂੰ ਜੀਣਾ ਕਿੱਦਾਂ ਆ ਉਹ ਜਿਹੜਾ ਧਰਮ ਆ ਉਹ ਵੀ ਬੜੀ ਚੰਗੀ ਤਰ੍ਹਾਂ ਸਾਨੂੰ ਦੱਸਦਾ, ਬਟ ਸਾਡੇ ਚੋਂ ਸਮਝ ਹੋਣੀ ਚਾਹੀਦੀ ਹੈ ਨਾ ਕਿ ਉਹਦੇ ਨਾਲ ਜੁੜੀਏ। ਔਰ ਦੂਸਰੀ ਗੱਲ ਕਿ ਜੇ ਮੈਂ ਆਪਣੇ ਬਜ਼ੁਰਗਾਂ ਦੀ ਵੀ ਗੱਲ ਕਰਦੀ ਹਾਂ ਵੀ ਉਹ ਚੜ੍ਹਦੀ ਕਲਾ ਚ ਰਹਿੰਦੇ ਹੁੰਦੇ ਸੀ ਜਾਂ ਉਹ ਬੜੇ ਸਬਰ ਚ ਰਹਿੰਦੇ ਹੁੰਦੇ ਸੀ, ਤੇ ਕਿਤੇ ਨਾ ਕਿਤੇ ਇੱਕ ਕਾਰਨ ਇਹ ਵੀ ਸੀ ਵੀ ਉਹ ਉਸ ਪਰਮਾਤਮਾ ਦੇ ਨਾਲ ਵੀ ਜੁੜੇ ਹੁੰਦੇ ਸੀ, ਉਹ ਗੁਰਬਾਣੀ ਦੇ ਨਾਲ ਜੁੜੇ ਹੁੰਦੇ ਸੀ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੰਮ ਉਹਨਾਂ ਦਾ ਨਹਾ ਧੋ ਕੇ ਨਿਤਨੇਮ ਕਰਨਾ ਹੁੰਦਾ ਸੀਗਾ, ਜਿਹੜਾ ਅਜੇ ਤੱਕ ਵੀ ਮੈਂ ਦੇਖ ਰਹੀ ਹੁੰਦੀ ਵੀ ਬਜ਼ੁਰਗ ਹੋ ਗਏ ਆ ਪਰ ਉਹਨਾਂ ਦੇ ਨਿਤਨੇਮ ਚ ਕਮੀ ਨਹੀਂ ਆਈ। ਸੋ ਉਹ ਪਿਆਰ ਜਿਹੜਾ ਉਹਨਾਂ ਦਾ ਉਸ ਪਰਮਾਤਮਾ ਦੇ ਨਾਲ, ਉਹ ਵਿਸ਼ਵਾਸ ਜਿਹੜਾ ਉਸ ਪਰਮਾਤਮਾ ਦੇ ਨਾਲ, ਉਹਦੇ ਚ ਕਮੀ ਨਹੀਂ ਆਈ। ਔਰ ਅਸੀਂ ਜਿਹੜੇ ਅਸੀਂ ਆਪਣੇ ਆਪ ਨੂੰ ਬੜੇ ਚਤਰ ਸਿਆਣੇ ਸਮਝਣ ਲੱਗ ਗਏ, ਹੁਣ ਸਾਨੂੰ ਲੱਗਦਾ ਵੀ ਜੋ ਕਰਦਾ ਪਿਆ ਬਸ ਮੈਂ ਹੀ ਕਰਦਾ ਪਿਆ ਆ, ਮੈਂ ਹੀ ਕਰ ਲਵਾਂ ਸਵੇਰੇ ਉੱਠ ਕੇ, ਕਿੱਥੇ ਟਾਈਮ ਆ ਕਿਸੇ ਕੋਲ, ਹੈ ਨਾ। ਸੋ ਸਵੇਰੇ ਉੱਠ ਕੇ ਜ਼ਰੂਰ ਮੈਨੂੰ ਲੱਗਦਾ ਕਿ ਇੱਕ ਵਾਰ ਜੇ ਅਸੀਂ ਆਪਣੇ ਆਪ ਨੂੰ ਜੋੜਦੇ ਹਾਂ, ਜਿੱਦਾਂ ਇੱਕ ਫੋਨ ਡਿਸਚਾਰਜ ਹੋ ਜਾਂਦਾ ਤੇ ਉਹਨੂੰ ਚਾਰਜ ਕਰਨਾ ਪੈਂਦਾ, ਤੇ ਸਾਨੂੰ ਵੀ ਆਪਣੀ ਬੈਟਰੀ ਚਾਰਜ ਕਰਨ ਦੇ ਲਈ ਦਿਨ ਦੇ ਵਿੱਚ ਕਿਤੇ ਨਾ ਕਿਤੇ ਉਸ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਔਰ ਫਿਰ ਜਿਹੜਾ ਅੱਗੇ ਕੋਈ ਕਦਮ ਵਧਾਉਣਾ ਚਾਹੀਦਾ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਈਆਂ ਹੋਈਆਂ, ਉਹਨਾਂ ਨੂੰ ਜ਼ਿੰਦਗੀ 'ਚ ਜ਼ਰੂਰ ਅਪਣਾਈਏ, ਔਰ ਖੁਦ ਵੀ ਕਰੀਏ, ਔਰ ਅੱਗੇ ਬੱਚਿਆਂ ਨੂੰ ਵੀ ਦੱਸੀਏ ਘਰੋਂ ਨਿਕਲਣ ਤੋਂ ਪਹਿਲਾਂ ਅਰਦਾਸ ਦੀ ਕੀ ਮਹੱਤਤਾ ਹੈ, ਔਰ ਜੇ ਕੋਈ ਕੰਮ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਅਰਦਾਸ ਦੀ ਕੀ ਮਹੱਤਤਾ ਹੈ, ਜੇ ਕੋਈ ਕੰਮ ਸੰਪੂਰਨ ਹੁੰਦਾ ਉਸ ਤੋਂ ਬਾਅਦ ਕਿਵੇਂ ਸ਼ੁਕਰਾਨਾ ਕਰਨਾ ਚਾਹੀਦਾ ਹੈ। ਇਹ ਸ਼ੁਕਰਾਨਾ ਅਸੀਂ ਕਿਸੇ ਨੂੰ ਦਿਖਾਉਂਦੇ ਨਹੀਂ, ਬਟ ਆਪਣੇ ਆਪ ਨੂੰ ਇੱਕ ਰਿਮਾਇੰਡ ਕਰਾਉਣਾ ਵੀ ਹੁੰਦਾ ਹੈ ਕਿ ਹਾਂ ਉਸ ਪਰਮਾਤਮਾ ਦਾ ਸ਼ੁਕਰ ਹੈ ਜਿਹਨੇ ਦਾਤ ਬਖਸ਼ੀ ਹੈ, ਔਰ ਜੋ ਸਾਡੇ ਕੋਲ ਹੈਗਾ ਉਹਨਾਂ ਦੀ ਉਹਨਾਂ ਹਰ ਇੱਕ ਛੋਟੀ ਛੋਟੀ ਚੀਜ਼ ਦਾ ਵੀ ਸ਼ੁਕਰਾਨਾ ਕਰਨਾ ਚਾਹੀਦਾ ਮੈਨੂੰ ਲੱਗਦਾ, ਕਿਉਂਕਿ ਉਹਦੇ ਨਾਲ ਪਤਾ ਲੱਗਦਾ ਰਹਿੰਦਾ ਆਪਣੇ ਆਪ ਨੂੰ ਵੀ ਕਿ ਰੱਬ ਨੇ ਕਿੰਨਾ ਕੁਛ ਦਿੱਤਾ ਹੋਇਆ ਸਾਨੂੰ। ਬਾਕੀ ਅਸੀਂ ਦੁਨੀਆਂ ਦੇ ਨਾਲ ਕੋਈ ਕੰਪੀਟ ਨਹੀਂ ਕਰ ਸਕਦੇ, ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ ਪਰੇ ਤੋਂ ਪਰੇ ਦੁਨੀਆਂ ਬੈਠੀ ਹੈ ਜਿਹਦੇ ਕੋਲ ਇਹ ਚੀਜ਼ਾਂ ਜਿਹੜੀਆਂ ਮਟੀਰੀਅਲਿਸਟਿਕ ਚੀਜ਼ਾਂ ਬਹੁਤ ਹੈਗੀਆਂ ਆ, ਸਾਡੇ ਕੋਲ ਵੀ ਮਟੀਰੀਅਲਿਸਟਿਕ ਚੀਜ਼ਾਂ ਬਹੁਤ ਹੋ ਗਈਆਂ। ਆਓ ਹੁਣ ਧਿਆਨ ਦੇਈਏ ਅਸੀਂ ਆਪਣੇ ਅੰਦਰ ਵੱਲ, ਆਪਣੀ ਰੂਹਾਨੀਅਤ ਵੱਲ, ਔਰ ਦੇਖੀਏ ਕਿ ਸਾਡੇ ਕੋਲ ਕਿੰਨਾ ਕੁ ਸਬਰ ਸੰਤੋਖ ਹੈ, ਅਸੀਂ ਕਿੰਨਾ ਕੁ ਕਿਸੇ ਨੂੰ ਛੇਤੀ ਮਾਫ਼ ਕਰ ਦਿੰਦੇ ਹਾਂ, ਜਾਂ ਕਿੰਨੀ ਕੁ ਜੈਲਸੀ ਅਸੀਂ ਪਾਲੀ ਬੈਠੇ ਆਪਣੇ ਮਨ ਦੇ ਵਿੱਚ। ਇਹਨਾਂ ਚੀਜ਼ਾਂ ਵੱਲ ਧਿਆਨ ਦੇਈਏ ਤਾਂ ਜ਼ਿੰਦਗੀ ਜ਼ਰੂਰ ਕਿਤੇ ਨਾ ਕਿਤੇ ਸੁਖਾਲੀ ਹੁੰਦੀ ਜਾਊਗੀ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰਿਤਪਾਲ ਜੀ ਮੈਸੇਜ ਦੇ ਲਈ। ਤੇ ਉਸ ਤੋਂ ਬਾਅਦ ਗੁਰਿੰਦਰ ਸਿੰਘ ਹੁਣੀ ਵੀ ਲਓ ਜੀ ਪ੍ਰੋਗਰਾਮ ਦੇ ਵਿੱਚ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ, ਕੰਮ ਤੋਂ ਛੁੱਟੀ ਕਰਕੇ ਘਰ ਨੂੰ ਤੁਰ ਪਏ ਆ। ਸੋ ਬਹੁਤ ਹੀ ਸੋਹਣੀ ਤਸਵੀਰ ਇਹਨਾਂ ਨੇ ਭੇਜੀ ਹੈ, ਸਨਸੈਟ ਜਿਹੜਾ ਉਹ ਹੋ ਗਿਆ ਹੋਇਆ ਹੈ ਤੇ ਉਹ ਕਿਤੇ ਨਾ ਕਿਤੇ ਹਲਕੀਆਂ ਹਲਕੀਆਂ ਕਿਰਨਾਂ ਜਿਹੜੀਆਂ ਬੱਦਲਾਂ ਵਿੱਚ ਦੀ ਹੁੰਦੀਆਂ ਸੁਨਹਿਰੀ ਉਹ ਦਿਸ ਰਹੀਆਂ ਆ। ਬਹੁਤ ਸੋਹਣੀ ਜਿਹੀ ਸ਼ਾਮ ਗੁਰਿੰਦਰ ਜੀ, ਔਰ ਬਹੁਤ ਧੰਨਵਾਦ ਇਹ ਫੋਟੋ ਭੇਜਣ ਦੇ ਲਈ। ਮੈਨੂੰ ਬਿਲਕੁਲ ਏਦਾਂ ਹੀ ਲੱਗ ਰਿਹਾ ਜੀ ਜਿੱਦਾਂ ਮੇਰੇ ਪਿੰਡ ਦੀ ਸ਼ਾਮ ਹੁੰਦੀ ਆ। ਤੇ ਉਸ ਤੋਂ ਬਾਅਦ ਨਰਿੰਦਰ ਰਾਠੌਰ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਤੇ ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ ਹੈ। ਰਾਠੌਰ ਸਾਹਿਬ ਦੇ ਨਾਲ ਹੀ ਇਹਨਾਂ ਨੇ ਫੋਟੋਆਂ ਸਾਂਝੀਆਂ ਕੀਤੀਆਂ ਜੀ ਆਪਣੇ ਬੱਚਿਆਂ ਦੀਆਂ, ਸਕੂਲ ਨੂੰ ਚੱਲੇ ਆ, ਯੂਨੀਫਾਰਮ ਪਾਈ ਹੋਈ ਹੈ ਔਰ ਬਹੁਤ ਹੀ ਪਿਆਰੇ ਬੱਚੇ ਇਹਨਾਂ ਦੇ। ਤੇ ਇਹਨਾਂ ਨੇ ਕਿਹਾ ਵਾਕਿਆ ਹੀ ਧੀਆਂ ਨੂੰ ਪੁੱਤ ਵੀ ਬਣ ਸਕਦੇ ਆ, ਕੁਦਰਤ ਦਾ ਜੂੜਾ ਕੀਤਾ ਅੱਜ, ਠੀਕ ਹੈ ਜੀ। ਇਹਨਾਂ ਨੇ ਆਪਣੀ ਬੇਟੀ ਦੇ ਸਿਰ ਤੇ ਜੂੜਾ ਕੀਤਾ ਹੋਇਆ ਅੱਜ ਤੇ ਕਹਿੰਦੇ ਸਹੀ ਗੱਲ ਹੈ ਭਈ ਧੀਆਂ ਪੁੱਤ ਵੀ ਬਣ ਸਕਦੀ। ਬਿਲਕੁਲ ਜੀ, ਮੈਨੂੰ ਲੱਗਦਾ ਧੀਆਂ ਹੀ ਹੋ ਸਕਦੀਆਂ ਆ, ਪੁੱਤ ਕਿਤੇ ਧੀਆਂ ਬਣ ਸਕਦੇ ਆ ਤਾਂ ਮੈਂ ਕਹਿ ਨੀ ਸਕਦੀ ਹਨਾ, ਪਰ ਧੀਆਂ ਜ਼ਰੂਰ ਪੁੱਤ ਬਣ ਜਾਂਦੀਆਂ ਹੁੰਦੀਆਂ ਜ਼ਿੰਦਗੀ ਦੇ ਵਿੱਚ ਆਮ ਹੀ। ਸੋ ਖੁਸ਼ ਰਹਿਣ ਜੀ ਸਾਰਿਆਂ ਦੇ ਧੀਆਂ ਪੁੱਤ, ਔਰ ਹੱਸਦੇ ਮੁਸਕਰਾਉਂਦੇ ਰਹਿਣ, ਔਰ ਇਹਨਾਂ ਦੇ ਵਿੱਚ ਅਸੀਂ ਪੰਜਾਬੀਅਤ ਜਿਹੜੀ ਹੈ ਉਹ ਜ਼ਰੂਰ ਭਰ ਕੇ ਰੱਖੀਏ ਇੱਥੇ ਵਿਦੇਸ਼ਾਂ ਦੇ ਵਿੱਚ, ਇਹ ਬਹੁਤ ਜ਼ਰੂਰੀ ਹੈ। ਤੇ ਉਸ ਤੋਂ ਬਾਅਦ ਹਰਜਿੰਦਰ ਘੁੰਮਣ ਅੰਕਲ ਨੇ ਕਿਹਾ, ਕਹਿੰਦੇ ਜੀ ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ, ਕਹਿੰਦੇ ਪਤਾ ਲੱਗ ਜਾਵੇ ਤਾਂ ਬੰਦਾ ਕੁਝ ਕਰੇ। ਸੋ ਬਿਲਕੁਲ ਸਹੀ ਕਿਹਾ ਜੀ, ਸਾਦੀ ਜ਼ਿੰਦਗੀ ਹੁੰਦੀ ਸੀ, ਸਭ ਤੋਂ ਜ਼ਰੂਰੀ ਚੀਜ਼ ਤਾਂ ਸਾਦਗੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ। ਜੇ ਅਸੀਂ ਸਾਦਗੀ ਨਾਲ ਰਹਿਣਾ ਸਿੱਖ ਗਏ ਤੇ ਬਸ ਫਿਰ ਜ਼ਿੰਦਗੀ ਖੁਸ਼ੀ ਖੁਸ਼ ਹੈ, ਚਾਹੇ ਫਿਜ਼ੀਕਲੀ ਕਹਿ ਲਓ ਤੇ ਚਾਹੇ ਮਾਨਸਿਕ ਤੌਰ ਤੇ ਵੀ ਕਹਿ ਲਓ, ਹੈਨਾ। ਸੋ ਨਵਦੀਪ ਸਿੰਘ ਹੁਣਾਂ ਨੇ ਵੀ ਹਾਜ਼ਰੀ ਲਵਾਈ ਹੈ, ਗੁੱਡ ਮਾਰਨਿੰਗ ਕਹਿ ਰਹੇ ਸਾਰਿਆਂ ਨੂੰ ਤੇ ਕਹਿੰਦੇ ਹਾਜ਼ਰੀ ਕਬੂਲ ਕਰਿਓ ਜੀ। ਬਿਲਕੁਲ ਜੀ, ਕਬੂਲ ਕੀਤੀ ਨਵਦੀਪ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਇਹੋ ਜਿਹੀਆਂ ਹਲਕੀਆਂ ਫੁਲਕੀਆਂ ਗੱਲਾਂ ਤੇ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹ ਵੀ ਮੈਂ ਯਾਦ ਕਰਦੀ ਹਾਂ ਤੁਹਾਡੇ ਨਾਲ। ਯਾਦਾਂ ਤੇ ਗੱਲ ਆ ਹੀ ਨਹੀਂ ਰਹੀ, ਪਰ ਜਲਦੀ ਤੁਹਾਡੇ ਨਾਲ ਯਾਦਾਂ ਵੀ ਸ਼ੁਰੂ ਕਰਦੀ ਹਾਂ। ਤੇ ਪਹਿਲਾਂ ਆ ਜਾਓ ਸਾਰੇ ਇਕੱਠੇ ਹੋ ਜਾਈਏ, ਹਨਾ, ਰਲ ਕੇ ਬੈਠੀਏ, ਯਾਦਾਂ ਵਾਲਾ ਚੈਪਟਰ ਫਿਰ ਖੋਲਦੀ ਹਾਂ। ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਗੀਤ ਜੀ।
ਰੱਬ ਬਾਰੇ ਫਾਰਸੀ ਦੀ ਇੱਕ ਕਹਾਵਤ ਹੈ, ਰੱਬ ਦੀ ਸੋਟੀ ਆਵਾਜ਼ ਨਹੀਂ ਕਰਦੀ, ਪਰ ਜਦ ਉਹ ਵੱਜਦੀ ਹੈ ਤਾਂ ਇਸ ਦੀ ਚੋਟ ਦਾ ਕੋਈ ਇਲਾਜ ਨਹੀਂ ਹੁੰਦਾ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਚੰਗੇ ਟਾਈਮ ਨੇ ਵਖਾਈ ਵੇਖ ਦੁਨੀਆ, ਚੰਗੇ ਟਾਈਮ ਨੇ ਵਖਾਈ ਮਸ਼ਹੂਰ ਦੇਖੀ ਪੰਨੂਗਾ ਗੁਰੂਰੇ ਉਹਦੇ ਘਰ ਦੇ ਰਿਹਾ ਹਨੇਰਨੀ ਆਓ ਸਾਡੇ ਤੇ ਵੀ ਟਾਈਮ ਜਦੋਂ ਸੁੱਕਣ ਗਏ ਹੰਝੂ ਕਰੂ ਵਾਹਿਗੁਰੂ ਜਦੋਂ ਮਿਹਰਨੀ ਹੋਣਾ ਚੀਮਾ ਮਸ਼ਹੂਰ ਦੇਖੀ ਪੰਨੂਗਾ
ਚਲੋ ਜੀ ਗੀਤ ਤੋਂ ਬਾਅਦ ਹਾਜ਼ਰ ਹਾਂ ਮੈਂ ਸੁਖਪ੍ਰੀਤ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾ ਔਰ ਮੈਂ ਐਡੀਲੇਡ ਤੋਂ ਸੁਖਪ੍ਰੀਤ ਤੁਹਾਡੇ ਨਾਲ ਲਹਿਰਾ ਲਾਈ ਬੈਠੀ ਹਾਂ ਪ੍ਰੋਗਰਾਮ ਦੇ ਵਿੱਚ ਗੱਲਾਂ ਕਰ ਰਹੇ ਹਾਂ ਆਪਣੇ ਬਚਪਨ ਦੀਆਂ ਆਪਣੀਆਂ ਯਾਦਾਂ ਦੀਆਂ ਬੁੱਧਵਾਰ ਦੇ ਪ੍ਰੋਗਰਾਮ ਚ ਜਿੱਥੇ ਅਸੀਂ ਆਪਣੀਆਂ ਯਾਦਾਂ ਯਾਦ ਕਰਦੇ ਹਾਂ ਉੱਥੇ ਨਾਲ ਹੀ ਕੋਸ਼ਿਸ਼ ਕਰੀਦੀ ਹੈ ਵੀ ਕੁਛ ਨਾ ਕੁਛ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਕਦਰਾਂ ਕੀਮਤਾਂ ਜਿਹਨਾਂ ਦੇ ਨਾਲ ਜ਼ਿੰਦਗੀ ਬਹੁਤ ਹਸੀਨ ਸੀ ਬਹੁਤ ਖੁਸ਼ਗਵਾਰ ਹੁੰਦੀ ਸੀਗੀ ਉਹਨਾਂ ਕਦਰਾਂ ਕੀਮਤਾਂ ਨੂੰ ਕੱਢ ਕੇ ਲਿਆ ਕੇ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਸਜਾਉਣ ਦੀ ਕੋਸ਼ਿਸ਼ ਕਰੀਏ ਉਹ ਚੀਜ਼ਾਂ ਜੋ ਪਿੱਛੇ ਛੱਡਿਆ ਆ ਉਹਨਾਂ ਦੇ ਨਾਲ ਜੁੜੇ ਰਹਿਣ ਦੀ ਇੱਕ ਕੋਸ਼ਿਸ਼ ਹੈ ਜੀ ਬੁੱਧਵਾਰ ਦੀਆਂ ਲਹਿਰਾਂ ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਿਸ ਜਿਹੜੇ ਆਉਣੇ ਸ਼ੁਰੂ ਹੋ ਗਏ ਜੀ ਬਿਲਕੁਲ ਜੀ ਮੇਰੇ ਮੌਲੀ ਮਾਸੀ ਵੀ ਆ ਗਈ ਆ ਰਿਵਰਲੈਂਡ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮੌਲੀ ਸਰੂਪ ਜੋਹਰ ਰਿਵਰਲੈਂਡ ਵਾਲੀ ਜੀ ਗੁੱਡ ਮਾਰਨਿੰਗ ਜੀ ਸਾਡੇ ਵੱਲੋਂ ਵੀ ਕੀ ਹਾਲ ਚਾਲ ਹੈ ਤੁਸੀਂ ਸੁਣਾਓ ਕਹਿੰਦੇ ਸੁਖਪ੍ਰੀਤ ਬੇਟਾ ਐਂਡ ਹਰਮਨ ਰੇਡੀਓ ਫੈਮਲੀ ਤੇ ਇੰਜੋਇੰਗ ਯੂਅਰ ਸ਼ੋ ਇਟਸ ਟਰੂ ਵਟ ਯੂ ਆਰ ਸੇਇੰਗ ਸਾਈਡ ਇਫੈਕਟਸ ਆਫ ਚੇਂਜਿੰਗ ਕੰਫਰਟ ਚੇਸਿੰਗ ਕੰਫਰਟੇਬਲ ਲਾਈਫ ਸਟਾਈਲ ਆ ਜੀ ਸੋ ਬਿਲਕੁਲ ਜੀ ਆਪਣੇ ਕੰਫਰਟਸ ਜਿਹੜੇ ਜ਼ਿਆਦਾ ਵਧਾ ਲਏ ਅਸੀਂ ਬਿਲਕੁਲ ਤੇ ਕਹਿੰਦੇ ਪਲੀਜ਼ ਪਲੇ ਐਨੀ ਆਰਿਫ ਲੋਹਾਰ ਸੌਂਗ ਥੈਂਕ ਯੂ ਹੈਵ ਅ ਗੁੱਡ ਡੇ ਐਵਰੀਵਨ ਰੱਬ ਰਾਖਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਬਾਕੀ ਤੁਸੀਂ ਤਾਂ ਮੈਂ ਗੱਲ ਕਰਾਂ ਬਿਲਕੁਲ ਪਿੰਡਾਂ ਵਾਲਾ ਮਾਹੌਲ ਰੱਖਿਆ ਹੋਇਆ ਰਿਵਰਲੈਂਡ ਦੇ ਵਿੱਚ ਰਿਵਰਲੈਂਡ ਜੀ ਸਾਊਥ ਆਸਟ੍ਰੇਲੀਆ ਦੀ ਕੰਟਰੀ ਸਾਈਡ ਆ ਔਰ ਜਿੱਥੇ ਬਹੁਤ ਸਾਰੇ ਆਪਣੇ ਪੰਜਾਬੀ ਆ ਜਿਨ੍ਹਾਂ ਦੇ ਕਾਫੀ ਖੇਤੀ ਦੇ ਨਾਲ ਜੁੜੇ ਹੋਏ ਆ ਫਾਰਮਸ ਵਗੈਰਾ ਹੈਗੇ ਆ ਔਰ ਰਿਵਰਲੈਂਡ ਜਦੋਂ ਵੀ ਕਿਤੇ ਜਾਓ ਤੇ ਏਦਾਂ ਲੱਗਦਾ ਹੁੰਦਾ ਕਿ ਮਿੰਨੀ ਪੰਜਾਬ ਹੈ ਆਪਣੇ ਪੰਜਾਬ ਚ ਹੀ ਵਾਪਸ ਆ ਗਏ ਆ ਉਹੀ ਸਾਦਗੀ ਜਿਹੀ ਵਾਲੀ ਲਾਈਫ ਪਿੰਡਾਂ ਵਰਗੀ ਔਰ ਬਹੁਤ ਵਧੀਆ ਲੱਗਦਾ ਜਦੋਂ ਵੀ ਕਿਤੇ ਰਿਵਰਲੈਂਡ ਜਾਓ ਤੇ ਬਿਲਕੁਲ ਦੂਸਰੀ ਗੱਲ ਇਹੀ ਹੈ ਕਿ ਸਾਦਗੀ ਜਿਹੜੀ ਆ ਉਹਨੂੰ ਜ਼ਿੰਦਗੀ ਦੇ ਵਿੱਚ ਜ਼ਰੂਰ ਬਰਕਰਾਰ ਕਰਕੇ ਰੱਖੀਏ ਜੇ ਚਾਹੇ ਉਹ ਗੱਲ ਸਾਦਾ ਖਾਣ ਦੀ ਆਉਂਦੀ ਹੈ ਸਾਦਾ ਪਹਿਨਣ ਦੀ ਆਉਂਦੀ ਹੈ ਜਾਂ ਆਪਣੇ ਘਰਾਂ ਦੇ ਵਿੱਚ ਸਾਦਗੀ ਦੀ ਗੱਲ ਜਿਹੜੀ ਆਉਂਦੀ ਹੈ ਉਹ ਚੀਜ਼ ਦੇ ਨਾਲ ਜ਼ਿੰਦਗੀ ਜਿਹੜੀ ਹੈ ਵਧੀਆ ਰਹਿ ਸਕਦੀ ਹੈ ਸੋ ਚਲੋ ਅੱਛਾ ਤੁਹਾਡੇ ਨਾਲ ਇੱਕ ਬਸ ਚਾਰ ਕੁ ਦਿਨ ਘਰ ਰਹੀ ਹਾਂ ਤੇ ਯਾਦਾਂ ਤੇ ਮੇਰੀਆਂ ਚੱਲਦੀਆਂ ਰਹਿੰਦੀਆਂ ਧਿਆਨ ਤੇ ਮੇਰਾ ਪਿੱਛੇ ਆਪਣੇ ਪੰਜਾਬ ਦੇ ਵਿੱਚ ਰਹਿੰਦਾ ਹੀ ਹੈ ਜੀ ਸੋ ਕੁਝ ਕੁ ਲਾਈਨਾਂ ਲਿਖੀਆਂ ਸੀ ਹਜੇ ਪੂਰੀ ਨੀ ਕੀਤੀ ਮੈਂ ਇਹ ਕਵਿਤਾ ਪਰ ਫਿਰ ਵੀ ਚਲੋ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਕੁਝ ਜਿਹੜੇ ਖਿਆਲ ਦਿਮਾਗ ਚ ਆਏ ਉਹ ਲਿਖੇ ਤੇ ਇਹ ਸੋਚ ਰਹੀ ਸੀ ਵੀ ਉਹ ਪਿੰਡ ਕੀ ਅੱਜ ਵੀ ਪਿੰਡ ਉਹੋ ਜਿਹੇ ਹੀ ਵਸਦੇ ਨੇ ਕੀ ਅੱਜ ਵੀ ਪਿੰਡ ਸਾਡੇ ਉਹੋ ਜਿਹੇ ਹੀ ਵਸਦੇ ਨੇ ਕਿ ਸੱਖਾਂ ਦੇ ਵਿੱਚ ਬੈਠੇ ਬਾਬੇ ਹੱਸਦੇ ਨੇ ਕੀ ਦੇਕਾਂ ਦੇ ਥੱਲੇ ਮੱਝਾਂ ਅੱਜ ਵੀ ਵੱਜਦੀਆਂ ਨੇ ਕੀ ਬੱਤੀ ਜਾਣ ਤੇ ਗਲੀ ਚ ਮਹਿਫਿਲਾਂ ਸੱਜਦੀਆਂ ਨੇ ਕੀ ਮੁਰਗੇ ਦਿੰਦੇ ਵਾਂਗ ਤੇ ਚਿੜੀਆਂ ਚਹਿਕਦੀਆਂ ਕੀ ਬਾਣੀ ਦੇ ਬੋਲਾਂ ਨਾਲ ਗਲੀਆਂ ਮਹਿਕਦੀਆਂ ਕੀ ਡੰਡਾ ਮਾਰਨੇ ਆਣੇ ਟੈਰ ਘੁਮਾਉਂਦੇ ਨੇ ਕੀ ਧਾਗਾ ਬੰਨ ਟੁੱਕੇ ਨਾਲ ਗਾਟੀ ਪਾਉਂਦੇ ਨੇ ਕੀ ਅੱਜ ਵੀ ਕੁੜੀਆਂ ਗੇਂਦ ਤੇ ਗੀਟੇ ਖੇਡਦੀਆਂ ਕੀ ਮਾਲ ਪਿੱਠੂ ਤੇ ਅੱਜ ਵੀ ਗੀਟੀਆਂ ਡੇਗਦੀਆਂ ਕੀ ਕੁਲਫੀ ਵਾਲਾ ਅੱਜ ਵੀ ਗੇੜਾ ਹੀ ਲਾਉਂਦਾ ਹੈ ਕੀ ਕੁਲਫੀ ਵਾਲਾ ਅੱਜ ਵੀ ਗੇੜੀ ਲਾਉਂਦਾ ਹੈ ਕੀ ਪਾਪੜ ਵਾਲਾ ਡੁੱਗ ਡੁੱਗੀ ਜਿਹੀ ਵਜਾਉਂਦਾ ਹੈ ਅੰਬਰਾਂ ਤੇ ਰਾਕਟ ਅੱਜ ਵੀ ਕੋਈ ਲੱਭਦਾ ਹੋਊ ਮਟੀਆਂ ਤੇ ਦੀਵਾ ਕੀ ਅੱਜ ਵੀ ਕੋਈ ਜਗਦਾ ਹੋਊ ਕੀ ਸ਼ਾਹ ਵੇਲਾ ਖੇਤਾਂ ਨੂੰ ਲੈ ਕੇ ਜਾਂਦੀਆਂ ਨੇ ਕੀ ਕੂਚ ਘੇਰਦੀਆਂ ਕੁੜੀਆਂ ਝਾਂਜਰ ਪਾਉਂਦੀਆਂ ਨੇ ਕੀ ਦਰੀਆਂ ਖੇਸ ਗਲੀਚੇ ਅੱਜ ਵੀ ਬਣਦੇ ਨੇ ਕੀ ਦਰੀਆਂ ਖੇਸ ਗਲੀਚੇ ਅੱਜ ਵੀ ਬਣਦੇ ਨੇ ਕੀ ਵਿਆਹ ਦੇ ਵਿੱਚ ਕਨਾਤਾਂ ਅਜੇ ਵੀ ਤੰਗਦੇ ਨੇ, ਕੀ ਮੰਜੇ ਡਾ ਕੇ ਅੱਜ ਫਰਾਟਾ ਲਾਉਂਦੇ ਨੇ, ਸ਼ਗਨਾਂ ਵਾਲੇ ਗੌਣ ਕੀ ਅਜੇ ਵੀ ਗਾਉਂਦੇ ਨੇ, ਕੀ ਨੂੰਹਾਂ ਅੱਜ ਵੀ ਪੈਰਾਂ ਨੂੰ ਹੱਥ ਲਾਉਂਦੀਆਂ, ਕੀ ਧੀਆਂ ਸੌਣ ਕੱਟਣ ਲਈ ਪੇਕੇ ਜਾਂਦੀਆਂ, ਕੀ ਨਾਨੀਆਂ ਹੱਥੀ ਸੇਵੀਆਂ ਅੱਜ ਵੀ ਵੱਟਦੀਆਂ ਨੇ, ਕੀ ਛੱਜ ਚ ਪਾ ਕੇ ਦਾਣੇ ਹੁਣ ਵੀ ਛੱਟਦੀਆਂ ਨੇ, ਕੂੰਡੀ ਚ ਚਟਣੀ ਅੱਜ ਵੀ ਕੁੱਟੀ ਜਾਂਦੀ ਹੈ, ਆਈ ਵੋ ਕਰਕੇ ਕੀ ਪਤੰਗ ਅਜੇ ਵੀ ਲੁੱਟੀ ਜਾਂਦੀ ਹੈ, ਕੀ ਸੰਖ ਅਜੇ ਵੀ ਲੋਡੇ ਵੇਲੇ ਵੱਜਦੇ ਨੇ, ਤੇ ਕੀ ਸੰਖ ਅਜੇ ਵੀ ਲੋਡੇ ਵੇਲੇ ਵੱਜਦੇ ਨੇ, ਤੇ ਗੁਰੂ ਘਰਾਂ ਚ ਕੀ ਨਗਾਰੇ ਅਜੇ ਵੀ ਗੱਜਦੇ ਨੇ। ਸੋ ਬਹੁਤ ਸਾਰੇ ਕੁਐਸਚਨਸ ਹੈ ਨਾ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਜ਼ਿੰਦਗੀ ਦੇ ਵਿੱਚ ਦੇਖੀਆਂ ਹੋਈਆਂ, ਔਰ ਹੁਣ ਇਹ ਚੀਜ਼ਾਂ ਜੋ ਮੈਂ ਗੱਲ ਵੀ ਕੀਤੀ ਹੈ, ਇਹ ਬਿਲਕੁਲ ਅੱਜ ਦੇ ਬੱਚਿਆਂ ਲਈ ਫੇਰੀ ਟੇਲਸ ਹੈ, ਹੈ ਨਾ। ਉਹਨਾਂ ਨੂੰ ਇਹ ਲੱਗਦਾ ਵੀ ਇਹ ਚੀਜ਼ਾਂ ਵੀ ਹੁੰਦੀਆਂ ਸੀ, ਔਰ ਉਹਨਾਂ ਦੇ ਲਈ ਇਹ ਚੀਜ਼ਾਂ ਓਨੀਆਂ ਹੀ ਪ੍ਰੀਸ਼ੀਅਸ ਆ, ਜਾਂ ਕਹਿ ਲਓ ਅਨਮੋਲ ਹੈ, ਜਿੰਨੀਆਂ ਸਾਡੇ ਲਈ ਉਹ ਚੀਜ਼ਾਂ ਹੁੰਦੀਆਂ ਸੀਗੀਆਂ ਅੱਜ ਵਾਲੀਆਂ, ਜਿੱਥੇ ਅਸੀਂ ਜਿਹਨਾਂ ਨੂੰ ਅੱਜ ਹੰਢਾ ਰਹੇ ਹਾਂ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਮੁੜ ਕੇ ਜ਼ਿੰਦਗੀ ਨੇ ਉੱਥੇ ਹੀ ਆਉਣਾ ਆ, ਉਹ ਚਾਹੇ ਇੱਕ ਦੋ ਹੋਰ ਜਨਰੇਸ਼ਨ ਲੱਗ ਜਾਣ, ਪਰ ਕਹਿੰਦੇ ਹੁੰਦੇ ਨਾ ਵੀ ਮੱਛੀ ਜਿਹੜੀ ਹੈ ਪੱਥਰ ਚੱਟ ਕੇ ਮੁੜਦੀ ਹੁੰਦੀ ਹੈ, ਉਹ ਹਿਸਾਬ ਹੋਣਾ ਆ। ਇੱਕ ਵਾਰੀ ਉਸ ਦੌੜ ਦੇ ਵਿੱਚ ਲੱਗੇ ਹੋਏ ਆ, ਪਰ ਇਹ ਇੱਕ ਭਰਮ ਜਿਹਾ ਹੀ ਆ, ਔਰ ਜਦੋਂ ਉਸ ਭਰਮ ਤੇ ਉਹ ਸਾਡੀ ਜਿਹੜੀ ਟੁੱਟਣੀ ਹੈ ਨਾ ਚੀਜ਼, ਤੇ ਫਿਰ ਮੁੜ ਕੇ ਕਹਿਣਾ ਵੀ ਨਹੀਂ, ਜੋ ਛੱਡਿਆ ਆ ਉਹਦੇ ਵਰਗੀ ਚੀਜ਼ ਹੀ ਕੋਈ ਨਹੀਂ ਸੀ। ਸੋ ਉਹੀ ਚੀਜ਼ਾਂ ਜਿਹੜੀ ਮੈਂ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਆ, ਚਾਹੇ ਬਿਮਾਰੀ ਦੀਆਂ ਹੋਣ, ਜੇ ਅਸੀਂ ਆਪਣੇ ਬਚਪਨ ਵੱਲ ਵੀ ਦੇਖੀਏ ਤਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਸਾਨੂੰ ਹੁੰਦੀਆਂ ਸੀ, ਤੇ ਕਿੱਡੀਆਂ ਕੁ ਦਵਾਈਆਂ ਹੁੰਦੀਆਂ ਸੀ, ਤੇ ਆਲੇ ਦੁਆਲੇ ਕਿੱਡੇ ਕੁ ਡਾਕਟਰ ਹੁੰਦੇ ਸੀ, ਜਾਂ ਕਿੰਨੇ ਕੁ ਹੋਸਪਿਟਲ ਹੁੰਦੇ ਸੀ, ਤੇ ਕਿੰਨੇ ਕੁ ਅਸੀਂ ਬਿਮਾਰ ਹੋਈਦਾ ਹੁੰਦਾ ਸੀ, ਉਹਦੇ ਬਾਰੇ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਆ ਤੁਹਾਡੇ ਨਾਲ। ਤੇ ਦਲਜੀਤ ਸਿੰਘ ਹੁਣੀ ਮਹਿਤਾ ਚੌਂਕ ਤੋਂ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਾਹ 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 ਬਹੁਤ ਖੂਬ, ਪਰ ਸਾਰੇ ਸਵਾਲ ਜਵਾਬ ਨੂੰ, ਇਹਦਾ ਜਵਾਬ ਤੁਸੀਂ ਸਾਨੂੰ ਜ਼ਿਆਦਾ ਵਧੀਆ ਦੇ ਸਕਦੇ ਹੋ ਦਲਜੀਤ ਭਾਜੀ, ਕਿਉਂਕਿ ਤੁਸੀਂ ਪੰਜਾਬ ਚ ਬੈਠੇ ਆ ਨਾ, ਸਾਡੇ ਲਈ ਤਾਂ, ਮੇਰੇ ਲਈ ਤਾਂ ਹਜੇ ਤੱਕ ਵੀ ਪੰਜਾਬ ਉਦਾਂ ਦਾ ਹੀ ਲੱਗਦਾ ਹੁੰਦਾ, ਇਸ ਕਰਕੇ ਪੰਜਾਬ ਜਾਣ ਤੋਂ ਡਰ ਵੀ ਲੱਗਦਾ ਹੁੰਦਾ ਮੈਨੂੰ, ਜਦੋਂ ਮੈਂ ਗਈ ਤੇ ਮੇਰੇ ਉਹ ਪੰਜਾਬ ਜਿਹੜਾ ਸੁਪਨਿਆਂ ਵਾਲਾ ਨਾ, ਉਹ ਕਿਤੇ ਜ਼ਰੂਰ ਤਰੇੜ ਆ ਜਾਂਦੀ ਹੈ ਉਹਦੇ ਵਿੱਚ, ਕਿਉਂਕਿ ਮੈਂ ਖੁਸ਼ ਹਾਂ ਉਸੇ ਪੰਜਾਬ ਨਾਲ ਜਿਹਦੀ ਮੈਂ ਹੁਣ ਗੱਲ ਕੀਤੀ ਆ, ਜਿੱਥੇ ਬਿਲਕੁਲ ਸਹੀ ਗੱਲ ਆ, ਡੇਖਾਂ ਦੇ ਥੱਲੇ ਮੱਝਾਂ ਵੱਜਦੀਆਂ ਸੀ ਤੇ ਬੱਤੀ ਜਾਣ ਤੇ ਮਹਿਫਲਾਂ ਜਿਹੜੀਆਂ ਸੱਜਦੀਆਂ ਹੁੰਦੀਆਂ ਸੀਗੀਆਂ, ਬਾਹਰ ਜਦੋਂ ਮੁਰਗੇ ਬੋਲਦੇ ਹੁੰਦੇ ਸੀ ਤੇ ਚਿੜੀਆਂ ਦਾਰਾ ਭਰ ਕੇ ਉੱਡਦੀਆਂ ਹੁੰਦੀਆਂ ਸੀਗੀਆਂ, ਜਦੋਂ ਸਵੇਰੇ ਸੁੱਤੇ ਉੱਠਦੇ ਸੀ ਤੇ ਬਾਣੀ ਜਿਹੜੀ ਆ ਕੰਨਾਂ ਚ ਪਹਿਲਾਂ ਪੈਂਦੀ ਹੁੰਦੀ ਸੀ, ਬਿਲਕੁਲ ਤੁੱਕੇ ਦੇ ਨਾਲ ਗਾਟੀ ਜਿਹੀ ਪਾਈਦੀ ਹੁੰਦੀ ਸੀਗੀ ਡੋਰ ਬੰਨ ਕੇ, ਹੈਨਾ, ਤੇ ਗੇਂਦ ਕੀਤੇ ਵੀ ਖੇਡੀ ਦੇ ਸੀਗੇ, ਤੇ ਪਿੱਠੂ ਕੈਮ ਵੀ ਖੇਡੀ ਦਾ ਸੀਗਾ, ਗਲੀਆਂ ਦੇ ਵਿੱਚ ਕੁਲਫੀ ਵਾਲਾ ਵੀ ਗੇੜੀ ਮਾਰਨ ਆਉਂਦਾ ਹੁੰਦਾ ਸੀਗਾ। ਅੱਛਾ, ਜਦੋਂ ਕੁਲਫੀ ਵਾਲਾ ਗੇੜੀ ਮਾਰਨ ਆਉਂਦਾ ਹੁੰਦਾ ਸੀਗਾ ਤੇ ਜਾਨ ਹੀ ਨਿਕਲ ਜਾਂਦੀ ਹੁੰਦੀ ਸੀਗੀ, ਕਿਉਂਕਿ ਘਰਦਿਆਂ ਨੂੰ ਕਨਵਿੰਸ ਕਰਨਾ ਪੈਂਦਾ ਹੁੰਦਾ ਸੀ ਵੀ ਹਾਏ ਦੇ ਦੋ 50 ਪੈਸੇ 25 ਪੈਸੇ, ਹੈਨਾ, ਤੇ ਫਿਰ ਏਦਾਂ ਹੁੰਦਾ ਸੀ ਵੀ ਇੱਕ ਜਣੇ ਨੇ ਤਾਂ ਉਹਦੇ ਕੋਲ ਭਾਈ ਕੋ ਖੜੇ ਹੋ ਜਾਣਾ ਦਰਵਾਜ਼ੇ ਚ ਵੀ ਭਾਈ ਤੂੰ ਰੁਕ ਕੇ ਰਹਿ, ਤੇ ਬਾਕੀ ਜਿਹੜੇ 2-3 ਜਿਹੜੇ ਹੁੰਦੇ ਸੀ ਉਹਨਾਂ ਨੇ ਅੰਦਰ ਜਾਨ ਖਾਣੀ ਘਰਦਿਆਂ ਦੀ ਵੀ ਹਾਏ ਦੇ ਤਾਂ ਉਹਨੇ ਚਲ ਜਾਣਾ, ਔਰ ਉਹ ਜਿਹੜਾ ਮਜ਼ਾ ਬੜਾ ਹੁੰਦਾ ਸੀ ਉਸ ਚੀਜ਼ ਤੇ। ਅੱਛਾ, ਅੱਜ ਵੀ ਜਦੋਂ ਇੱਥੇ ਨਾ ਇੱਕ ਜਿਹੜੀ ਵੈਨ ਜਿਹੀ ਜਾਂਦੀ ਆਈਸਕ੍ਰੀਮ ਵੈਨ ਇੱਥੇ ਘੁੰਮਦੀ ਹੁੰਦੀ ਆ, ਤੇ ਉਹਦੀ ਵੀ ਬੈਲ ਆ, ਉਹ ਟਿੰਗ ਟੋਂਗ ਜਿਹੀ ਕਰਕੇ ਬੈਲ ਆਉਂਦੀ ਆ, ਔਰ ਜਦੋਂ ਬੈਲ ਆਉਂਦੀ ਤੇ ਮੇਰੇ ਨਿਆਣਿਆਂ ਨੂੰ ਵੀ ਉਦਾਂ ਹੀ ਚਾਹ ਚੜ ਜਾਂਦਾ, ਤੇ ਨਾ ਉਹ ਵੀ ਜਲਦੀ ਜਲਦੀ ਬਾਹਰ ਜਾ ਕੇ ਉਹਨੂੰ ਕਹਿਣਗੇ ਵੀ ਤੂੰ ਰੁਕ ਜਾ, ਤੇ ਮੈਂ ਨਾ ਉਹਨਾਂ ਨੂੰ ਇਹ ਸਾਰਾ ਕੁਛ ਕਰਦੇ ਦੇਖ ਕੇ ਆਪਣੇ ਦਿਨ ਯਾਦ ਕਰਦੀ ਹੁੰਦੀ ਆ, ਤੇ ਸਗੋਂ ਮੇਰੇ ਹਸਬੈਂਡ ਕਈ ਵਾਰੀ ਕਹਿੰਦੇ ਵੀ ਫਰੀਜ਼ਰ ਚ ਇੰਨੀ ਆਈਸਕ੍ਰੀਮ ਪਈ ਆ ਵੀ ਉੱਥੋਂ ਲੈਣ ਦੀ ਕੀ ਲੋੜ ਆ, ਤੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਆ ਵੀ ਉਹਨਾਂ ਨੂੰ ਫਰੀਜ਼ਰ ਚ ਰੱਖੀ ਜਿਹੜੀ ਆਈਸਕ੍ਰੀਮ ਜਿੰਨੀ ਮਰਜ਼ੀ ਖਾ ਲੈਣ ਉਹ ਯਾਦ ਨਹੀਂ ਰਹਿਣੀ, ਪਰ ਉਹਨਾਂ ਦੀਆਂ ਯਾਦਾਂ ਦੇ ਵਿੱਚ ਜ਼ਰੂਰ ਯਾਦ ਰਹਿਣਾ ਵੀ ਇੱਕ ਵੈਨ ਏਦਾਂ ਗਲੀ ਦੇ ਵਿੱਚ ਗੇੜਾ ਮਾਰਨ ਆਉਂਦੀ ਹੁੰਦੀ ਸੀ ਤੇ ਅਸੀਂ ਉੱਥੋਂ ਏਦਾਂ ਆਈਸਕ੍ਰੀਮ ਲੈ ਕੇ ਖਾਈਦੀ ਹੁੰਦੀ ਸੀ, ਉਸ ਆਈਸਕ੍ਰੀਮ ਦਾ ਸਵਾਦ ਹੀ ਕੁਝ ਵੱਖਰਾ ਹੁੰਦਾ, ਹੈ ਨਾ, ਕੀ ਕਹਿੰਦੇ ਹੋ ਤੁਸੀਂ। ਸੋ ਬਿਲਕੁਲ, ਬਹੁਤ ਹੀ ਪਿਆਰੀਆਂ ਪਿਆਰੀਆਂ ਯਾਦਾਂ ਸਾਡੀ ਜ਼ਿੰਦਗੀ ਦੇ ਵਿੱਚ, ਜਿਹਨਾਂ ਦਾ ਕੋਈ ਮੈਨੂੰ ਨਹੀਂ ਲੱਗਦਾ ਮੋਲ ਹੈ ਉਹਨਾਂ ਦਾ, ਹਨਾ, ਬਿਲਕੁਲ ਉਹ ਅੰਬਰਾਂ ਦੇ ਰਾਕਟ ਜਿਹੜੇ ਰਾਤ ਨੂੰ ਪੈ ਕੇ ਲੱਭੀਦੇ ਹੁੰਦੇ ਸੀਗੇ। ਮੈਂ ਬਹੁਤ ਵਾਰ ਕੋਸ਼ਿਸ਼ ਕਰਦੀ ਹੁੰਦੀ ਹਾਂ ਹੁਣ ਕਿ ਮੈਂ ਰੋਟੀ ਜਲਦੀ ਬਣਾ ਲੈਣੀ ਔਰ ਬਾਹਰ ਬੈਠ ਕੇ ਖਾਈਏ ਔਰ ਉਹ ਟਾਈਮ ਇੰਜੋਏ ਕਰਾਂ ਜਿਹੜਾ ਅਸੀਂ ਕਰਦੇ ਹੁੰਦੇ ਸੀ, ਪਰ ਪਤਾ ਨਹੀਂ ਕੀ ਹੋ ਜਾਂਦਾ ਆ, ਟਾਈਮ ਇੱਕਦਮ ਨਿਕਲ ਜਾਂਦਾ ਆ ਔਰ ਮੈਂ ਫਿਰ ਕੱਲ ਦੀ ਉਡੀਕ ਚ ਬੈਠ ਜਾਂਦੀ ਹਾਂ ਤੇ ਕੱਲ ਨੂੰ ਪੱਕਾ ਬਾਹਰ ਬੈਠ ਕੇ ਰੋਟੀ ਖਾਣੀ ਆ ਮੰਜੇ ਦੇ ਉੱਤੇ, ਔਰ ਕੱਲ ਨੂੰ ਮੈਂ ਤਾਰੇ ਜ਼ਰੂਰ ਦੇਖਣੇ ਆ, ਬਾਹਰ ਰੋਟੀ ਖਾਂਦੀ ਨੇ, ਹਨਾ। ਸੋ ਬਿਲਕੁਲ ਉਹ ਰੋਕਟ ਜਿਹੜੇ ਲੱਭੀ ਦੇ ਹੁੰਦੇ ਸੀਗੇ ਔਰ ਬਿਲਕੁਲ ਜੀ ਉਹ ਮਟੀਆਂ ਤੇ ਡੀਜੇ ਵੀ ਜਗਦੇ ਹੁੰਦੇ ਸੀਗੇ, ਸ਼ਾਹ ਵੇਲਾ ਤੇ ਲੋਡਾ ਵੇਲਾ ਲੈ ਕੇ ਖੇਤਾਂ ਨੂੰ ਵੀ ਜਾਈਦਾ ਹੁੰਦਾ ਸੀਗਾ, ਤੇ ਉਹ ਦਰੀਆਂ ਖੇਸ ਗਲੀਚੇ ਵੀ ਬਣਦੇ ਹੁੰਦੇ ਸੀ। ਤੇ ਵਿਆਹ ਦੀਆਂ ਕਨਾਤਾਂ ਵੀ ਮੈਨੂੰ ਬਹੁਤ ਯਾਦ ਆਉਂਦੀਆਂ ਹੁੰਦੀਆਂ, ਉਹ ਹਰੀਆਂ ਲਾਲ ਤੇ ਨੀਲੀਆਂ ਜਿਹੀਆਂ ਕਨਾਤਾਂ ਜਿਹੜੀਆਂ ਲੱਗੀਆਂ ਹੁੰਦੀਆਂ ਸੀਗੀਆਂ। ਹਾਏ ਉਹ ਜਿਹੜੇ ਘਰ ਕਨਾਤ ਲੱਗੀ ਹੁੰਦੀ ਸੀ, ਇਹ ਲੱਗਦਾ ਹੁੰਦਾ ਸੀ ਵੀ ਬਸ ਹੁਣ ਕਿੰਨੀ ਰੌਣਕ ਉਸ ਘਰ ਦੇ ਵਿੱਚ, ਔਰ ਸਾਰੇ ਪਿੰਡ ਨੂੰ ਚਾਅ ਚੜਿਆ ਹੁੰਦਾ ਸੀਗਾ ਜੇ ਕਿਸੇ ਇੱਕ ਦੇ ਘਰ ਚ ਵੀ ਵਿਆਹ ਹੁੰਦਾ ਸੀ ਤੇ। ਸੋ ਅੱਛਾ ਇੱਕ ਚੀਜ਼ ਹੋਰ ਜਿਹੜੀ ਮੈਂ ਇਹਦੇ ਵਿੱਚ ਲਿਖੀ ਸੀ ਵੀ ਕੀ ਸ਼ੰਖ ਅਜੇ ਵੀ ਲੋਡੇ ਵੇਲੇ ਵੱਜਦੇ ਨੇ, ਉਹ ਸ਼ੰਖ ਮੈਨੂੰ ਬਹੁਤ ਯਾਦ ਹੈ ਕਿਉਂਕਿ ਜਦੋਂ ਵੀ ਘਰ ਪਾਠ ਰੱਖਿਆ ਹੁੰਦਾ ਸੀਗਾ, ਸਧਾਰਨ ਪਾਠ ਰੱਖੇ ਹੁੰਦੇ ਸੀ ਜਾਂ ਹਨਾ, ਤੇ ਸਾਨੂੰ ਨਾ ਅਸੀਂ ਰੋਜ਼ ਸ਼ਾਮ ਨੂੰ ਸ਼ੰਖ ਵਜਾਈਦਾ ਹੁੰਦਾ ਸੀ, ਔਰ ਸ਼ੰਖ ਵਜਾਉਣ ਦਾ ਬੜਾ ਚਾਅ ਹੁੰਦਾ ਸੀਗਾ ਸਾਨੂੰ। ਉਹ ਇੱਕ ਨੇ ਸ਼ੰਖ ਵਜਾਉਣਾ ਔਰ ਦੂਸਰੇ ਨੇ ਉਹ ਟੱਲ ਖੜਕਾਉਣਾ, ਔਰ ਬੜਾ ਵਧੀਆ ਲੱਗਦਾ ਹੁੰਦਾ ਸੀਗਾ ਉਹ ਸ਼ਾਮ ਦੇ ਵੇਲੇ ਰਹਿਰਾ ਸਭ ਦੇ ਵੇਲੇ ਜਦੋਂ ਸ਼ੰਖ ਵਜਾਈਦਾ ਸੀਗਾ, ਬੜਾ ਵਧੀਆ ਲੱਗਦਾ ਹੁੰਦਾ ਸੀਗਾ ਇਹੋ ਜਿਹੀਆਂ ਜ਼ਿੰਦਗੀ ਚ। ਅੱਛਾ ਇੱਕ ਰਾਤ ਨੂੰ ਜਦੋਂ ਗੁਰਦੁਆਰੇ ਕੀਰਤਨ ਸੋਹਲੇ ਤੋਂ ਬਾਅਦ ਸੁੱਖ ਆਸਣ ਤੋਂ ਬਾਅਦ ਜਦੋਂ ਸ਼ਬਦ ਪੜੀਦਾ ਸੀ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ, ਤੇ ਉਹਦੇ ਵਿੱਚ ਵੀ ਉਹ ਇੱਕ ਵੱਖਰਾ ਹੀ ਚਾਅ ਹੁੰਦਾ ਸੀਗਾ ਨਾਲ ਜਾਣ ਦਾ ਔਰ ਉਹ ਸ਼ਬਦ ਨਾਲ ਗਾਉਣ ਦਾ। ਸੋ ਇਹ ਜਿਹੀਆਂ ਚੀਜ਼ਾਂ ਸਾਡੇ ਬਚਪਨ ਦੇ ਵਿੱਚ ਹਰ ਬੱਚੇ ਨੂੰ ਆਉਂਦੀਆਂ ਸੀਗੀਆਂ ਹਨਾ, ਚਾਹੇ ਚੌਪਈ ਸਾਹਿਬ ਦਾ ਪਾਠ ਸੀ, ਚਾਹੇ ਜਪਜੀ ਸਾਹਿਬ ਦਾ ਪਾਠ ਸੀ, ਔਰ ਕੀਰਤਨ ਸੋਹਲਾ ਸੀ। ਇਹ ਘੱਟੋ ਘੱਟ ਤਿੰਨ ਚੀਜ਼ਾਂ ਮੈਨੂੰ ਲੱਗਦਾ ਵੀ ਸਾਨੂੰ ਬਚਪਨ ਚ ਅਸੀਂ ਜ਼ਰੂਰ ਸਿੱਖੀਆਂ ਸੁਣੀਆਂ ਸੀਗੀਆਂ, ਕਿਉਂਕਿ ਮੈਨੂੰ ਯਾਦ ਆ ਕੀਰਤਨ ਸੋਹਲੇ ਦਾ ਪਾਠ ਵੀ ਜਦੋਂ ਤੱਕ ਮੈਂ ਆਪਣੇ ਨਾਨੀ ਜੀ ਕੋਲ ਰਹੀ ਹਾਂ ਤੇ ਉਹਨਾਂ ਨੇ ਸੌਣ ਤੋਂ ਪਹਿਲਾਂ ਜ਼ਰੂਰ ਕੀਰਤਨ ਸੋਹਲਾ ਪੜ੍ਹਨਾ, ਔਰ ਜਦੋਂ ਪੜ੍ਹਦੇ ਹੁੰਦੇ ਸੀ ਮੈਨੂੰ ਉਹਨਾਂ ਤੋਂ ਸੁਣ ਸੁਣ ਕੇ ਕੀਰਤਨ ਸੋਹਲੇ ਦਾ ਪਾਠ ਬਚਪਨ ਤੋਂ ਹੀ ਕੰਠ ਹੋ ਗਿਆ ਸੀ ਹਨਾ। ਔਰ ਜਦੋਂ ਕਿਤੇ ਮੈਂ ਮੰਮੀ ਹੁਣਾਂ ਤੋਂ ਵੀ ਆਉਂਦੀ ਹੁੰਦੀ ਸੀ ਤੇ ਉਹਨਾਂ ਨੇ ਵੀ ਸੌਣ ਤੋਂ ਪਹਿਲਾਂ ਜ਼ਰੂਰ ਕੀਰਤਨ ਸੋਹਲਾ ਪੜ੍ਹਨਾ, ਔਰ ਇੱਕ ਜ਼ਿੰਦਗੀ ਦਾ ਏਦਾਂ ਲੱਗਦਾ ਹੁੰਦਾ ਵੀ ਇੱਕ ਬਹੁਤ ਜ਼ਰੂਰੀ ਹਿੱਸਾ ਆ ਇਹ। ਸੋ ਅਸੀਂ ਵੇਖੀਏ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦਾ ਕਿੰਨਾ ਕੁ ਜ਼ਰੂਰੀ ਹਿੱਸਾ ਬਣਾਇਆ ਹੋਇਆ, ਕਿਉਂਕਿ ਸਾਡੇ ਬੱਚੇ ਸਾਡੇ ਤੋਂ ਦੇਖ ਕੇ ਹੀ ਸਿੱਖ ਰਹੇ ਆ, ਉਹਨਾਂ ਨੇ ਜ਼ਿੰਦਗੀ ਦੇ ਜ਼ਰੂਰੀ ਹਿੱਸੇ ਉਹਨਾਂ ਨੂੰ ਹੀ ਸਮਝਣੇ ਆ ਜੋ ਅਸੀਂ ਅੱਜ ਕਰ ਰਹੇ ਹਾਂ ਕਿ ਨਹੀਂ ਅੱਛਾ ਜ਼ਿੰਦਗੀ ਦਾ ਆਹੀ ਜ਼ਰੂਰੀ ਕੰਮ ਆ, ਇਹੀ ਜ਼ਰੂਰੀ ਕੰਮ ਆ। ਸੋ ਉਹਨਾਂ ਦੇ ਲਈ ਕਦੀ ਕਦੀ ਅਸੀਂ ਉਹ ਵੀ ਬਣੀਏ ਜੋ ਸਾਡੇ ਮਾਂ ਪਿਓ ਸਾਡੇ ਲਈ ਬਣਦੇ ਹੁੰਦੇ ਸੀਗੇ, ਉਹਨਾਂ ਲਈ ਅਸੀਂ ਖਿਡੌਣੇ ਬਹੁਤ ਲੈ ਆਵਾਂਗੇ, ਚਾਹੇ ਗੇਮਸ ਜਿੰਨੀਆਂ ਮਰਜ਼ੀ ਲੈ ਕੇ, ਜ਼ਿੰਦਗੀ ਦੀਆਂ ਸੁੱਖ ਸੁਵਿਧਾਵਾਂ ਜਿੰਨੀਆਂ ਮਰਜ਼ੀ ਲਿਆ ਕੇ ਰੱਖ ਦਈਏ, ਪਰ ਹੁਣ ਤੱਕ ਅਸੀਂ ਸਾਰੇ ਇਹ ਚੀਜ਼ ਸਮਝ ਚੁੱਕੇ ਹਾਂ ਕਿ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਿਉਣ ਦੇ ਲਈ ਇਹ ਸੁੱਖ ਸੁਵਿਧਾਵਾਂ ਨਾਲੋਂ ਕਿਤੇ ਜ਼ਿਆਦਾ ਹੁੰਦਾ ਹੈ ਆਪਣਾ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਬਹੁਤ ਹੀ ਠਹਿਰਾਵ ਚ ਰਹਿਣਾ ਹੈਨਾ। ਤੇ ਹਰਜਿੰਦਰ ਘੁੰਮਣ ਅੰਕਲ ਕਹਿ ਰਹੇ ਨੇ ਕਹਿੰਦੇ ਕਹਿੰਦੇ ਕਿ ਗੁੜ ਪੀਰ ਪੈਸਾ ਗੁਰੂ ਜਿੱਧਰ ਰੱਖੇ ਉੱਧਰ ਤੁਰ ਪੈਣ ਹੁਣ ਪੈਸੇ ਦਾ ਫਲਾ। ਅੰਕਲ ਤੁਹਾਨੂੰ ਕਈ ਵਾਰੀ ਮੇਰੇ ਕੋਲ ਤੁਹਾਡੇ ਮੈਸੇਜ ਪੜ੍ਹਨੇ ਹੁੰਦੇ ਸੋਰੀ, ਕਿਉਂਕਿ ਮੇਰੇ ਖਿਆਲ ਚ ਤੁਸੀਂ ਜਲਦੀ ਲਿਖ ਦਿੰਦੇ ਆ ਤੇ ਇੱਕ ਪੰਜਾਬੀ ਫੌਂਟ ਕਰਕੇ ਉਹ ਉੱਪਰ ਥੱਲੇ ਹੋ ਜਾਂਦੀ ਚੀਜ਼ ਤੇ ਮੈਨੂੰ ਸਮਝ ਨੀ ਆਉਂਦੀ ਕੀ ਲਿਖਿਆ, ਸੋਰੀ ਉਹਦੇ ਲਈ। ਤੇ ਗੁਰਿੰਦਰ ਸਿੰਘ ਹੁਣਾਂ ਨੇ ਲਿਖਿਆ ਕਹਿੰਦੇ ਬਿਲਕੁਲ ਸਹੀ ਜੇ ਜੀ, ਮੈਨੂੰ ਵੀ ਯਾਦ ਹੈ ਜਦੋਂ ਗਰਮੀਆਂ ਦੇ ਦਿਨਾਂ ਚ ਸਾਡੇ ਲਾਗਲੇ ਪਿੰਡ ਤੋਂ ਭੱਲੇ ਵੇਚਣ ਲਈ ਆਉਂਦਾ ਹੁੰਦਾ ਸੀ ਕੋਈ। ਸੋ ਬਿਲਕੁਲ ਜੀ, ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਵੀ ਤੁਹਾਡੇ ਪਿੰਡ ਕੌਣ ਕੀ ਕੀ ਵੇਚਣ ਆਉਂਦਾ ਹੁੰਦਾ ਸੀ। ਮੈਨੂੰ ਯਾਦ ਹੈ ਵੀ ਮੈਂ ਕਈ ਵਾਰੀ ਰੇਸ਼ਮ ਕੁਲਫੀਆਂ ਵਾਲੇ ਦਾ ਨਾਮ ਵੀ ਤੁਹਾਡੇ ਕੋਲ ਲੈ ਚੁੱਕੀ ਹਾਂ, ਤੇ ਭੂਪੇ ਜਿਹੜੇ ਤੋਂ ਅਸੀਂ ਉਹ ਮੈਂ ਲੈ ਕੇ ਖਾਂਦੀ ਹੁੰਦੀ ਸੀ, ਭੂਪ ਨੇ ਹੁੰਦੇ ਸੀਗੇ ਹੈਨਾ, ਉਹ ਖਾਂਦੇ ਖਾਈਦੇ ਹੁੰਦੇ ਸੀ ਜਾਂ ਉਹਦੇ ਤੋਂ ਬਰਫ ਦੇ ਗੋਲੇ ਖਾਈਦੇ ਹੁੰਦੇ ਸੀ। ਸੋ ਇਹੋ ਜਿਹੀਆਂ ਗੱਲਾਂ ਤੁਹਾਡੇ ਕੋਲ ਵੀ ਬਹੁਤ ਹੈ, ਸੋ ਦੱਸਿਆ ਕਰੋ, ਯਾਦ ਕਰਿਆ ਕਰੋ। ਮੈਨੂੰ ਲੱਗਦਾ ਹੁੰਦਾ ਇਹ ਇੱਕ ਟ੍ਰਿਬਿਊਟ ਆ ਜਿਹੜੀ ਅਸੀਂ ਉਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਦਿੰਦੇ ਹਾਂ, ਤੇ ਬੇਸ਼ੱਕ ਉਹ ਅੱਜ ਹੈ ਜਾਂ ਨਹੀਂ, ਪਰ ਫਿਰ ਵੀ ਜਿਨ੍ਹਾਂ ਨੂੰ ਅੱਜ ਅਸੀਂ ਆਪਣੇ ਦਿਲ ਚ ਸਾਂਭੀ ਬੈਠੇ ਹਾਂ। ਸੋ ਲਓ ਜੀ, ਪ੍ਰੋਗਰਾਮ ਚ ਗੱਲਾਂ ਕਰਦਿਆਂ ਨੂੰ ਅਸੀਂ ਪ੍ਰੋਗਰਾਮ ਦੇ ਅੱਧ ਵਾਟੇ ਪਹੁੰਚ ਚੁੱਕੇ ਹਾਂ, ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਹਜੇ ਬਹੁਤ ਸਾਰੀਆਂ ਯਾਦਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਕਿਉਂਕਿ ਪਿਛਲੇ 2-3 ਹਫ਼ਤਿਆਂ ਦੀਆਂ ਯਾਦਾਂ ਮੇਰੇ ਕੋਲ ਪਈਆਂ ਹੋਈਆਂ, ਸਾਂਭ ਕੇ ਰੱਖੀਆਂ। ਸੋ ਅੱਜ ਗੱਲ ਕਰਦੀ ਹਾਂ ਤੁਹਾਡੇ ਨਾਲ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਸਾਡੀਆਂ ਯਾਦਾਂ। ਬਿਲਕੁਲ
ਖੂਬਸੂਰਤ ਆਵਾਜ਼ ਦੀ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ।
ਲਓ ਜੀ, ਇੱਕ ਬਾਬਾ ਜੀ ਆਪਣੇ ਪੋਤੇ ਨਾਲ ਪੁਰਾਣੇ ਸਮੇਂ ਦੀਆਂ ਗੱਲਾਂ ਕਰ ਰਹੇ ਨੇ ਕਿ ਸਾਡਾ ਟਾਈਮ ਬਹੁਤ ਚੰਗਾ ਹੁੰਦਾ ਸੀ ਪੁੱਤਰਾ, ਪਰ ਹੁਣ ਹੁਣ ਟਾਈਮ ਬਦਲ ਗਿਆ, ਲੋਕ ਬਦਲ ਗਏ, ਹੁਣ ਉਹ ਗੱਲਾਂ ਹੀ ਨਹੀਂ ਰਹੀਆਂ ਪੁੱਤਰਾ, ਦੱਸੀ ਕੰਮ ਕੀ ਸੀ। ਬਾਬਾ ਜੀ ਕੀ ਕਹਿ ਰਹੇ ਨੇ,
ਪਾਹੋ ਫੜ ਕੇ ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ।
ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਲੋ ਜੀ, ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾ, ਮੈਂ ਸੁਪ੍ਰੀਤ ਐਡੀਟ ਸਟੂਡੀਓ ਤੋਂ ਲਹਿਰਾ ਲਾ ਰਹੀ ਹਾਂ ਤੁਹਾਡੇ ਸਾਰਿਆਂ ਦੇ ਨਾਲ, ਆਪਣੀਆਂ ਯਾਦਾਂ ਦੀਆਂ, ਆਪਣੀ ਬਚਪਨ ਦੀਆਂ ਅੱਗਾਂ ਦੀਆਂ, ਔਰ ਬਿਲਕੁਲ ਤੁਹਾਡੇ ਕੁਝ ਵਿਚਾਰਾਂ ਦੀਆਂ। ਸੋ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਹਾਂ ਆਪਣੀ, ਹਮੇਸ਼ਾ ਅਸੀਂ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਜ਼ਿਆਦਾਤਰ ਆਪਣੀ ਜ਼ਿੰਦਗੀ ਨੂੰ ਖੰਗਾਲਣ ਦੀ ਕੋਸ਼ਿਸ਼ ਕਰਦੇ ਹਾਂ, ਕੀ ਪਾਇਆ ਕੀ ਖੋਇਆ, ਔਰ ਕਿੱਦਾਂ ਅਸੀਂ ਹੁਣ ਜਿਹੜੀ ਜ਼ਿੰਦਗੀ ਹੈ ਇਹਦੇ ਵਿੱਚ ਕਿਹਨਾਂ ਚੀਜ਼ਾਂ 'ਚ ਸਟਰਗਲ ਕਰ ਰਹੇ ਹਾਂ, ਔਰ ਕਿਹੜੀਆਂ ਚੀਜ਼ਾਂ ਇਹੋ ਜਿਹੀਆਂ ਜਿਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਸੋਹਣਾ ਸਵਾਰ ਸਕਦੇ ਹਾਂ। ਖਾਸ ਤੌਰ ਤੇ ਗੱਲ ਜਦੋਂ ਸਾਡੇ ਬਚਪਨ ਦੀਆਂ ਯਾਦਾਂ ਵੱਲ ਜਾਂਦੀ ਹੈ, ਤੇ ਕਿਹੜੀਆਂ ਉੱਥੋਂ ਮੋਤੀ ਜਿਹੜੇ ਚੁੱਕ ਕੇ ਲਿਆ ਸਕਦੇ ਹਾਂ, ਜਿਹਦੇ ਨਾਲ ਹੁਣ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਥੋੜਾ ਹੋਰ ਵਧੀਆ ਬਣਾ ਸਕਦੇ ਹਾਂ। ਸੋ ਗੱਲ ਕਰ ਰਹੇ ਸੀ ਤੇ ਗੱਲ ਮੁੱਕਦੀ ਆ ਰਹੀ ਸੀ ਆਪਣੀ ਸਾਦਗੀ ਤੇ, ਆਪਣੀਆਂ ਕਦਰਾਂ ਕੀਮਤਾਂ ਤੇ, ਉਹਨਾਂ ਨੂੰ ਫੜ ਕੇ ਰੱਖੀਏ, ਉਹਨਾਂ ਦਾ ਸਾਥ ਨਾ ਛੱਡੀਏ, ਤੇ ਮੈਨੂੰ ਲੱਗਦਾ ਜ਼ਿੰਦਗੀ ਸੋਹਣੀ ਸੋਹਣੀ ਹੈ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਜਿਹੜੇ ਮੈਸੇਜਿਸ ਵੀ ਆ ਰਹੇ ਆ, ਮੈਸੇਜਿਸ ਵੀ ਲੈਂਦੀ ਹਾਂ, ਪਰ ਉਸ ਤੋਂ ਪਹਿਲਾਂ ਮੈਂ ਨਾਲ ਲੈਂਦੀ ਹਾਂ ਆਪਣੇ ਵਰਿੰਦਰ ਹੋਣਾ ਨੂੰ ਇੰਗਲੈਂਡ ਤੋਂ, ਜਿਹੜੇ ਜਿਨ੍ਹਾਂ ਨੇ ਸਾਂਝ ਬਣਾਈ ਹੈ ਸਾਡੇ ਨਾਲ। ਸੋ ਸਤਿ ਸ਼੍ਰੀ ਅਕਾਲ ਵਰਿੰਦਰ, ਪ੍ਰੋਗਰਾਮ ਦੇ ਵਿੱਚ ਸਵਾਗਤ ਬਹੁਤ ਬਹੁਤ, ਕੀ ਹਾਲ ਚਾਲ ਤੁਹਾਡਾ?
ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਤੇ ਸਾਰੇ ਸੁਣਨ ਵਾਲਿਆਂ ਨੂੰ, ਆਸਾ ਸਾਰੇ ਚੜ੍ਹਦੀ ਕਲਾ ਜਾਓਗੇ
ਜੀ, ਬਿਲਕੁਲ। ਔਰ ਵਰਿੰਦਰ, ਗੱਲ ਅੱਜ ਅਸੀਂ ਸ਼ੁਰੂ ਕਰਨੀ ਆ ਤੇ ਬਚਪਨ ਚ ਜਦੋਂ ਅਸੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੁੰਦੀਆਂ ਸੀ, ਕਿੱਦਾਂ ਕਿੱਦਾਂ ਬਿਮਾਰ ਹੁੰਦੇ ਸੀ ਤੇ ਕਿਹੜੀਆਂ ਕਿਹੜੀਆਂ ਦਵਾਈਆਂ ਖਾਈਦੀਆਂ ਹੁੰਦੀਆਂ ਸੀਗੀਆਂ, ਉਹਨਾਂ ਵੱਲ ਥੋੜਾ ਜਿਹਾ ਅੱਜ ਯਾਦਾਂ ਦਾ ਆਪਣਾ ਲੈ ਕੇ ਜਾਂਦੇ ਆ, ਸੂਈ ਘੁਮਾਉਂਦੇ ਆ ਉਧਰ ਨੂੰ, ਪਰ ਉਸ ਤੋਂ ਪਹਿਲਾਂ ਥੋੜੇ ਮੈਸੇਜਿਸ ਮੈਂ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਲੈ ਲਵਾਂ। ਮੌਲੀ ਜੋਹਲ ਹੋਣਾ ਨੇ ਮੈਸੇਜ ਕੀਤਾ, ਕਹਿੰਦੇ ਮੌਲੀ ਮਾਸੀ ਕਮਾਲ ਕਰਤੀ ਭੈਣ ਜੀ, ਬਹੁਤ ਕਹਿੰਦੇ ਸੋਹਣੀ ਕਵਿਤਾ, ਵਾਹ ਵਾਹ, ਪ੍ਰਾਊਡ ਆਫ ਯੂ, ਬਹੁਤ ਬਹੁਤ ਥੈਂਕ ਯੂ ਜੀ ਮੇਰੀ ਮੌਲੀ ਮਾਸੀ। ਤੇ ਉਸ ਤੋਂ ਬਾਅਦ ਨਰਿੰਦਰ ਰਾਠੌਰ ਹੋਣਾ ਨੇ ਕਿਹਾ, ਕਹਿੰਦੇ ਬਹੁਤ ਸੋਹਣੀਆਂ ਸਤਰਾਂ ਲਿਖੀਆਂ ਨੇ ਜੀ, ਬਿਲਕੁਲ ਸੱਚ ਹੈ। ਤੇ ਗੱਲ ਕੀ ਕਰੀਏ ਬਿਮਾਰੀ ਦੀ, ਤਾਂ ਮਾਤਾ ਨਿਕਲ ਜਾਣੀ ਜਾਂ ਕੱਖ ਲੱਗ ਜਾਣਾ, ਇਹ ਦੋ ਬਿਮਾਰੀਆਂ ਯਾਦ ਨੇ। ਕੱਖ ਲੱਗਣ ਵਾਲੀ ਬਿਮਾਰੀ ਨੀ ਮੈਨੂੰ ਪਤਾ ਕੀ ਹੁੰਦੀ ਸੀਗੀ, ਮਾਤਾ ਤਾਂ ਹਾਂ ਸਹੀ ਗੱਲ ਆ ਬਹੁਤ ਨਿਕਲਦੀ ਹੁੰਦੀ ਸੀਗੀ ਰਸ਼ਨ। ਤੇ ਦਿਨਾਂ ਦਾ ਇਲਾਜ ਬਸ ਫਰਸ਼ ਤੇ ਸੀ ਜਾਂ ਬਿਸਤਰਾ ਵਿਛਾ ਲੈਣਾ ਜਦੋਂ ਤੱਕ ਠੀਕ ਨਾ ਹੋ ਜਾਣਾ, ਤੇ ਕੱਖ ਲੱਗਣ ਵਾਲੀ ਥਾਂ ਤੇ ਜਿਹੜਾ ਛਾਲਾ ਹੁੰਦਾ ਉੱਥੇ ਪੁੱਟਿਆ ਰੱਖੀ ਜਾਣਾ, ਕੋਈ ਟਿਕਾ ਨੀ ਸੀ ਤੇ ਨਾ ਦਵਾਈ ਹਾਕਮ, ਤੇ ਬੇਸ਼ਰਮ ਹੋ ਕੇ ਆਪੇ ਠੀਕ ਹੋ ਜਾਂਦਾ ਹੁੰਦਾ ਸੀ। ਵਿਆਹ ਤੋਂ ਬਾਅਦ ਬੱਚੇ ਪਕੌੜੇ ਕਈ ਦਿਨ ਖਾਈ ਜਾਣੇ, ਕੋਈ ਫੂਡ ਪੋਇਜ਼ਨਿੰਗ ਨਹੀਂ ਸੀ ਹੁੰਦੀ, ਸਹੀ ਗੱਲ ਆ, ਉਹ ਬੱਚੇ ਪਕੌੜੇ ਕਈ ਦਿਨਾਂ ਤੱਕ ਹੀ ਖਾਈਦੇ ਸੀਗੇ, ਫੂਡ ਪੋਇਜ਼ਨਿੰਗ ਕੋਈ ਨਹੀਂ ਹੁੰਦੀ ਹੁੰਦੀ ਸੀ। ਹਾਂ, ਜ਼ਿਆਦਾ ਹੀ ਕਿਤੇ ਵੱਧ ਘੱਟ ਹੋ ਜਾਵੇ ਤਾਂ ਥੋੜੇ ਵੱਟ ਪੈ ਜਾਂਦੇ ਹੁੰਦੇ ਸੀ ਢਿੱਡ 'ਚ, ਉਹ ਵੀ ਆਪੇ ਠੀਕ ਹੋ ਜਾਂਦੇ ਹੁੰਦੇ ਸੀ, ਜਵੈਣ ਜੂਣ ਖਾ ਲੈਣੀ ਤੇ ਚਲੋ ਠੀਕ। ਸੋ ਵਰਿੰਦਰ, ਅੱਛਾ ਮੈਂ ਚਲੋ ਗੱਲ ਕਰਦੀ ਹਾਂ ਜਿਹੜੀਆਂ ਬਚਪਨ ਦੇ ਵਿੱਚ ਜਿਹੜੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਸੀ, ਜੇ ਵਰਿੰਦਰ ਨੂੰ ਯਾਦ ਆਵੇ ਤਾਂ, ਯਾਨੀ ਬਚਪਨ ਦਾ ਵਰਿੰਦਰ ਜਿਹੜਾ ਹੁੰਦਾ ਸੀ ਉਹ ਕੀ ਕੀ ਬਿਮਾਰ ਹੁੰਦਾ ਹੁੰਦਾ ਸੀਗਾ, ਕਿੰਨੀਆਂ ਕਿੰਨੀ ਕੁ ਵਾਰੀ ਬਿਮਾਰ ਹੋਇਆ ਹੋਇਆ, ਉਹਨੂੰ ਕਿਹੜੀ ਬਿਮਾਰੀ ਸੀ ਜਿਹੜੀ ਤੁਹਾਨੂੰ ਅਜੇ ਵੀ ਯਾਦ ਆਵੇ ਮੈਨੂੰ ਹੋਈ ਸੀ?
ਮੈਨੂੰ ਨਾ ਜਦੋਂ ਬੁਖਾਰ ਚੜਦਾ ਹੁੰਦਾ ਸੀ ਤਾਂ ਮੈਂ ਫੀਲ ਕੀਤਾ ਕਿ ਮੰਮੀ ਨੇ ਨਾ ਕਈ ਵਾਰੀ ਪੱਟੀਆਂ ਰੱਖ ਕੇ, ਤਾਂ ਉਹ ਠੰਡੇ ਪਾਣੀ ਦੇ ਵਿੱਚ ਪੱਟੀਆਂ ਰੱਖ ਕੇ ਤਾਂ ਉਹ ਰੱਖਣੀਆਂ ਹਨਾ, ਤੇ ਜਾਂ ਫਿਰ ਕਈ ਵਾਰੀ ਗਰਮ ਪਾਣੀ ਦੇ ਵਿੱਚ ਡਿਪੈਂਡ ਹੁੰਦਾ ਸੀ ਕਿੱਦਾਂ ਦਾ ਬੁਖਾਰ ਆ। ਤਾਂ ਉਹ ਮੈਂ ਇੱਕ ਦਿਨ ਨਾ ਬੈਠਾ ਬੈਠਾ ਸਰਤਾਜ ਦਾ ਗਾਣਾ ਸੁਣਦਾ ਸੀ ਉੱਪਰ ਬੈਠਾ, ਸਿਰ ਤਾਪ ਚੜੇ ਸਿਰ ਪੱਟੀਆਂ ਧਰਦੀ ਅੰਮੀ ਦੁੱਖ ਸਾਡੇ ਲੈ ਲੈ, ਏਦਾਂ ਦਾ ਕੁਛ ਗਾਣਾ, ਮੈਨੂੰ ਯਾਦ ਨਹੀਂ ਹੈਗੀ ਲਾਈਨਾਂ ਹੈਨਾ। ਤੇ ਉਹ ਜਦੋਂ ਮੈਂ ਸੁਣਿਆ ਤਾਂ ਮੈਂ ਨਾ ਥੱਲੇ ਜਾ ਕੇ ਪਹਿਲਾਂ ਮੰਮ ਨੂੰ ਹੱਗ ਕੀਤਾ, ਜੱਫੀ ਪਾਈ ਤੇ ਮੈਂ ਕਿਹਾ ਮੰਮੀ ਆਈ ਲਵ ਯੂ। ਕਹਿੰਦੇ ਕਾਹਦੇ, ਮੈਂ ਕਿਹਾ ਕਈ ਗੱਲਾਂ ਉਦਾਂ ਹੀ ਹੁੰਦੀਆਂ ਹੈਨਾ, ਤੇ ਮੇਰੀਆਂ ਅੱਖਾਂ ਬੜੀਆਂ ਹੁੰਦੀਆਂ ਉਸ ਵੇਲੇ। ਤੇ ਉਹ ਕਿਹਾ ਕਿ ਸਾਨੂੰ ਨਾ ਕੁਛ ਹੋ ਜਾਏ, ਬੈਠੀ ਵਿਹੜੇ ਵਿੱਚ ਸੋਚੇ ਅੰਮੀ, ਉਦਾਂ ਦੀਆਂ ਜਦੋਂ ਚੀਜ਼ਾਂ ਹੁੰਦੀਆਂ ਸੀ ਹੁੰਦੀਆਂ ਆ, ਕਦੀ ਫੋੜਾ ਹੋ ਗਿਆ, ਸਾਡੇ ਫੋੜੇ ਬਹੁਤ ਹੁੰਦੇ ਸੀ ਸਾਡੇ, ਏਦਾਂ ਉਹ ਮੂੰਹ ਤੇ ਪਿੰਪਲ, ਹੁਣ ਤਾਂ ਪਿੰਪਲ ਕਹਿੰਦੇ ਅਸੀਂ ਪੈਂਥਣੀਆਂ ਕਹਿੰਦੇ ਹੁੰਦੇ ਸੀ ਹੈਨਾ, ਤੇ ਉਹ ਬਹੁਤ ਨਿਕਲਦੀਆਂ
ਪਿੰਸੀਆਂ ਹੋ ਗਈਆਂ।
ਤੇ ਮੈਨੂੰ ਪਤਾ ਨੀ ਉਹ ਕਹਿਣੀ ਚਾਹੀਦੀ ਕਿ ਨਹੀਂ, ਸਾਡੇ ਮਾਂ ਬਹੁਤ ਲੜਦੇ ਹੁੰਦੇ ਸੀ, ਠੀਕ ਹੈ, ਫਿਰ ਸਾਡੇ ਪੈਰਾਂ ਵਿੱਚ ਕੰਡੇ ਬਹੁਤ ਲੱਗਦੇ ਹੁੰਦੇ ਸੀ, ਕੰਡੇ ਕੱਢਣੇ ਸੂਈ ਦੇ ਨਾਲ, ਤੇ ਸਾਡੇ ਮੜਿਆਲੀਆਂ ਲੜ ਜਾਣੀਆਂ, ਮਾਤਾ ਨਿਕਲ ਜਾਣੀ,
ਐਲਟਾਂ
ਕਰਕੇ ਸੱਟਾਂ ਲਵਾਉਂਦੇ ਹੁੰਦੇ ਸੀ। ਉਹ ਬੋਨਸ ਤੇ ਘਰਦਿਆਂ ਦੀ ਜਾਨ ਨੂੰ ਵਿਅਕਤਾ ਪਈ ਹੁੰਦੀ ਸੀ, ਤੇ ਸਾਨੂੰ ਇਹੀ ਕਿਹਾ ਜਾਂਦਾ ਸੀ ਅੱਖ ਬਚਾ ਲਓ ਹਨਾ, ਅੱਖ ਤੇ ਨਾ ਸੱਟ ਲੱਗ ਜਾਵੇ, ਤੁਹਾਡੇ ਫੇਸ ਤੇ ਨਾ ਲੱਗ ਜਾਵੇ, ਜਾਂ ਤੁਹਾਡਾ ਕੋਈ ਹੱਥ ਪੈਰ ਅੰਗ ਪੈਰ ਟੁੱਟ ਨਾ ਜਾਵੇ। ਤੇ ਮੈਂ ਤਾਂ ਹਨਾ ਸਾਈਕਲ ਤੇ ਆਰਾਮ ਨਾਲ ਬੈਠਾ ਜਾ ਰਿਹਾ ਆ, ਤੇ ਮੈਂ ਉਹਦੇ ਵਿੱਚ ਵੀ ਨਾ ਬਾਬਾ ਜੀ ਦੇ ਪਿੱਛੇ ਬੈਠਾ, ਪਤਾ ਨੀ ਡੈਡੀ ਦੇ ਪਿੱਛੇ ਜਾਂਦਾ ਸੀਗਾ, ਤੇ ਮੈਂ ਸਾਈਕਲ ਦੇ ਪਿੱਛੇ ਲੱਤ ਦੇ ਲਈ ਸੀ, ਤੇ ਮੈਂ ਉਹ ਵੀ ਪੈਰ ਦੇ ਨਾਲ ਸਾਈਕਲ ਦੇ ਵੀ ਆਪਣੀ ਲੱਤ ਚਲਾਈ ਹੋਈ ਸੀ।
ਬਿਲਕੁਲ ਹਾਂ ਵਰਿੰਦਰ, ਆਹ ਵਾਲੀ ਗੱਲ ਮੈਨੂੰ ਯਾਦ ਆਈ, ਤੇ ਸਹੀ ਗੱਲ, ਉਹ ਪੈਰ ਬਹੁਤ ਸਾਈਕਲ ਚ ਦੇਈਦਾ ਹੁੰਦਾ ਸੀਗਾ ਜੀ, ਅੱਗੇ ਵੀ ਬੈਠੇ ਹੋਣਾ ਤੇ ਅੱਗੇ ਵੀ ਜਿਹੜੇ ਡੰਡੇ ਦੇ ਉੱਤੇ ਜਿਹੜਾ ਉਹ ਕਾਠੀ ਵੀ ਲਵਾਈ ਹੁੰਦੀ ਸੀ ਕਿਸੇ ਨੇ ਛੋਟੀ, ਪਰ ਉਹ ਤੌਲੀਆ ਲਪੇਟ ਕੇ ਵੀ ਕਈਆਂ ਨੇ ਰੱਖੇ ਹੁੰਦੇ ਸੀਗੇ, ਤੇ ਉਹਦੇ ਤੇ ਵੀ ਬਿਠਾ ਦੇਣਾ ਨਿਆਣੇ ਨੂੰ, ਤੇ ਉੱਥੇ ਹੀ ਆ ਫਿਰ ਪਿੱਛੇ ਵੀ ਸਾਈਕਲ ਤੇ ਅੱਡੀਆਂ ਆ ਜਾਂਦੀਆਂ ਹੁੰਦੀਆਂ ਸੀ, ਪੈਰ ਜਿਹੜੇ ਉਹ ਸਾਈਕਲ ਚ ਆ ਜਾਂਦੇ ਸੀ, ਮੇਰਾ ਵੀ ਆਇਆ। ਹਾਂ ਸਹੀ ਗੱਲ ਆ, ਉਹ ਮੇਰੇ ਦਿਮਾਗ ਚੋਂ ਨਿਕਲ ਗਈ ਸੀ ਗੱਲ। ਤੇ ਬਿਲਕੁਲ ਬੁਖਾਰ ਜਿਹੜਾ ਹੋ ਜਾਂਦਾ ਹੁੰਦਾ ਸੀਗਾ ਜੀ, ਉਹ ਵੀ ਸੀਜ਼ਨਲ ਕਿਤੇ ਬੁਖਾਰ ਹੋ ਵੀ ਜਾਂਦਾ ਹੁੰਦਾ ਸੀਗਾ, ਤੇ ਬਿਲਕੁਲ ਉਹ ਪੱਟੀਆਂ ਦੇ ਨਾਲ ਉਤਾਰ ਦੇਣਾ, ਜਾਂ ਫਿਰ ਘਰਦਿਆਂ ਨੇ ਦਵਾਈ ਦੇ ਕੇ ਗੋਲੀ ਜਿਹੜੀ, ਤੇ ਕਹਿਣਾ ਵੀ ਮੂੰਹ ਸਿਰ ਲਪੇਟ ਕੇ ਪੈ ਜਾਓ, ਤੇ ਪਸੀਨਾ ਆ ਕੇ ਬੁਖਾਰ ਉਤਰ ਜਾਊਗਾ। ਸੋ ਹੁੰਦਾ ਵੀ ਏਦਾਂ ਹੀ ਹੁੰਦਾ ਸੀਗਾ, ਉਹ ਪਸੀਨਾ ਜਦੋਂ ਆਉਣਾ ਤੇ ਬੁਖਾਰ ਉਤਰ ਜਾਂਦਾ ਹੁੰਦਾ ਸੀਗਾ, ਤੇ ਪਰ ਹੁਣ ਜਦੋਂ ਇੱਥੇ ਆਏ ਆ ਤੇ ਇੱਥੇ ਇਹ ਚੀਜ਼ ਆ ਵੀ ਨਹੀਂ, ਬੁਖਾਰ ਦੇ ਵਿੱਚ ਤੁਸੀਂ ਕੱਪੜੇ ਵੀ ਲਾ ਦੋ, ਉਹ ਵੀ ਕਰ ਦੋ, ਪਰ ਸਾਡੇ ਉੱਥੇ ਇਹ ਚੀਜ਼ ਥੋੜੀ ਵੱਖਰੀ ਹੁੰਦੀ ਸੀ, ਵੀ ਕਹਿਣਾ ਨਹੀਂ ਪਸੀਨੇ ਨਾਲ ਬੁਖਾਰ ਉਤਰੇ ਤਾਂ ਚੰਗਾ ਆ। ਔਰ ਸਹੀ ਗੱਲ ਆ, ਦੋ ਕੁ ਦਿਨਾਂ ਬਾਅਦ ਬੁਖਾਰ ਉਤਰ ਵੀ ਜਾਂਦਾ ਹੁੰਦਾ ਸੀਗਾ। ਅੱਛਾ, ਤੇ ਬੁਖਾਰ ਤੋਂ ਬਾਅਦ ਇੱਕ ਕਮਜ਼ੋਰੀ ਵੀ ਆਉਂਦੀ ਹੁੰਦੀ ਸੀਗੀ, ਕਹਿਣਾ ਬੁਖਾਰ ਤੋਂ ਬਾਅਦ ਦੀ ਕਮਜ਼ੋਰੀ ਆ, ਫਿਰ ਉਹਦੇ ਲਈ ਗਲੂਕੋਜ਼ ਦਓ ਜਾਂ ਹੋਰ ਫਰੂਟ ਮਿਲਣੇ ਜਾਂ ਹਨਾ ਕੋਈ ਗੰਨੇ ਦਾ ਰਸ ਵਗੈਰਾ ਹੋ ਗਿਆ, ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਹੁੰਦੀਆਂ ਸੀ, ਤੇ ਥੋੜਾ ਚਾਹ ਵੀ ਹੁੰਦਾ ਸੀ ਜਦੋਂ ਬਿਮਾਰ ਹੋਈਦਾ ਸੀ, ਵੀ ਚਲੋ ਹੁਣ ਖਾਤਰਦਾਰੀ ਥੋੜੀ ਜ਼ਿਆਦਾ ਵਧੀਆ ਹੋਊਗੀ, ਹੈਨਾ।
ਆਪਾਂ ਨਾ ਇੱਕ ਬਹੁਤ ਸਾਰਿਆਂ ਮੋਸਟਲੀ ਸਾਰਿਆਂ ਨੇ ਇਹ ਗੱਲ ਹੈਨਾ ਫੀਲ ਕੀਤੀ ਹੋਣੀ ਆ, ਪਤਾ ਕੀ ਕਿ ਆਪਾਂ ਜਦੋਂ ਬਾਹਰ ਨੂੰ ਆਉਂਦੇ ਹਾਂ ਨਾ, ਤਾਂ ਆਪਾਂ ਨੂੰ ਇੱਕ ਗੱਲ ਕਹਿੰਦੇ ਤੇ ਉਹ ਚੱਲ ਇੱਦਾਂ ਕਰ ਸੈਂਡਵਿਚ ਖਾ ਲਾ, ਬ੍ਰੈਡ ਖਾ ਲਾ, ਸੀਰੀਅਲ ਖਾ ਲਾ, ਤੇ ਹਨਾ ਜਦੋਂ ਮੈਂ ਨਵਾਂ ਨਵਾਂ ਆਇਆ ਤਾਂ ਮੈਨੂੰ ਕਹਿੰਦੇ ਬ੍ਰੈਡ ਖਾ ਲਾ, ਮੈਂ ਕਿਹਾ ਯਾਰ ਮੈਂ ਬਿਮਾਰ ਆ, ਦੱਸ ਮੈਨੂੰ ਬ੍ਰੈਡ ਖਵਾਉਣ ਲੱਗੇ ਆ, ਬਿਮਾਰ ਹੁੰਦੇ ਸੀ।
ਬਿਲਕੁਲ, ਅੱਛਾ ਖਿਚੜੀ ਹੁੰਦੀ ਸੀਗੀ ਜਾਂ ਦਲੀਆ ਹੁੰਦਾ ਸੀਗਾ ਜਾਂ ਬ੍ਰੈਡ ਹੁੰਦੀ ਸੀਗੀ ਹੈਨਾ, ਇੱਕ ਬੰਨ ਜਿਹੇ ਹੁੰਦੇ ਸੀ, ਮੋਟੇ ਮੋਟੇ ਰਸ ਜਿਹੇ ਹੁੰਦੇ ਸੀਗੇ, ਉਹ ਵੀ ਕਈ ਵਾਰੀ ਚਾਹ ਚ ਡੋਬ ਕੇ ਕਹਿਣਾ ਖਾ ਲੋ। ਅੱਛਾ, ਤੇ ਰੋਟੀ ਕਹਿਣਾ ਚੂਰ ਕੇ ਖਾ ਲੋ, ਜੇ ਹੋਰ ਕੁਛ ਨੀ ਤਾਂ ਵਹਾਂ ਮੂੰਗੀ ਮਸਲਾ ਦੀ ਦਾਲ ਜਿਹੜੀ ਹੁੰਦੀ ਸੀ ਉਹ ਚ ਰੋਟੀ ਚੂਰ ਕੇ ਕਹਿਣਾ ਖਾਓ, ਯਾਨੀ ਸਾਦੀ ਜਿਹੀ ਕੋਈ ਵੀ ਚੀਜ਼ ਖਾਣ ਨੂੰ ਦਿੰਦੇ ਹੁੰਦੇ ਸੀ, ਜੇ ਭਾਰੀ ਚੀਜ਼ ਨੀ ਖਾਣੀ। ਪਰ ਹੁਣ ਮੈਂ ਸੋਚਿਆ ਤਾਂ ਏਡੀ ਭਾਰੀ ਤਾਂ ਅਸੀਂ ਚੀਜ਼ ਕੋਈ ਖਾਈਦੀ ਵੀ ਨੀ ਹੁੰਦੀ ਸੀਗੀ, ਸਾਦੀਆਂ ਜਿਹੀਆਂ ਤਾਂ ਚੀਜ਼ਾਂ ਹੁੰਦੀਆਂ ਸੀ ਜਿਹੜੀਆਂ ਖਾਈਦੀਆਂ ਸੀਗੀਆਂ। ਅੱਛਾ, ਤੇ ਬੁਖਾਰ ਤੋਂ ਬਾਅਦ ਇੱਕ ਜਿਹੜੀ ਮਾਤਾ ਦੀ ਗੱਲ ਕਹੀ, ਸਹੀ ਗੱਲ ਆ, ਚਿਕਨ ਪੌਕਸ ਜਿਹੜੀ ਹੁੰਦੀ ਸੀਗੀ ਉਹ ਵੀ ਕਾਫੀ ਹੁੰਦੀ ਸੀਗੀ, ਔਰ ਕਾਫੀ ਕੰਟੇਜੀਅਸ ਹੁੰਦੀ ਸੀਗੀ ਹਨਾ, ਔਰ ਇਸ ਕਰਕੇ ਜਦੋਂ ਕਿਸੇ ਨੂੰ ਨਿਕਲਦੀ ਹੁੰਦੀ ਸੀ ਤੇ ਉਹਨੂੰ ਵੱਖਰੇ ਕਮਰੇ ਚ ਹੀ ਰੱਖਦੇ ਹੁੰਦੇ ਸੀਗੇ, ਔਰ ਲਾਗੇ ਤੜਕਾ ਨੀ ਲਗਾਉਣਾ ਜਾਂ ਹੋਰ ਇਹੋ ਜਿਹੀਆਂ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਨਹੀਂ ਕਰਦੇ ਹੁੰਦੇ ਸੀ। ਤੇ ਕੁਛ ਕੁ ਬਿਮਾਰੀਆਂ ਨੂੰ ਨਾ ਜਿੱਦਾਂ ਵਰਿੰਦਰ ਠਾਕਦੇ ਹੁੰਦੇ ਸੀਗੇ।
ਸੋਰੀ ਮੈਂ ਤੁਹਾਨੂੰ ਰੋਕਣਾ, ਮੈਨੂੰ ਨਾ ਇਹ ਗੱਲ ਬਿਲਕੁਲ ਯਾਦ ਆ ਜਿਹੜੀ ਚਿਕਨ ਪੌਕਸ ਦੀ ਆ, ਕਿਉਂਕਿ ਮੈਨੂੰ ਇੱਧਰ ਜਿਹੜੇ ਮਹਾਂਪੁਰਸ਼ ਆ ਇਹਨਾਂ ਨੂੰ 4-5 ਸਾਲ ਹੀ ਹੋਏ ਆ ਚਿਕਨ ਪੌਕਸ ਹੋਏ ਨੂੰ, ਮੈਨੂੰ ਛੋਟੇ ਹੁੰਦੇ ਨੂੰ ਹੋਇਆ ਹੀ ਨਹੀਂ ਸੀ।
ਅੱਛਾ ਓਕੇ,
ਮੈਂ ਇਸ ਚੀਜ਼ ਨੂੰ ਬੜਾ ਹੰਡਾਇਆ ਤੇ ਮੈਨੂੰ ਹਰ ਚੀਜ਼ ਚੇਤੇ ਆ ਕਿ ਕਿਹੜੀ ਕਿਹੜੀ ਚੀਜ਼ ਹੋਈ ਸੀਗੀ
ਤੇ ਆਂਟੀ ਨੇ ਕੀ ਕੀ ਔੜ ਪੌੜ ਕੀਤੇ ਸੀ।
ਉਹਨਾਂ ਨੇ ਕਹਿਣਾ ਤੜਕਾ ਨੀ ਲਾਉਣਾ, ਤਲੀ ਚੀਜ਼ ਨੀ ਖਲਾਉਣੀ ਹੈਗੀ, ਏਦਾਂ ਦੀਆਂ ਚੀਜ਼ਾਂ ਕਰਦੇ ਹੁੰਦੇ ਸੀ। ਫਿਰ ਉਹ ਕਹਿੰਦੇ ਸੀ ਕਿ ਮਾਤਾ ਜੀ ਕਿਸੇ ਹੋਰ ਮੰਦਰ ਚ ਜਾ ਕੇ ਸੁੱਖ ਲਓ, ਉੱਥੇ ਜਾ ਕੇ ਸੁੱਖ ਲਾਉਣੀ ਹੈ। ਫਿਰ ਮੈਨੂੰ ਗਾਲਾਂ ਵੀ ਪੈਂਦੀਆਂ ਹੁੰਦੀਆਂ ਸੀ ਤੈਨੂੰ ਛੋਟੇ ਹੁੰਦੇ ਨੂੰ, ਕਾਹਦੇ ਨੀ ਹੋਇਆ। ਮੈਂ ਕਿਹਾ ਇਹ ਕਿਹੜਾ, ਮੈਂ ਸ਼ੋਪ ਤੋਂ ਲੈਣੀ ਸੀ ਕੁਛ ਚੀਜ਼।
ਸਹੀ ਗੱਲ ਹੈ, ਕਈ ਚੀਜ਼ਾਂ ਨਾ ਜਿੱਦਾਂ ਠਾਕਦੇ ਹੁੰਦੇ ਸੀਗੇ। ਮੈਨੂੰ ਪਤਾ ਭਈ ਇੱਕ ਤਾਂ ਹੁੰਦਾ ਸੀਗਾ ਜਨੇਊ, ਜਨੇਊ ਹੁੰਦਾ ਸੀਗਾ ਉਹਨੂੰ, ਪਤਾ ਨੀ ਮੈਨੂੰ ਇੰਗਲਿਸ਼ ਚ ਨੀ ਪਤਾ ਉਹਨੂੰ ਕੀ ਕਹਿੰਦੇ ਆ, ਪਰ ਉਹ ਵੀ ਫੋੜੇ ਜਿਹੇ ਯਾਨੀ ਫਿੰਸੀਆਂ ਜਿਹੀਆਂ ਬਹੁਤ ਔਖਾ ਕਰਦਾ ਹੁੰਦਾ ਸੀਗਾ ਉਹ, ਜਾਂ ਅੱਜ ਕੱਲ ਨੀ ਮੈਂ ਹੁਣ ਕਦੀ ਦੇਖਿਆ, ਬਟ ਤੈਨੂੰ ਪਤਾ ਜਨੇਊ ਹੁੰਦਾ ਸੀਗਾ ਵਰਿੰਦਰ?
ਹਾਂਜੀ ਮੈਂ ਸੁਣਿਆ ਤਾਂ ਹੈਗਾ ਜੀ, ਪਰ ਉਹਨੂੰ ਇੰਗਲਿਸ਼ ਚ ਕਹਿੰਦੇ ਆ ਜਨੇਊ।
ਹਾਂ ਅੱਛਾ, ਜਨੇਊ ਕਹਿੰਦੇ, ਅੱਛਾ ਠੀਕ ਆ, ਮੈਨੂੰ ਨਹੀਂ ਪਤਾ ਸੀ ਉਹਨੂੰ ਇੰਗਲਿਸ਼ ਚ
ਕਹਿੰਦੇ ਆ। ਮੈਂ ਕਿਹਾ ਜਨੇਊ ਕਹਿੰਦੇ ਜਨੇਊ।
ਅੱਛਾ, ਮੈਂ ਕਿਹਾ ਬੜਾ ਰਾਜਦਾਨੀ ਦਾ ਨਾਮ ਕੱਢਿਆ। ਅੱਛਾ, ਉਹ ਉਹ ਹੁੰਦਾ ਹੁੰਦਾ ਸੀਗਾ ਤੇ ਉਹ ਠਾਕਦੇ ਹੁੰਦੇ ਸੀ, ਕਹਿਣਾ ਇਹਨੂੰ ਠਕਾ ਲਿਆ ਉਹ ਸਿਆਣੇ ਤੋਂ। ਇੱਕ ਉਹ ਹੁੰਦਾ ਸੀ ਤੇ ਇੱਕ ਹੋਰ ਚੀਜ਼, ਅੱਛਾ ਜਿਹੜੇ ਮਮਸ ਜਿਹਨੂੰ ਕਹਿੰਦੇ ਆ, ਜਿਹੜੇ ਗਲੇ ਦੇ ਵਿੱਚ ਹੋ ਜਾਂਦੇ, ਹੁਣ ਮੈਨੂੰ ਉਹ ਪੰਜਾਬੀ ਚ ਭੁੱਲ ਗਏ ਕੀ ਕਹਿੰਦੇ, ਮਮਸ ਕਹਿੰਦੇ ਉਹਨਾਂ ਨੂੰ, ਉਹ ਜਦੋਂ ਭੱਬੂ, ਉਹਨੂੰ ਪੰਜਾਬੀ ਚ ਕਹਿੰਦੇ ਆ ਭੱਬੂ ਹੋ ਜਾਂਦੇ ਆ, ਹੈ
ਇਸ ਚੀਜ਼ ਦਾ ਨੀ ਪਤਾ ਮੈਨੂੰ।
ਉਹ ਭੱਬੂ ਹੁੰਦੇ ਹੁੰਦੇ ਸੀ ਇੱਥੇ ਗਲ ਦੇ ਥੱਲੇ, ਕਾਫੀ ਵੱਡੇ ਹੋ ਜਾਂਦੇ ਸੀ ਔਰ ਬਹੁਤ ਪੇਨਫੁਲ ਹੁੰਦੇ ਸੀ। ਮੇਰੇ ਹੋਏ ਹੋਏ ਆ, ਮੇਰੇ ਵੀ ਬਾਅਦ ਵਿੱਚ ਹੀ ਹੋਏ ਆ, ਪਰ ਉਹ ਵੀ ਬੜੇ ਕੰਟੀਜੀਅਸ ਹੁੰਦੇ ਸੀਗੇ। ਤੇ ਉਹ ਵੀ ਕਹਿਣਾ ਕੋਈ ਠਕਾ ਕੇ ਲਿਆਓ, ਕੋਈ ਚੀਜ਼ਾਂ ਸਿਆਣਿਆਂ ਕੋਲੋਂ ਠਕਾ ਕੇ ਠੀਕ ਹੁੰਦੀਆਂ ਹੁੰਦੀਆਂ ਸੀ, ਜਨੇਊ ਹੋ ਗਏ, ਉਹ ਭੱਬੂ ਹੋ ਗਏ। ਤੇ ਅੱਛਾ, ਕਾਲੀ ਖੰਘ ਬੜੀ ਹੁੰਦੀ ਸੀਗੀ, ਖੰਘ ਹੁੰਦੀ ਹੁੰਦੀ ਸੀਗੀ। ਇੱਕ ਨਾ ਕਹਿਣਾ ਕਾਲੀ ਖੰਘ ਹੋ ਗਈ ਇਹਨੂੰ, ਤਾਂ ਇੱਕ ਕਹਿਣਾ ਇਹਨੂੰ ਕੁੱਤੇ ਖੰਘ ਹੋ ਗਈ। ਉਹ ਖੰਘ ਬਹੁਤ ਹੁੰਦੀ ਸੀ ਤੇ ਖੰਘ ਦੀ ਵੈਸੇ ਕੋਈ ਦਵਾਈ ਮੈਨੂੰ ਲੱਗਦਾ ਨੀ ਵੀ ਅੱਜ ਤੱਕ ਬਣੀ ਆ, ਖੰਘ ਹੋ ਕੇ ਹਟਦੀ ਹੁੰਦੀ ਆ। ਪਰ ਸਾਡੇ ਟਾਈਮ ਤੇ ਕਿਹੜੀ ਦਵਾਈ ਹੁੰਦੀ ਸੀਗੀ, ਦੋ ਕੁ ਖੰਘ ਦੀਆਂ ਦਵਾਈਆਂ ਹੁੰਦੀਆਂ ਹੁੰਦੀਆਂ ਜਿਹੜੀਆਂ ਮੈਨੂੰ ਬੜੀਆਂ ਸਵਾਦ ਲੱਗਦੀਆਂ ਹੁੰਦੀਆਂ ਸੀਗੀਆਂ। ਤੇ ਇੱਕ ਸਾਡੇ ਪਿੰਡ ਦੇਸੀ ਦਵਾਈ ਦਿੰਦੇ ਹੁੰਦੇ ਸੀਗੇ, ਸਾਡੇ ਪਿੰਡ ਡੇਰਾ ਹੁੰਦਾ ਸੀਗਾ ਤੇ ਉਹ ਦੇਸੀ ਦਵਾਈ ਦਿੰਦੇ ਹੁੰਦੇ ਸੀਗੇ, ਉਹ ਸ਼ਹਿਰ ਚ ਪਾ ਕੇ ਖਾਣੀ ਹੁੰਦੀ ਸੀ, ਉਹਨਾਂ ਨਾਲ ਬਹੁਤ ਫਰਕ ਪੈਂਦਾ ਹੁੰਦਾ ਸੀਗਾ ਖੰਘ ਨੂੰ। ਤੇ ਇੱਕ ਮੰਮੀ ਹੁਣੀ ਘਿਓ ਦੇ ਵਿੱਚ ਖੰਡ ਨੂੰ ਭੁੰਨ ਕੇ ਨਾ ਉਹ ਦਿੰਦੇ ਹੁੰਦੇ ਸੀਗੇ, ਉਹ ਚੰਗੀ ਤਰ੍ਹਾਂ ਭੁੰਨ ਲੈਣੀ ਤੇ ਫੇਰ ਉਹਨੂੰ ਕਹਿਣਾ ਵੀ ਚੂਸ ਲਓ ਮੂੰਹ ਚ ਰੱਖ ਕੇ, ਜਿੱਦਾਂ ਅੱਜ ਕੱਲ ਕਹਿ ਲਓ ਵੀ ਦੂਸਰੀਆਂ ਆਹ ਮਿਲ ਜਾਂਦੀਆਂ ਦਵਾਈਆਂ। ਸੋ ਇਹੋ ਜਿਹੀਆਂ ਔੜ ਪੌੜ ਜਿਹੜੇ ਘਰ ਦੇ ਆਪ ਹੀ ਕਰਦੇ ਰਹਿੰਦੇ ਹੁੰਦੇ ਸੀਗੇ। ਤੇ ਉਸ ਤੋਂ ਬਾਅਦ ਹੋਰ ਬਿਮਾਰੀਆਂ ਮੈਂ ਯਾਦ ਪਰ ਉਹੀ ਗੱਲ ਕਹਿੰਦੀ ਆ ਵੀ ਦੇਖ ਲਾ ਸਾਡੇ ਬਜ਼ੁਰਗਾਂ ਦੇ ਦੰਦ ਕਈ ਬੜੇ ਵਧੀਆ ਰਹਿੰਦੇ ਹੁੰਦੇ ਸੀਗੇ, ਅਜੇ ਤੱਕ ਕੋਈ ਏਡੇ ਬ੍ਰਸ਼ ਨੀ ਹੁੰਦੇ ਸੀ, ਪਰ ਦਾਤਣਾ ਦੇ ਸਿਰ ਤੇ ਕਹਿ ਲੋ ਜਾਂ ਫਿਰ ਖਾਣ ਪੀਣ ਦਾ ਕੋਈ ਚੀਜ਼ ਹੁੰਦੀ ਹੋਊਗੀ ਤੇ ਦੰਦ ਵਧੀਆ ਹੀ ਰਹਿੰਦੇ ਹੁੰਦੇ ਸੀਗੇ ਉਹਨਾਂ ਦੇ। ਅੱਜ ਕੱਲ ਸਗੋਂ ਜ਼ਿਆਦਾ ਪ੍ਰੋਬਲਮ ਹੋ ਗਈਆਂ ਦੰਦਾਂ ਦੀਆਂ ਉਹਨਾਂ ਨੂੰ ਲੈ ਕੇ ਵੀ। ਅੱਛਾ, ਉਸ ਤੋਂ ਬਾਅਦ ਇੱਕ ਹੁੰਦਾ ਪੀਲੀਆ ਜਿਹੜਾ ਹੁੰਦਾ ਸੀ ਜੌਂਡਸ, ਉਹ ਵੀ ਬਹੁਤ ਜ਼ਿਆਦਾ ਨੀ ਸੀਗਾ ਬਟ ਫਿਰ ਵੀ ਹੁੰਦਾ ਹੁੰਦਾ ਸੀ। ਮੈਨੂੰ ਇਸ ਕਰਕੇ ਯਾਦ ਆ ਵੀ ਮੇਰੇ ਬ੍ਰਦਰ ਨੂੰ ਹੋਇਆ ਸੀ ਜੌਂਡਸ ਜਦੋਂ ਉਹ ਛੋਟਾ ਸੀਗਾ, ਤੇ ਕਾਫੀ ਦੇਰ ਰਿਹਾ ਹੁੰਦਾ, ਥੋੜਾ ਡੇਂਜਰਸ ਹੀ ਆ ਹਨਾ, ਪਰ ਮੈਨੂੰ ਇੰਨਾ ਪਤਾ ਵੀ ਅਸੀਂ ਰੋਜ਼ ਉਹਨੂੰ ਲਿਆ ਕੇ ਗੰਨੇ ਦਾ ਜੂਸ ਪਿਲਾਈਦਾ ਹੁੰਦਾ ਸੀਗਾ, ਸਾਡੇ ਪਿੰਡ ਵੇਲਣਾ ਹੁੰਦਾ ਸੀਗਾ ਤੇ ਅਸੀਂ ਰੋਜ਼ ਡੋਲੂ ਲੈ ਕੇ ਜਾਣਾ ਤੇ ਫੇਰ ਕਹਿਣਾ ਵੀ ਗੰਨੇ ਦਾ ਰਸ ਲੈ ਕੇ ਆਉਣਾ ਕਿਉਂਕਿ ਉਹ ਠੰਡਾ ਹੁੰਦਾ ਨਾ, ਤੇ ਕਹਿੰਦੇ ਹੁੰਦੇ ਸੀ ਤੇ ਪੀਲੀਏ ਦੇ ਲਈ ਉਹ ਵਧੀਆ ਹੁੰਦਾ। ਤੇ ਇਸ ਤੋਂ ਇਲਾਵਾ ਜੁਕਾਮ ਜੁਕੂਮ ਤਾਂ ਚਲੋ ਮੂਲੀਆਂ ਦਾ ਪਾਣੀ ਹੁੰਦਾ ਸੀ। ਹਾਂ ਅੱਛਾ, ਸਾਡੇ ਇੱਧਰ ਨਾ ਤਸੀਰ ਜਿਹੜੀ ਆ ਉਹਨੂੰ ਬੜਾ ਸਮਝਦੇ ਹੁੰਦੇ ਸੀ ਵੀ ਇਹਦੀ ਤਸੀਰ ਠੰਡੀ ਆ ਜਾਂ ਇਹਦੀ ਤਸੀਰ ਗਰਮ ਆ, ਬਾਏ ਚੀਜ਼ ਆ। ਇੱਥੇ ਇਸ ਚੀਜ਼ ਦਾ ਕੋਨਸੈਪਟ ਨੀ ਪਤਾ, ਉਹ ਤਸੀਰ ਦਾ ਕੋਨਸੈਪਟ ਨੀ ਪਤਾ ਜਿੱਦਾਂ ਹਨਾ, ਵੀ ਠੰਡੀ ਆ ਜਾਂ ਗਰਮੀ ਆ ਉਸ ਹਿਸਾਬ ਨਾਲ ਇਸ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਸੀ ਥੋੜੇ ਇੰਟੈਲੀਜੈਂਟ ਆ ਉਹ ਚੀਜ਼ ਅਜੇ ਇੱਥੇ ਨਹੀਂ ਪਹੁੰਚੀ
ਜਿੱਦਾਂ
ਅੱਛਾ ਤੇ ਚਲੋ ਅਰਸ਼ ਮੱਲੀ ਤੇ ਬੋਬੀ ਸਿੱਧੂ ਆਏ ਹਾਂ ਬਿਲਕੁਲ ਸਹੀ ਗੱਲ ਆ ਆਯੁਰਵੈਦਿਕ ਦੀ ਅਸੀਂ ਗੱਲ ਕਰੀਏ ਤਾਂ ਸਾਰੀ ਉਹੀ
ਜਿਵੇਂ ਹੁਣ ਆਪਾਂ ਜੇ ਕਿਸੇ ਨੂੰ ਰੇਸ਼ਾ ਹੋਈ ਆ ਖੰਘ ਹੋਈ ਆਪਾਂ ਕਹੀ ਦਾ ਦਹੀਂ ਚੌਲ ਫਿਰ ਆਲੂ ਹੋ ਗਏ ਏਦਾਂ ਦੀਆਂ ਚੀਜ਼ਾਂ ਲੱਸੀ ਉਹਨੂੰ ਮਨਾ ਕਰ ਦਿਓ ਜਾਂ ਥੋੜਾ ਘਟਾ ਲਓ
ਮਨਾ ਕਰ ਦੋ
ਛਾਲੇ
ਪੈ ਜਾਂਦੇ ਆ ਓਹਦੇ ਲਈ ਵੀ ਕਹਿਣਗੇ ਗਰਮ ਚੀਜ਼ਾਂ ਨਾ ਖਾਓ ਮੂੰਹ ਕਿੰਨਾ ਪੱਕਦਾ ਹੁੰਦਾ ਸੀਗਾ ਮੂੰਹ ਵੀ ਤਾਂ ਪੱਕਦਾ ਹੁੰਦਾ ਸੀ ਅੱਛਾ ਜਦੋਂ ਮੂੰਹ ਪੱਕਦਾ ਹੁੰਦਾ ਸੀ ਤੇ ਕਹਿਣਾ ਜਿਹੜੀ ਤਵੇ ਦੀ ਕਾਲਕ ਆ ਨਾ ਉਹ ਲਾਓ ਮੂੰਹ ਤੇ ਉਹ ਛਾਲਿਆਂ ਤੇ ਲਾਓ ਤੇ ਸੱਚੀ ਠੀਕ ਵੀ ਹੋ ਜਾਂਦੇ ਹੁੰਦੇ ਸੀਗੇ ਉਹ ਖੜਕ ਜੇ ਉਹ ਛਾਲੇ ਤੇ ਲਾ ਲੈਣੀ ਨਾ ਦੋ ਚਾਰ ਵਾਰੀ ਤੇ ਉਹ ਛਾਲਾ ਠੀਕ ਹੋ ਜਾਂਦਾ ਹੁੰਦਾ ਸੀਗਾ
ਹੁਣ ਦੇਖੋ ਸਰੀਰ ਦੇ ਹਿਸਾਬ ਨਾਲ ਜਿੱਦਾਂ ਹੁਣ ਆਪਾਂ ਗਰਮ ਚੀਜ਼ਾਂ ਪਾ ਕੇ ਅਲਸੀ ਹੋਰ ਚੀਜ਼ਾਂ ਪਾ ਕੇ ਉਹਨਾਂ ਨੂੰ ਭੁੰਨ ਕੇ ਫਿਰ ਸਿਆਲ ਸ਼ੁਰੂ ਹੁੰਦੇ ਹੀ ਆਪਾਂ ਪਿੰਨੀਆਂ ਬਣਾ ਲਈ ਦੀਆਂ ਕਿਉਂਕਿ ਫਿਰ ਬਾਏ ਹੋਰ ਚੀਜ਼ਾਂ ਘੱਟ ਜਾਂਦੀਆਂ ਤੇ ਸਰੀਰ ਉਹ ਟੈਂਪਰੇਚਰ ਉਹਦਾ ਸਹੀ ਹੋਣ ਲੱਗ ਪੈਂਦਾ ਗਰਮੀ ਹੋਣ ਲੱਗ ਪੈਂਦੀ ਹੈ
ਹਾਂ ਬਿਲਕੁਲ ਉਸੇ ਤਰ੍ਹਾਂ ਗਰਮੀਆਂ ਦੇ ਵਿੱਚ ਸੱਤੂ ਜਿਹੜੇ ਹੁੰਦੇ ਸੀਗੇ ਤੇ ਸਰਦੀਆਂ ਦੇ ਵਿੱਚ ਪਿੰਨੀਆਂ ਹੁੰਦੀਆਂ ਸੀ ਉਸ ਹਿਸਾਬ ਨਾਲ ਬਜ਼ੁਰਗਾਂ ਨੇ ਡਾਇਟ ਜਿਹੜੀ ਆ ਉਸ ਹਿਸਾਬ ਨਾਲ ਰੱਖੀ ਹੁੰਦੀ ਸੀ ਤੇ ਅੱਛਾ ਸਬਜ਼ੀਆਂ ਵੀ ਏਦਾਂ ਹੀ ਹੁੰਦੀਆਂ ਸੀਗੀਆਂ ਜਿਹੜਾ ਖਾਣ ਪੀਣ ਹੁੰਦਾ ਸੀਗਾ ਉਹ ਸੀਜ਼ਨਲ ਹੁੰਦਾ ਸੀ ਜਿਹੜੀਆਂ ਸਰਦੀਆਂ ਦੀਆਂ ਸਬਜ਼ੀਆਂ ਉਹ ਸਰਦੀਆਂ 'ਚ ਹੀ ਖਾਣੀਆਂ ਤੇ ਜਿਹੜੀਆਂ ਗਰਮੀਆਂ ਦੀਆਂ ਉਹ ਗਰਮੀਆਂ 'ਚ ਹੀ ਮਿਲਦੀਆਂ ਹੁੰਦੀਆਂ ਸੀਗੀਆਂ ਸੋ ਹੈਨਾ ਇਸ ਚੀਜ਼ ਦਾ ਬੜਾ ਫਰਕ ਪੈਂਦਾ ਹੁੰਦਾ ਸੀ ਅੱਛਾ ਵਰਿੰਦਰ ਤੇ ਅਰਸ਼ ਮੱਲੀ ਦਾ ਮੈਸੇਜ ਆਇਆ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਕਹਿੰਦੇ ਸਤਿ ਸ਼੍ਰੀ ਅਕਾਲ ਸੁਪ੍ਰੀਤ ਭੈਣ ਜੀ ਤੇ ਸਰਬਜੀਤ ਭਾਜੀ ਬਚਪਨ ਦੇ ਸ਼ੌਕ ਉਦੋਂ ਇੱਕ ਜਿੱਦ ਨਾਲ ਪੂਰੇ ਹੋ ਜਾਂਦੇ ਸੀ ਜੋ ਹੁਣ ਪੈਸੇ ਨਾਲ ਵੀ ਪੂਰੇ ਨਹੀਂ ਹੁੰਦੇ ਗਾਣਾ ਸੁਣਾ ਦਿਓ ਜੀ ਦ ਲੋਸਟ ਲਾਈਫ ਏ ਕੇ ਦਾ ਸੋ ਠੀਕ ਹੈ ਜੀ ਜ਼ਰੂਰ ਤੁਹਾਡੀ ਫਰਮਾਇਸ਼ ਮੈਂ ਪਹੁੰਚਾ ਦਿੱਤੀ ਸਰਬਜੀਤ ਭਾਜੀ ਤੱਕ ਪਰ ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ ਉਦੋਂ ਸ਼ੌਕ ਇੱਕ ਜਿੱਦ ਨਾਲ ਪੂਰੇ ਹੋ ਜਾਂਦੇ ਸੀ ਤੇ ਹੁਣ ਬੇਸ਼ੱਕ ਕਮਾਈਆਂ ਵੀ ਕਰਦੇ ਆ ਤੇ ਤਾਂ ਵੀ ਪੂਰੇ ਨਹੀਂ ਹੁੰਦੇ ਕਿਹੋ ਜਿਹੇ ਜਦੋ ਜਹਿਦ ਆ ਕਿਉਂ ਆਏ ਹੋ ਹੈਨਾ ਤੇ ਬੋਬੀ ਸਿੱਧੂ ਵੀ ਆਈ ਹੈ ਜੀ ਲੋ ਕੀ ਹਾਲ ਚਾਲ ਹੈ ਬੋਬੀ ਹਾਂ ਮੈਂ ਬੋਬੀ ਪੁੱਛ ਰਹੀ ਹੈ ਕਹਿੰਦੀ ਹੈ ਭੱਬੂ ਕਿੱਦਾਂ ਹੁੰਦੇ ਆ ਪਹਿਲੀ ਵਾਰ ਸੁਣਿਆ ਪ੍ਰੋਗਰਾਮ ਸੋਹਣਾ ਚੱਲਦਾ ਹੈ ਸੁਣ ਰਹੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਬੋਬੀ ਭੱਬੂ ਕਹਿੰਦੇ ਮਮਸ ਨੂੰ ਇੱਥੇ ਇੰਗਲਿਸ਼ ਨੂੰ ਮਮਸ ਕਹਿੰਦੇ ਆ ਉਹ ਗਲੈਂਡਸ ਹੁੰਦੇ ਤੁਹਾਡੇ ਗਲੇ ਦੇ ਵਿੱਚ ਨਾ ਉਹ ਬਹੁਤ ਵੱਡੇ ਹੋ ਜਾਂਦੇ ਆ ਔਰ ਇਟਸ ਸੋ ਪੇਨਫੁਲ ਤੁਹਾਡਾ ਮੂੰਹ ਵੀ ਨਹੀਂ ਖੁੱਲਦਾ ਹੁੰਦਾ ਯਾਨੀ ਤੁਸੀਂ ਮੂੰਹ ਖੋਲ ਕੇ ਰੋਟੀ ਦੀ ਬੁਰਕੀ ਵੀ ਵਿੱਚ ਨਹੀਂ ਪਾ ਸਕਦੇ ਖਾਣਾ ਪੀਣਾ ਤਾਂ ਕੁਛ ਦੂਰ ਦੀ ਗੱਲ ਆ ਮਮਸ ਕਰੂੰਗੇ ਨਾ ਤੁਸੀਂ ਗੂਗਲ ਤੇ ਉਹਦੇ ਵਿੱਚ ਆ ਜਾਣੇ ਇਹਨੂੰ ਕਹਿੰਦੇ ਹੁੰਦੇ ਸੀ ਭੱਬੂ ਨਿਕਲ ਆਏ ਨਾ ਕਿੰਨਾ ਵਧੀਆ ਰੱਖਿਆ ਸੀਗਾ ਨਾ ਤੇ ਰਠੌਰ ਸਾਹਿਬ ਆਏ ਰਵਿੰਦਰ ਰਠੌਰ ਕਹਿ ਰਹੇ ਭੈਣ ਜੀ ਕਹਿੰਦੇ ਨੇ ਕਿ ਬਿੱਲੀ ਤੋਂ ਕਬੂਤਰ ਮਰਵਾ ਕੇ ਖਾਣਾ ਚਾਹੀਦਾ ਮੈਨੂੰ ਬੋਬੀ ਸਿੱਧੂ ਨੇ ਕਿਹਾ ਸੀ ਕਹਿੰਦੀ ਮੈਂ ਬੜੇ ਖਾਧੇ ਆ ਪੁੱਛਿਓ ਜ਼ਰਾ ਕੀ ਫਾਇਦਾ ਹੁੰਦਾ ਆ ਇਹ ਫਾਇਦਾ ਇਹ ਹੁੰਦਾ ਵੀ ਇਹਦੇ ਨਾਲ ਭੱਬੂ ਨੀ ਹੁੰਦੇ ਮੈਨੂੰ ਲੱਗਦਾ ਤਾਂ ਹੀ ਬੋਬੀ ਨੂੰ ਇਹ ਨੀ ਪਤਾ ਵੀ ਭੱਬੂ ਕਿਹਨੂੰ ਕਹਿੰਦੇ ਆ ਇਹਨੇ ਬਿੱਲੀ ਤੋਂ ਕਬੂਤਰ ਮਰਵਾ ਕੇ ਖਾਧੇ ਆ ਠੀਕ ਆ ਜੀ ਲਓ ਜੀ ਇੱਕ ਹੋਰ ਰੈਮਡੀ ਪਤਾ ਲੱਗ ਗਈ ਸਾਨੂੰ ਸੋ ਬੋਬੀ ਹੋਰ ਫਾਇਦੇ ਕੀ ਹੁੰਦੇ ਆ ਜ਼ਰੂਰ ਦੱਸਿਓ ਨਰਿੰਦਰ ਹੁਣੀ ਪੁੱਛ ਰਹੇ ਆ ਤੇ ਲਓ ਜੀ ਧਨੀਵੀਰ ਵੀ ਆ ਗਿਆ ਸਾਡਾ ਸਤਿ ਸ਼੍ਰੀ ਅਕਾਲ ਕਹਿ ਰਿਹਾ ਕਹਿੰਦਾ ਸਤਿ ਸ਼੍ਰੀ ਅਕਾਲ ਪਿਆਰੀ ਪੈਂਦਾ ਭੈਣ ਜੀ ਠੀਕ ਠਾਕ ਹਾਂ ਠੀਕ ਠਾਕ ਵਧੀਆ ਧਨੀ ਰਾਜੀ ਖੁਸ਼ੀ ਔਰ ਉਮੀਦ ਕਰਦੀ ਆ ਤੁਸੀਂ ਵੀ ਰਾਜੀ ਖੁਸ਼ੀ ਹੋਣੇ ਆ ਸੋ ਗੱਲਾਂ ਅੱਜ ਕਰ ਰਹੇ ਆ ਜੀ ਅਸੀਂ ਆਪਣੇ ਬਚਪਨ ਦੇ ਵਿੱਚ ਜਿਹੜੀਆਂ ਬਿਮਾਰੀਆਂ ਹੁੰਦੀਆਂ ਸੀਗੀਆਂ ਸਾਨੂੰ ਉਹ ਕਿਹੜੀਆਂ ਕਿਹੜੀਆਂ ਸੀਗੀਆਂ ਤੇ ਉਹਨਾਂ ਦੇ ਕਿਹੜੇ ਕਿਹੜੇ ਔੜ ਪੌੜ ਹੁੰਦੇ ਸੀਗੇ ਕੀ ਕਰੀਦਾ ਹੁੰਦਾ ਸੀ ਉਹਨਾਂ ਦੇ ਬਾਰੇ ਸੋ ਵਰਿੰਦਰ ਮੇਰੇ ਨਾਲ ਆ ਇੰਗਲੈਂਡ ਤੋਂ ਸੋ ਵਰਿੰਦਰ ਹੋਰ ਕੋਈ ਬਿਮਾਰੀ ਜਾਂ ਹੋਰ ਕੋਈ ਚੀਜ਼ ਤੁਹਾਨੂੰ ਯਾਦ ਆਈ ਹੋਵੇ ਤਾਂ
ਹਾਂਜੀ ਜਦੋਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੁੰਦੀਆਂ ਸੀ ਤਾਂ ਪਹਿਲਾਂ ਇੱਕ ਹਫ਼ਤਾ ਢਿੱਡ ਬੜਾ ਦੁਖਦਾ ਹੁੰਦਾ ਸੀ ਤੇ ਢਿੱਡ ਤਾਂ ਦੁਖਦਾ ਸੀ ਤੇ ਦਿਮਾਗ ਭਰੇ
ਤੇ ਜਾਂਦਿਆਂ ਨੂੰ ਮਾਸਟਰ ਭੈਣਦੀਆਂ ਨੇ ਡੰਡਾ ਵੀ ਘੜ ਕੇ ਰੱਖਿਆ ਹੁੰਦਾ ਸੀ ਐਨ
ਘਰਦਿਆਂ ਨੂੰ ਆਪਣੇ ਨਿਆਣਿਆਂ ਦਾ ਨਾ ਪਤਾ ਹੁੰਦਾ ਆ ਤੇ ਉਹਨਾਂ ਨੇ ਸਾਨੂੰ ਘਰ ਭੇਜਣਾ ਤੇ ਅਸੀਂ ਸਵੇਰੇ ਹੀ ਮੈਂ ਸਵੇਰੇ ਹੀ ਰੌਲਾ ਪਾਉਣਾ ਆਪਣਾ ਮੇਰਾ ਢਿੱਡ ਬੜਾ ਦੁਖਦਾ ਮੇਰਾ ਢਿੱਡ ਤੇ ਨਾਲੇ ਕੁੱਟ ਖਾਣੀ ਤੇ ਨਾਲੇ ਸਕੂਲੇ ਜਾ ਕੇ ਕੇਕ ਕੁੱਟ ਖਾਣੀ
ਸਹੀ ਗੱਲ ਡਬਲ ਹੈ ਪਹਿਲਾਂ ਘਰੋਂ ਖਾਂਦੇ ਆ ਜਾਣਾ ਫਿਰ ਸਕੂਲ ਚ ਖਾਂਦੇ ਖਾਣੀਆਂ ਓਹੋ ਪਰ ਕਿੰਨੀਆਂ ਸਵਾਦ ਹੁੰਦੀਆਂ ਸੀਗੀਆਂ ਉਹ ਗਾਲਾਂ ਹੁਣ ਯਾਦ ਕਰਦੇ ਆ ਲੱਭਦੇ ਆ ਵੀ ਉਹ ਗਾਲਾ ਹੁਣ ਤਾਂ ਸੱਚੀ ਗੱਲ ਆ, ਸਹੀ ਗੱਲ ਆ, ਢਿੱਡ ਚ ਵੱਟ ਬਹੁਤ ਪੈਂਦੇ ਹੁੰਦੇ ਸੀਗੇ। ਔਰ ਵੈਸੇ ਸਹੀ ਗੱਲ ਆ ਤੇਰੇ ਕਹਿਣ ਵਾਲੀ ਵੀ ਉਹ ਵੱਟ ਓਦਾਂ ਤਾਂ ਕਦੀ ਕਿਤੇ ਹੀ ਪੈਂਦੇ ਹੁੰਦੇ ਸੀ, ਪਰ ਸਕੂਲ ਜਾਣ ਦੇ ਨਾਂ ਤੇ ਜਦੋਂ ਕੋਈ ਬਹਾਨਾ ਹੁੰਦਾ ਸੀ ਉਦੋਂ ਢਿੱਡ ਚ ਵੱਟ ਪੈਣ ਦਾ ਬਹਾਨਾ ਸਭ ਤੋਂ ਵਧੀਆ ਹੁੰਦਾ ਸੀ ਵੀ ਕਿੰਨੇ ਢਿੱਡ ਚ ਵੜ ਕੇ ਦੇਖਣਾ ਵੀ ਪੈਂਦਾ ਕਿ ਨਹੀਂ ਪੈਂਦਾ, ਉਦਾਂ ਹੀ ਕਹਿ ਦੋ ਵੀ ਢਿੱਡ ਦੁਖਦਾ। ਤੇ ਹੁਣ ਜੇ ਮੇਰਾ ਬ੍ਰਦਰ ਵੀ ਸੁਣਦਾ ਹੋਊਗਾ ਨਾ ਪ੍ਰੋਗਰਾਮ ਤੇ ਉਹ ਵੀ ਹੱਸਦਾ ਹੋਣਾ ਕਿਉਂਕਿ ਉਹਦਾ ਵੀ ਸਭ ਤੋਂ ਵੱਡਾ ਬਹਾਨਾ ਇਹੀ ਹੁੰਦਾ ਸੀ ਵੀ ਮੇਰਾ ਢਿੱਡ ਦੁਖਦਾ। ਯਾਦ ਆਇਆ ਹੁਣ ਉਹਨੂੰ ਵੀ, ਪਰ ਜਦੋਂ ਉਹਦਾ ਢਿੱਡ ਦੁਖਦਾ ਹੁੰਦਾ ਸੀ ਅਸੀਂ ਪੁੱਛੀਦਾ ਸੀ ਵੀ ਅੱਜ ਕੁਛ ਨਾ ਕੁਛ ਜ਼ਰੂਰ ਹੈ, ਇਹਨੇ ਕੋਈ ਕੰਮ ਨਹੀਂ ਕੀਤਾ ਹੋਣਾ ਜਾਂ ਕੋਈ ਗੱਲ ਤਾਂ ਹੈਗੀ ਜਿਹੜਾ ਅੱਜ ਇਹਦਾ ਢਿੱਡ ਦੁਖਣ ਲੱਗ ਗਿਆ। ਸੰਜੀਵ ਵਰਿੰਦਰ,
ਇੱਕ ਨਾ ਹੋਰ ਚੀਜ਼ ਹੁੰਦੀ ਸੀ, ਏਦਾਂ ਸੀਗਾ ਕਿ ਮੈਨੂੰ ਲੱਗਦਾ 90% ਆਪਾਂ ਜਿਹੜੇ ਬਚਪਨ ਤੋਂ ਆਏ ਆ ਨਾ ਐਸ ਉਮਰ ਦੇ ਵਿੱਚ, ਕਿਸੇ ਦੀ ਲੱਤ, ਕਿਸੇ ਦੀ ਬਾਂਹ, ਕਿਸੇ ਦੀ ਹੱਥ, ਕਿਸੇ ਦੀ ਉਂਗਲੀ ਜ਼ਰੂਰ ਟੁੱਟੀ ਹੋਈ ਹੈ, ਕਿਉਂਕਿ ਅਸੀਂ ਸ਼ਰਾਰਤਾਂ ਬਹੁਤ ਕਰਦੇ ਸੀ। ਅਸੀਂ ਕੰਪਿਊਟਰ ਦੇ ਅੱਗੇ ਬਹਿ ਕੇ, ਫੋਨ ਲੈ ਕੇ ਉੱਪਰ ਬਹਿ ਕੇ ਗੇਮਾਂ ਨਹੀਂ ਖੇਡੀਆਂ, ਅਸੀਂ ਇਸ ਲਈ ਜ਼ਿੰਦਗੀ ਦੀਆਂ ਗੇਮਾਂ
ਖੇਡੀਆਂ।
ਬਿਲਕੁਲ ਸਹੀ ਕਿਹਾ। ਮੈਂ ਆਪਣੀ ਜਾਮਣ ਤੋਂ ਟੈਕ ਕੇ, ਕਿਉਂਕਿ ਜਾਮਣ ਦੀ ਜਿਹੜੀ ਲੱਕੜੀ ਆ ਬਹੁਤ ਕੱਚੀ ਹੁੰਦੀ ਆ।
ਦੱਸ ਤੇ ਸਹੀ ਗੱਲ ਆ। ਪਰ ਅੱਜ ਕੱਲ ਅਸੀਂ ਆਪਣੇ ਬੱਚਿਆਂ ਲਈ ਨਾ ਬਹੁਤ ਜ਼ਿਆਦਾ ਏਦਾਂ ਵੀ ਹੋ ਗਿਆ, ਮਾੜਾ ਜਿਹਾ ਕੁਛ ਹੋਣ ਲੱਗਦਾ ਹਾਏ ਆਹ ਨਾ ਹੋ ਜਾਵੇ, ਹਾਏ ਆਹ ਨਾ ਹੋ ਜਾਵੇ, ਹਾਏ ਕੋਟੀ ਪਾ ਲਓ, ਹਾਏ ਸਵੈਟਰ ਪਾ ਲਓ, ਬਸ ਯਾਨੀ ਮਾੜੀ ਜਿਹੀ ਛਿੱਕ ਮਾਰ ਦੇਣ ਤੇ ਮੂੰਹ ਚ ਦਵਾਈ। ਸੋ ਅਸੀਂ ਉਹਨਾਂ ਨੂੰ ਬਿਲਕੁਲ ਨਾ ਬਹੁਤ ਸੋਫਟ ਜਿਹਾ ਬਣਾ ਲਿਆ ਹੁਣ, ਜਦ ਕਿ ਧੱਕੜ ਹੋਣਾ ਜ਼ਿੰਦਗੀ ਚ ਬਹੁਤ ਜ਼ਰੂਰੀ ਹੁੰਦਾ ਆ। ਔਰ ਬਿਲਕੁਲ ਸਾਡੀਆਂ ਮਾਵਾਂ ਇਸ ਮਾਮਲੇ ਚ ਮੈਂ ਕਹਿੰਦੀ ਆ ਵੀ ਸਹੀ ਗੱਲ ਆ, ਵੀ ਕਾਬਲੇ ਤਾਰੀਫ ਆ ਜਿਹਨਾਂ ਨੇ ਬਹੁਤ ਵਧੀਆ ਪਾਲਿਆ ਸਾਨੂੰ। ਔਰ ਬੱਚਿਆਂ ਨੂੰ ਥੋੜਾ ਰਫ ਐਂਡ ਟਫ ਜਿਹਾ ਜ਼ਰੂਰ ਬਣਾਉਣਾ ਚਾਹੀਦਾ ਹੈ ਜੀ। ਵਰਿੰਦਰ ਸੇ ਇੱਕ ਗਾਣਾ ਸੁਣ ਲਈਏ ਹੁਣ
ਜੀ, ਜੀ
ਹੈ ਨਾ, ਗਾਣਾ ਸੁਣ ਲਈਏ, ਗੱਲਾਂ ਬਾਤਾਂ ਮਾਰਦੇ ਹਨ, ਟਾਈਮ ਦਾ ਪਤਾ ਵੀ ਨਹੀਂ ਲੱਗਦਾ। ਤੇ ਗੁਰਿੰਦਰ ਸਿੰਘ ਹੁਣਾਂ ਨੇ ਚਾਹ ਦਾ ਕੱਪ ਭੇਜ ਦਿੱਤਾ, ਕਹਿੰਦੇ ਲਓ ਜੀ ਹਰ ਇੱਕ ਮਰਜ਼ ਦੀ ਦਵਾ ਆ, ਚਾਹ ਪੀਓ। ਸੋ ਬਿਲਕੁਲ ਜੀ, ਚਾਹ ਤੇ ਹਰ ਇੱਕ ਮਰਜ਼ ਦੀ ਦਵਾ ਆ, ਬਿਲਕੁਲ ਸਹੀ ਕਿਹਾ। ਸਰਦੀਆਂ ਤਾਂ ਚਾਹ ਹੋਰ ਵੀ ਜ਼ਿਆਦਾ, ਵਿੱਚ ਅਦਰਕ ਪਾ ਲਓ ਤੇ ਵਿੱਚ ਲੌਂਗ ਇਲਾਚੀਆਂ ਪਾ ਲਓ, ਵਿੱਚ ਦਾਲਚੀਨੀ ਪਾ ਲਓ ਤੇ ਬਿਮਾਰ ਹੋ ਜਾਓ ਤੇ ਕਾੜੇ ਵਾਂਗੂ ਪੀ ਲਓ ਹਨਾ, ਤੇ ਨਹੀਂ ਤਾਂ ਚਲੋ ਬਿਸਕਟ ਟੋਪ ਕੇ ਤੁਸੀਂ ਖਾ ਲਓ। ਜੇ ਬਿਮਾਰ ਆ ਤੇ ਤੁਸੀਂ ਵਿੱਚ ਜਿੱਦਾਂ ਅਸੀਂ ਪਹਿਲਾਂ ਹੀ ਕਿਹਾ ਵੀ ਬ੍ਰੈਡ ਡੋਬ ਕੇ ਖਾ ਲਓ ਤੇ ਰਸ ਡੋਬ ਕੇ ਖਾ ਲਓ। ਚਾਹ ਤਾਂ ਜੀ ਸਾਡੀ ਜ਼ਿੰਦਗੀ ਚ ਬਹੁਤ ਪ੍ਰਧਾਨ ਆ। ਔਰ ਨਰਿੰਦਰ ਠੋਰ ਹੋਣਾ ਦਾ ਮੈਸੇਜ ਆਇਆ, ਕਹਿੰਦੇ ਕਿ ਮੇਰਾ ਗਿੱਟਾ ਨਿਕਲਿਆ ਸੀ ਟਰੈਕਟਰ ਤੋਂ ਡਿੱਗ ਕੇ। ਲਓ ਹੁਣ ਸਾਰੇ ਯਾਦ ਕਰੋ ਕਿ ਕਿਹਦਾ ਕੀ ਹੋਇਆ ਸੀਗਾ ਬਚਪਨ ਚ ਸ਼ਰਾਰਤਾਂ ਕਰ ਕਰਕੇ, ਕੀ ਹੋਇਆ ਸੀ, ਜਾਂ ਕੋਈ ਇਹੋ ਜਿਹੀ ਬਿਮਾਰੀ ਜਿਹੜੀ ਤੁਹਾਨੂੰ ਯਾਦ ਹੋਵੇ ਵੀ ਬਚਪਨ ਚ ਹੋਈ ਸੀ ਤੇ ਉਹਨੇ ਤੁਹਾਨੂੰ ਤੰਗ ਕੀਤਾ ਸੀ, ਜਾਂ ਉਹਦੇ ਨਾਲ ਕੋਈ ਜੁੜੀ ਯਾਦ ਹੋਵੇ ਤੇ ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਨਾਲ ਨਾਲ ਸੁਣੋ ਇਹ ਗੀਤ ਤੇ ਨਾਲ ਨਾਲ ਜਰਾ ਕੁ ਜ਼ੋਰ ਪਾਓ ਦਿਮਾਗ ਤੇ ਯਾਦ ਕਰੋ ਯਾਦਾਂ ਨੂੰ, ਠੀਕ ਹੈ ਜੀ। ਮੈਂ ਮਿਲਦੀ ਹਾਂ ਤੁਹਾਨੂੰ ਇਸ ਗੀਤ ਬਾਅਦ।
ਲਓ ਵੀ ਮਿੱਤਰੋ, ਜਦੋਂ ਕਿਸੇ ਗਭਰੂ ਤੇ ਚੜ੍ਹਦੀ ਆ ਨਵੀਂ ਨਵੀਂ ਜਵਾਨੀ, ਮੈਂ ਉਹ ਨਹੀਂ ਸਮਝਦਾ ਕਿਸੇ ਨੂੰ ਬੰਦਾ, ਤੇ ਆਪਣੇ ਆਪ ਨੂੰ ਸਮਝਦਾ ਬਾਈ ਫਨੇਖਾ। ਲਓ ਵੀ ਇਹੋ ਜਿਹੇ ਫਨੇਖਾ ਦੀ ਗੱਲ ਸੁਣਾ ਰਿਹਾ ਬਾਈ ਕੰਠ ਕਲੇਰੇ ਬਾਈ ਐਦਾਂ। ਕੰਨਾਂ ਨਾਲ ਦਿਸਦਾ ਰੁੱਤ ਮਸਤਾਨੀ
ਲੋ ਜੀ, ਗੀਤ ਤੋਂ ਬਾਅਦ ਹਾਜ਼ਰ ਆ ਪ੍ਰੋਗਰਾਮ ਲਹਿਰਾਂ ਲਹਿਰਾਂ ਦੇ ਵਿੱਚ ਗੱਲਾਂ ਚੱਲ ਰਹੀਆਂ ਜੀ ਅੱਜ ਸਾਡੀਆਂ ਬਿਮਾਰੀਆਂ ਦੀਆਂ, ਸਾਡੀ ਘਰੇਲੂ ਨੁਸਖਿਆਂ ਦੀਆਂ ਤੇ ਸਾਡੀਆਂ ਬਹੁਤ ਸਾਰੀਆਂ ਯਾਦਾਂ ਦੀਆਂ, ਕਿਉਂਕਿ ਕੋਈ ਵੀ ਗੱਲ ਸ਼ੁਰੂ ਕਰੀਏ ਤੇ ਉਹਦਾ ਸਿਰਾ ਜਾ ਕੇ ਕਈ ਹੋਰ ਚੀਜ਼ਾਂ ਤੇ ਵੱਲ ਚਲਾ ਜਾਂਦਾ ਔਰ ਅਸੀਂ ਉਸ ਗੱਲ ਤੋਂ ਫਿਰ ਮੁੜ ਕੇ ਫਿਰ ਕਿਤੇ ਨਾ ਕਿਤੇ ਦੇ ਕਿਤੇ ਪਹੁੰਚ ਜਾਂਦੇ ਹਾਂ। ਪਰ ਚਲੋ ਕੋਈ ਨੀ ਜੀ, ਆਪਣਾ ਪ੍ਰੋਗਰਾਮ ਹੈ ਸਾਡਾ, ਸਾਡਾ ਆਪਣਾ ਪਰਿਵਾਰ ਹੈ, ਵਧੀਆ ਲੱਗਦਾ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਕੇ। ਤੇ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਆ, ਮੈਂ ਤਾਂ ਹੁਣ ਤੱਕ ਇਹ ਹੀ ਸੋਚਦਾ ਰਿਹਾ ਕਿ ਕੰਠ ਕਲੇਰ ਹਮੇਸ਼ਾ ਰੋਣਾ ਹੀ ਰੋਂਦਾ ਰਹਿੰਦਾ ਹੈ। ਇਹ ਵੀ ਗੱਲ ਸਹੀ ਹੈ ਤੁਹਾਡੀ, ਹੈ ਨਾ, ਕੁਝ ਕੁ ਇਮੇਜ ਉਹੋ ਜਿਹੀ ਬਣ ਜਾਂਦੀ ਹੈ ਕੁਝ ਕੁ ਚੀਜ਼ਾਂ ਦੀ, ਵੀ ਹਾਂ ਹੈ ਨਾ, ਏਦਾਂ ਵੀ ਹੋ ਜਾਂਦਾ, ਏਦਾਂ ਵੀ ਹੋ ਜਾਂਦਾ। ਜਿੱਦਾਂ ਹੁਣ ਮੇਰੀ ਇਮੇਜ ਤੁਹਾਡੀਆਂ ਨਜ਼ਰਾਂ ਚ ਬਣੀ ਆ, ਬਈ ਹਾਂ ਯਾਦਾਂ ਨੂੰ ਯਾਦ ਕਰਦੀ ਕੁੜੀ ਆ, ਹੈ ਨਾ, ਉਹ ਵਾਲੀ ਚੀਜ਼ ਦੀ। ਸੋ ਪਰ ਇਸ ਚੀਜ਼ ਤੇ ਵੀ ਜੇ ਮੈਂ ਗੱਲ ਕਰਾਂ ਤੇ ਲੱਗਦਾ ਹੁੰਦਾ ਕਿ ਸਾਡੇ ਸਾਰਿਆਂ ਚ ਬਹੁਤ ਸਾਰੀਆਂ ਸ਼ੇਡਸ ਹੁੰਦੀਆਂ ਆ। ਲੋ ਜੀ, ਮੌਲੀ ਆਂਟੀ ਦਾ ਫੋਨ ਆ ਰਿਹਾ, ਉਹਨਾਂ ਨੂੰ ਲੈਣੇ ਪ੍ਰੋਗਰਾਮ ਦੇ ਵਿੱਚ। ਹੈਲੋ,
ਹੈਲੋ, ਸਤਿ ਸ੍ਰੀ ਅਕਾਲ ਮੇਰੀ ਭਾਣਜੀ, ਕੀ ਹਾਲ ਆ?
ਹਾਂਜੀ, ਸਤਿ ਸ੍ਰੀ ਅਕਾਲ ਮੌਲੀ ਮਾਸੀ ਮੇਰੀ, ਕੀ ਹਾਲ ਚਾਲ, ਤੁਸੀਂ ਸੁਣਾਓ ਕੀ ਹਾਲ ਚਾਲ ਆ, ਠੀਕ ਠਾਕ?
ਹਾਲ ਬਹੁਤ ਵਧੀਆ। ਮੈਂ ਕਿਹਾ ਤੂੰ ਕਵਿਤਾ ਦੀ ਤਾਂ ਕਮਾਲ ਹੀ ਕਰਾਤੀ, ਸਾਰੀ ਲੜੀ ਪਰੋਤੀ ਵਿੱਚ ਸਾਰੇ ਆਪਣੇ ਕਲਚਰ ਦੀ।
ਹਾਂ, ਯਾਦਾਂ ਦੀ ਕਹਿ ਲੋ, ਮੇਰੀਆਂ ਯਾਦਾਂ ਦੀ ਲੜੀ ਆਏ ਤਾਂ ਬਈ ਜੋ ਜੋ ਦਿਮਾਗ ਚ ਆਉਂਦਾ ਰਹਿੰਦਾ ਮਾੜਾ ਮੋਟਾ ਲਿਖ ਲੈਣੀ ਆ, ਯਾਦਾਂ ਦੀ ਲੜੀ। ਹਾਂ
ਨਹੀਂ, ਬਹੁਤ ਸੋਹਣਾ, ਬਹੁਤ ਸੋਹਣਾ।
ਕੀ ਹਾਲ ਚਾਲ?
ਮੈਂ ਵੀ ਠੀਕ ਆ। ਮੈਂ ਕਿਹਾ ਮੇਰੇ ਕੋ ਵੀ ਰਹਿ ਨੀ ਹੋਇਆ, ਮੈਂ ਕਿਹਾ ਮੈਂ ਵੀ ਆਪਣਾ ਨੁਕਤਾ ਦੱਸ ਦਵਾਂ, ਘਰੇਲੂ ਨੁਕਤਾ ਜਿਹੜਾ ਬਹੁਤ ਕਾਮਯਾਬ ਰਿਹਾ ਮੇਰੇ ਲਈ।
ਅੱਛਾ, ਹਾਂ, ਪਹਿਲਾਂ ਤਾਂ ਤੁਸੀਂ ਬਹੁਤ ਦਿਨਾਂ ਬਾਅਦ ਪ੍ਰੋਗਰਾਮ ਚ ਆਏ ਆ, ਇਹ ਸ਼ਿਕਾਇਤ ਆ ਸਾਡੀ।
ਮਾਸੀ ਟਰੈਕਟਰ ਤੇ ਬੀਜੀ ਹੁੰਦੀ ਸੀ ਐਸ ਐਮ, ਤਾਂ ਕਰਕੇ ਥੋੜਾ ਬੀਜੀ ਸੀ।
ਇੱਕ ਗੱਲ ਮੈਂ ਦੱਸਦਾ ਆਪਣੀ ਮਾਸੀ ਬਾਰੇ, ਸਹੀ ਗੱਲ ਆ ਭਾਈ, ਇਹ ਜੇ ਗਿੱਧਾ ਪੈਂਦਾ ਤੇ ਇਹਨਾਂ ਨੇ ਗਿੱਧਾ ਵੀ ਖੂਬ ਪਾਉਣਾ ਉੱਥੇ। ਜੇ ਕੋਈ ਵੀ ਪ੍ਰੋਗਰਾਮ ਜਿਹੜਾ ਐਡੀਲੇਡ ਦੇ ਵਿੱਚ, ਸਾਊਥ ਆਸਟ੍ਰੇਲੀਆ ਚ ਹੀ ਕਹਿ ਲਵਾਂ ਭਾਈ, ਇਹ ਜਦੋਂ ਵੀ ਤੁਸੀਂ ਬੁਲਾਓ ਇਹ ਹੋ ਨੀ ਸਕਦਾ ਭੀ ਇਹ ਨਾ ਪਹੁੰਚਣ ਉੱਥੇ। ਔਰ ਉਸ ਤੋਂ ਇਲਾਵਾ ਖੇਤਾਂ ਦੇ ਵਿੱਚ ਵੀ ਪੂਰਾ ਕੰਮ ਕਰਦੇ ਆ, ਟਰੈਕਟਰ ਵੀ ਚਲਾਉਂਦੇ ਆ ਔਰ ਵੀਡੀਓਜ਼ ਵੀ ਬਣਾਉਂਦੇ ਆ ਔਰ ਫੇਸਬੁੱਕ ਤੇ ਵੀ ਛਾਈ ਰਹਿੰਦੇ ਆ। ਸੋ ਬਹੁਤ ਵਧੀਆ, ਜਿੰਦਾ ਦਿਲੀ ਨਾਲ ਜ਼ਿੰਦਗੀ ਨੂੰ ਜੀਣਾ ਮੈਨੂੰ ਲੱਗਦਾ ਹੁੰਦਾ ਕਿ ਕੋਈ ਤੁਹਾਡੇ ਤੋਂ ਸਿੱਖੇ। ਸੋ ਬਿਲਕੁਲ, ਤੁਸੀਂ ਆਪਣਾ ਘਰੇਲੂ ਨੁਸਖਾ ਦੱਸੋ ਹੁਣ, ਕਿਹੜਾ ਸਾਡੇ ਨਾਲ ਸਾਂਝਾ ਕਰਨਾ ਹੈ?
ਉਹ ਜਿੱਦਾਂ ਹੁਣ ਅੱਜ ਕੱਲ ਆਪਣੇ ਐਸਿਡ ਰੀਫਲਕਸ ਦਾ, ਜਿਹਨੂੰ ਆਪਣੇ ਕਹਿੰਦੇ ਤੇਜ਼ਾਬ ਬਹੁਤ ਬਣਦੀ ਹੈ ਨਾ।
ਹਾਂਜੀ,
ਉਹ ਜਿੱਦਾਂ ਬਹੁਤ ਪ੍ਰੋਬਲਮ ਹੈ ਤੇ ਮੈਂ ਵੀ ਜਿੱਦਾਂ ਗੋਲੀ ਇੱਥੇ ਨੈਕਸੀਅਮ ਦੀ ਪਹਿਲਾਂ 20 ਮਿਲੀਗ੍ਰਾਮ ਸੀ, ਫਿਰ 40 ਸੀ, ਫਿਰ ਹੁਣ 80 ਤੇ ਡਾਕਟਰ ਨੇ ਕਰ ਦਿੱਤੀ ਤੇ ਮੈਂ ਅੱਕ ਗਈ। ਮੈਂ ਕਿਹਾ ਇਹ ਤਾਂ ਇਹਦੇ ਸਾਈਡ ਇਫੈਕਟ ਵੀ ਬਹੁਤ ਹੁੰਦੇ ਹੈ ਨਾ ਦਵਾਈਆਂ ਦੇ। ਤੇ ਫਿਰ ਮੈਂ ਅਜਵਾਇਣ ਦਾ ਜਿੱਦਾਂ ਅਜਵਾਇਣ ਨੂੰ ਯੂਜ ਕਰਨ ਲੱਗ ਪਈ, ਜਿੱਦਾਂ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਚੁਟਕੀ ਅਜਵਾਇਣ ਦੀ ਜਿੱਦਾਂ ਚਿੱਥ ਕੇ ਖਾ ਲੈਣੀ, ਨਿੱਘਾ ਪਾਣੀ ਪੀ ਲੈਣਾ, ਉਹ ਬਹੁਤ ਇਫੈਕਟਿਵ ਰਹੀ। ਤੇ ਫਿਰ ਜਿੱਦਾਂ ਰੋਟੀ ਖਾਣ ਤੋਂ ਘੰਟਾ ਕੁ ਬਾਅਦ ਜੇ ਤੁਹਾਨੂੰ ਫੀਲ ਹੁੰਦਾ ਹੈ, ਤੇ ਮੈਨੂੰ ਲੱਗਦਾ ਕਿ ਜਿੱਦਾਂ ਐਸਿਡ ਜੀ ਬਣ ਰਹੀ ਹੈ, ਤੁਹਾਨੂੰ ਫੀਲ ਹੋਣ ਲੱਗ ਪੈਂਦਾ ਜਿੱਦਾਂ, ਹੈਨਾ, ਚੁਟਕੀ ਫਿਰ ਤੁਸੀਂ ਲੈ ਲੈਣੀ ਆ ਜਵੈਣ ਦੀ, ਚਾਹੇ ਤੁਸੀਂ ਉਹਨੂੰ ਪਾਣੀ ਚ ਭਿਉਂ ਕੇ ਵੀ ਪੀ ਸਕਦੇ, ਮਗਰੋਂ ਜਿਹੜੀ ਜਵੈਣ ਆ ਉਹ ਚਿੱਥ ਲੈਣੀ ਆ। ਤੇ ਮੇਰੇ ਲਈ ਤਾਂ ਵੀ ਇਹ ਨੁਕਤਾ ਬਹੁਤ ਜਿੱਦਾਂ ਕਾਮਯਾਬ ਰਿਹਾ, ਹੁਣ ਤਕਰੀਬਨ 2 ਮਹੀਨੇ ਹੋ ਗਏ ਆ ਮੈਂ ਗੋਲੀ ਨੀ ਖਾਧੀ ਹੈਗੀ।
ਅੱਛਾ, ਵਾਹ, ਇਹ ਤਾਂ ਤੁਸੀਂ ਬਹੁਤ ਵਧੀਆ ਨੁਸਖਾ ਦੱਸਿਆ। ਹਾਂ, ਜਵੈਣ ਤਾਂ ਆਮ ਘਰ ਚ ਹੁੰਦੀ ਆ,
ਪਤਾ ਉੱਥੇ ਫਰਾਈ, ਹਾਂਜੀ ਫਰਾਈ ਫੂਡਸ ਹੁੰਦੇ ਆ, ਜਿੱਦਾਂ ਚਾਹ ਹੁੰਦੀ, ਚਾਹ ਵੀ ਨੀ ਚੰਗੀ ਆਪਣੇ ਲਈ। ਫੇਰ ਜਿੱਦਾਂ ਜੇ ਪਾਰਟੀ ਤੇ ਜਾਣਾ ਵੀ, ਜਾਣ ਤੋਂ ਪਹਿਲਾਂ ਜਿੱਦਾਂ ਘੰਟਾ ਕੁ ਪਹਿਲਾਂ ਜਿੱਦਾਂ ਉਹ ਚੁਟਕੀ ਜਵੈਣ ਦੀ ਪਹਿਲਾਂ ਲੈ ਲੈਣੀ ਆ ਜਿੱਦਾਂ।
ਠੀਕ ਆ, ਸੋ ਲੋ ਜੀ, ਆ ਬਹੁਤ ਵਧੀਆ ਨੁਸਖਾ ਦੱਸਿਆ। ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਜਵੈਣ ਆ ਜਦੋਂ ਖਾਣੀ ਸ਼ੁਰੂ ਕਰੋ,
ਵਾਪਸ ਪਾਉਣ ਤੋਂ ਪਹਿਲਾਂ ਜਿੱਦਾਂ ਘੰਟਾ ਕੁ ਪਹਿਲਾਂ, ਜਿੱਦਾਂ ਜਦੋਂ ਵੀ ਤੁਸੀਂ ਵਾਪਸ ਆ ਗਏ ਉਦੋਂ ਵੀ 1-2 ਚਟਕੀਆਂ ਜਵੈਣ ਦੀਆਂ ਲੈ ਲੈਣੀਆਂ, ਚਾਹੇ ਪਾਣੀ ਚ ਭੇਜ ਕੇ ਲੈ ਲਓ, ਚਾਹੇ ਉਦਾਂ ਮਗਰੋਂ ਜਾਣੀ ਨਿੱਘਾ ਜਾਂ ਨਿੱਘੇ ਤੋਂ ਥੋੜਾ ਗਰਮ ਪਾਣੀ ਦਾ ਕੱਪ ਪੀ ਲੈਣਾ, ਤੇ ਉਹ ਬੜਾ ਕਾਮਯਾਬ ਰਿਹਾ।
ਹਾਂ ਠੀਕ ਆ, ਨਹੀਂ ਆ ਤਾਂ ਬਹੁਤ ਵਧੀਆ ਨੁਸਖਾ ਦੱਸਿਆ ਤੁਸੀਂ, ਸਹੀ ਗੱਲ ਆ। ਸੋ ਜੇ ਕਿਸੇ ਨੂੰ ਹੈਗੀ ਪ੍ਰੋਬਲਮ ਤੇ ਸ਼ੁਰੂ ਕਰਕੇ ਦੇਖੋ, ਅੱਜ ਤੋਂ ਹੋਣ ਲੱਗਦਾ
ਹੋ ਜਾਂਦੀ ਆ।
ਨਹੀਂ ਬਿਲਕੁਲ ਸਹੀ ਗੱਲ ਆ, ਮੈਨੂੰ ਲੱਗਦਾ ਹੁੰਦਾ ਇਹੋ ਜਿਹੀਆਂ ਚੀਜ਼ਾਂ ਸਾਨੂੰ ਜ਼ਿਆਦਾ ਸ਼ੇਅਰ ਕਰਨੀਆਂ ਚਾਹੀਦੀਆਂ, ਕਿਉਂਕਿ ਤੁਹਾਡੀਆਂ ਆਪਣੀਆਂ ਅਪਣਾਈਆਂ ਹੁੰਦੀਆਂ, ਹੋ ਸਕਦਾ ਉਹਦੇ ਨਾਲ ਕਿਸੇ ਦਾ ਕਿੰਨਾ ਫਾਇਦਾ ਹੋ ਜਾਵੇ। ਔਰ ਕਹਿਣ ਨੂੰ ਉਹ ਬਿਮਾਰੀ ਛੋਟੀ ਜਿਹੀ ਹੁੰਦੀ ਆ ਲੱਗਦੀ ਆ, ਪਰ ਜਿਹਨੂੰ ਹੁੰਦੀ ਆ ਨਾ ਉਹਨੂੰ ਪਤਾ ਹੁੰਦਾ ਵੀ ਕਿੰਨੀ ਕਿੰਨਾ ਔਖਾ ਕਰਦੀ ਆ ਉਹ ਤੁਹਾਨੂੰ। ਔਰ ਜੇ ਤੁਹਾਡੇ ਇਹਦੀ ਸ਼ੇਅਰ ਕਰਨ ਦੇ ਨਾਲ ਕਿਸੇ ਨੂੰ ਫਾਇਦਾ ਤੇ ਕਿਉਂ ਨੀ।
ਬਾਕੀ ਐਸਿਡ ਦੀ ਤਾਂ ਜਿੱਦਾਂ ਜਲਣ ਵੀ ਬਹੁਤ ਜਿੱਦਾਂ ਭੈੜੀ ਹੈ ਤੇ ਰਾਤ ਨੂੰ ਜਿੱਦਾਂ ਖੱਟੇ ਖੱਟੇ ਡਕਾਰ ਜਿਹਾ ਬਹੁਤ ਅਨਕੰਫਰਟੇਬਲ ਹੋ ਜਾਂਦਾ, ਤੁਸੀਂ ਸੌ ਵੀ ਨਹੀਂ ਸਕਦੇ ਜਿੱਦਾਂ।
ਹਾਂ ਬਿਲਕੁਲ ਬਿਲਕੁਲ ਸਹੀ ਹੈ।
ਤੇ ਬਾਕੀ ਰਾਜਿੰਦਰ ਘੁਮਾਣਾ ਤਾਂ ਪੇਟ ਦੀਆਂ ਬਿਮਾਰੀਆਂ ਨੂੰ ਵੀ ਬਹੁਤ ਚੰਗੀ ਆ, ਨੈਚੁਰਲ ਆ ਵੀ ਥੈਰੇਪੀ ਜਿੱਦਾਂ।
ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ। ਸਾਡੀ ਰਸੋਈ ਚ ਬਹੁਤ ਸਾਰੇ ਹਰਬਸ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਆ ਮੈਨੂੰ ਲੱਗਦਾ ਹੈ ਨਾ ਕਿ ਜਿਹਨਾਂ ਨੂੰ ਸਾਡੀਆਂ ਮਾਵਾਂ ਨਾਨੀਆਂ ਦਾਦੀਆਂ ਉਹੀ ਚੀਜ਼ਾਂ ਕਰਦੀਆਂ ਹੁੰਦੀਆਂ ਸੀਗੀਆਂ, ਉਹੀ ਔੜ ਪੌੜ ਚ ਕਰਕੇ ਠੀਕ ਕਰ ਲੈਂਦੀਆਂ ਹੁੰਦੀਆਂ ਸੀਗੀਆਂ।
ਬਿਲਕੁਲ ਸਹੀ। ਆਪਾਂ ਜਿੱਦਾਂ ਹੁਣ ਸੁਪਰੀ ਤੋਂ ਉਦਾਂ ਚਾਹ ਬਣਾਈ ਦੀ ਆਪਾਂ, ਉਹਦੇ ਵਿੱਚ ਜਿੱਦਾਂ ਲੌਂਗ ਪਾਈ ਦਾ, ਇਲਾਇਚੀ ਪਾਈ ਦੀ, ਸੌਂਫ ਪਾਈ ਦੀ, ਅਜਵਾਇਣ ਪਾ ਲਈ ਦੀ, ਹੈ ਨਾ, ਏਦਾਂ ਦਾ ਸਮਾਨ ਜਿੱਦਾਂ ਤਿੰਨ ਚਾਰ ਮਹੀਨੇ ਆਪਾਂ ਪਾਈ ਦੀ। ਆਪਾਂ ਨੋਰਮਲੀ ਕੀ ਕਰੀਦਾ ਉਹਨੂੰ ਚਾਹ ਨੂੰ ਆਪਾਂ ਰਿੰਨ ਲਈਦਾ, ਮਗਰੋਂ ਵਿੱਚ ਪੱਤੀ ਪਾ ਦੇ ਦੀ ਆ, ਫਿਰ ਤਾਂ ਮਗਰੋਂ ਉਹ ਸਿੱਟ ਦੇ ਦੀ। ਹੁਣ ਪਤਾ ਮੈਂ ਤਕਰੀਬਨ ਸਾਲ ਕੁ ਤੋਂ ਏਦਾਂ ਕਰਦੀ ਆ, ਪਹਿਲਾਂ ਉਹਨੂੰ ਜਿੱਦਾਂ ਰਿੰਨ ਲੈਣਾ ਇਹਨਾਂ ਚੀਜ਼ਾਂ ਨੂੰ, ਹੈ ਨਾ, ਪੱਤੀ ਤੋਂ ਬਿਨਾਂ ਜਿੱਦਾਂ ਪਾਣੀ ਨੂੰ ਰਿੰਨ ਲੈਣਾ, ਮਗਰੋਂ ਫਿਰ ਮੈਂ ਪਾਣੀ ਪਾਉਣ ਲੈਣਾ ਹੈ। ਤੇ ਜਿਹੜੇ ਆਪਣੇ ਵਿੱਚ ਆਪਣੇ ਜਿੱਦਾਂ ਜਵੈਣ ਮੈਂ ਪਾਉਣੀ ਹੁੰਦੀ, ਸੌਂਫ ਪਾਉਣੀ ਹੁੰਦੀ ਆ, ਦਾਲਚੀਨੀ ਪਾਉਣੀ ਹੁੰਦੀ, ਲੌਂਗ ਪਾਉਣੀ ਹੁੰਦੀ, ਹੈ ਨਾ, ਤੇ ਇਹ ਵੀ ਮੈਂ ਕੱਢ ਕੇ ਜਿੱਦਾਂ ਪੁਣ ਕੇ ਰੱਖ ਲੈਣਾ, ਕੌਮੀ ਚ ਕੱਢ ਲੈਣਾ ਇਹ ਸਾਰੇ। ਇਹ ਤੁਰੀ ਪਰਦੀ ਨੇ ਜਾਣੀ, ਇਹ ਵੀ ਸਾਰਾ ਕੁਛ ਸਿੱਖ ਲੈਣਾ ਜਾਣੀ, ਇਹਦੇ ਬੈਨੀਫਿਟ ਵੀ ਬਹੁਤ ਸਾਰਾ ਕੁਛ ਸਿੱਟਣਾ ਪੈਣਾ ਤੁਹਾਨੂੰ ਨਾ, ਇਹ ਵੀ ਇੱਕ ਬਹੁਤ ਵਧੀਆ ਚੀਜ਼, ਬਹੁਤ ਤੁਹਾਡੇ ਲਈ ਚੰਗੀ ਆ ਚੀਜ਼, ਨਾਲੇ ਇਹ ਚ ਫਾਈਬਰ ਬਹੁਤ ਥੋੜਾ ਸਬਜ਼ੀ ਤੁਹਾਡੀ ਬੋਡੀ ਨੂੰ ਫਾਈਬਰ ਮਿਲ ਜਾਂਦਾ। ਬਾਕੀ ਜਿਹੜੇ ਇਹਦੇ ਹੋਰ ਨਿਊਟ੍ਰੀਐਂਟਸ ਹੈ ਵਿੱਚ, ਤੇ ਮਾਈਕਰੋ ਨਿਊਟ੍ਰੀਐਂਟ, ਉਹ ਸਾਰੇ ਤੁਹਾਡੀ ਬੋਡੀ ਚ ਜਾਂਦੇ ਆ ਸ਼ੂਗਰ ਦੀ ਥਾਂ ਤੁਸੀਂ ਇਹਦੇ ਵਿੱਚ ਸ਼ਹਿਦ ਦਾ ਚਮਚਾ ਪਾ ਲਓ, ਕਿ ਸ਼ੂਗਰ ਦੇ ਵਿੱਚ ਤਾਂ ਜ਼ੀਰੋ ਨਿਊਟ੍ਰੀਐਂਟਸ ਆ। ਜੇ ਤੁਸੀਂ ਸ਼ਹਿਦ ਪਾਉਣੇ ਜਾਂ ਈਵਨ ਖਜੂਰ ਵੀ ਪਾ ਲਓ ਜਾਂ ਥੋੜੀ ਸੌਗੀ ਵੀ ਪਾ ਲਓ, ਉਹਦੇ
ਬੈਨੀਫਿਟ
ਹੋ ਜਾਂਦੀ ਆ। ਆਇਰਨ ਵਗੈਰਾ ਵੀ ਤੁਹਾਨੂੰ ਬਹੁਤ ਮਿਲਦੀ ਖਜੂਰ ਤੋਂ ਤਾਂ ਆਪਣੇ ਸੌਗੀ ਤੋਂ।
ਬਿਲਕੁਲ ਹਾਂ, ਮੈਨੂੰ ਯਾਦ ਆ ਮੰਮੀ ਸਾਨੂੰ ਇਹੀ ਦੁੱਧ ਬਣਾ ਕੇ ਦਿੰਦੇ ਹੁੰਦੇ ਸੀ ਸਵੇਰੇ ਨਾ, ਇਹ ਸਾਰਾ ਸੌਗੀ ਛੁਹਾਰਾ ਹੋ ਗਿਆ, ਬਾਕੀ ਸੌਂਫ, ਜਵੈਣ, ਇਹ ਸਾਰੀਆਂ ਚੀਜ਼ਾਂ ਲੌਂਗ, ਇਲਾਇਚੀ ਪਾ ਕੇ ਉਹਨਾਂ ਨੇ ਪੂਰੀਆਂ ਰਿੰਨ ਕੇ ਫਿਰ ਉਹਦੇ ਚ ਦੁੱਧ ਦੇਣਾ, ਤੇ ਉਹ ਦੁੱਧ ਦਾ ਸਵਾਦ ਮੈਨੂੰ ਅਜੇ ਵੀ ਯਾਦ ਆ। ਇੱਕ ਤਾਂ ਉਦਾਂ ਬੜਾ ਸਵਾਦ ਲੱਗਦਾ ਹੁੰਦਾ ਸੀ, ਤੇ ਇੱਕ ਸਵੇਰੇ ਸਵੇਰੇ ਉਹ ਦੁੱਧ ਉਹਨਾਂ ਨੇ ਸਾਨੂੰ ਇਹ ਵਾਲਾ ਕਾੜੇ ਜਿਹੇ ਵਾਂਗੂ ਬਣਾ ਕੇ ਦੇਣਾ, ਤੇ ਵਧੀਆ ਰਹਿੰਦਾ ਹੁੰਦਾ ਸੀ
ਸਿਆਲਾਂ ਨੂੰ ਤਾਂ ਇਹਦਾ ਬਹੁਤ।
ਮੈਂ ਵੀ ਹੁਣ ਬਿਮਾਰ ਦੇ
ਜਿੱਦਾਂ ਜਿਹੜੀ
ਸਾਡੀ ਬਹੁਤ ਫਾਇਦਾ ਰਹਿੰਦਾ।
ਹਾਂਜੀ, ਜਿੱਦਾਂ ਹੁਣ ਸਾਡਾ ਏਜ ਗਰੁੱਪ ਹੈ ਓਵਰ 50s, ਇਹ ਬਹੁਤ ਬੈਨੀਫਿਸ਼ੀਅਲ ਹੈ। ਹੁਣ ਤੁਸੀਂ ਯਕੀਨ ਨਹੀਂ ਕਰਨਾ, ਮੈਂ ਤਜਰਬਾ ਕਰਕੇ ਦੇਖਿਆ ਆਪਣੇ, ਜਿੱਦਾਂ ਹੁਣ ਕਹਿ ਦਿੰਦੇ ਐਸੀ ਗਰਮ ਹੁੰਦੀ ਹੈ ਨਾ, ਤੇ ਜਿੱਦਾਂ ਜੇ ਤੁਸੀਂ ਸਾਰਾ ਸਾਲ ਜਿੱਦਾਂ ਜੋੜਾਂ ਲਈ ਬਹੁਤ ਚੰਗੀ ਆ, ਈਵਨ ਜਿੱਦਾਂ ਬਦਾਮ ਵੀ ਹੋ ਗਿਆ, ਅਖਰੋਟ ਵੀ ਹੋ ਗਿਆ, ਇਹਨੂੰ ਕਹਿੰਦੇ ਗਰਮ ਆ। ਜਿੱਦਾਂ ਹੁਣ ਅਸੀਂ ਏਦਾਂ ਕਹਿੰਦੇ ਮਾਸੜ ਜੀ, ਜਿੱਦਾਂ ਅਸੀਂ ਰਾਤ ਨੂੰ ਇਹਦਾ ਜੇ 100% ਤੁਸੀਂ ਬੈਨੀਫਿਟ ਲੈਣਾ, ਤੇ ਜਿੱਦਾਂ ਹੁਣ ਬਦਾਮ ਹੋ ਗਿਆ, ਨਟਸ ਹੋ ਗਿਆ, ਸਨਫਲਾਇਆ ਸੀਡ ਹੋ ਗਈ, ਤੇ ਅਖਰੋਟ ਹੋ ਗਿਆ, ਜੇ ਤੁਸੀਂ ਸਾਰਾ ਸਾਲ ਵੀ ਖਾਣੇ ਆ, ਤੇ ਇਹਦੀ ਤਸੀਰ ਤੁਸੀਂ ਇੱਕੋ ਬਰੋਬਰ ਰੱਖਣੀ ਆ, ਤੇ ਇਹਦੇ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਹੁੰਦੇ ਆ, ਜੇ ਤੁਸੀਂ ਇਹਨਾਂ ਨੂੰ ਰਾਤ ਨੂੰ ਕੱਟ ਕੇ ਪੀਸ ਕਰਕੇ ਪਾਣੀ ਚ ਡਬੋ ਲਓ ਇਹਨਾਂ ਨੂੰ, ਹਨਾ, ਤੇ ਉਹ ਜਿਹੜੇ ਇਹਦੇ ਵਿੱਚ ਟੌਕਸਿਕ ਹੁੰਦੀ ਆ, ਫਾਈਸੈਟਿਕ ਟੌਕਸਿਕ ਹੁੰਦੀ ਆ, ਉਹ ਨਿਕਲ ਜਾਂਦੀ ਆ, ਤੇ ਫਿਰ ਇਹਦੇ ਬੈਨੀਫਿਟ ਜਿੱਦਾਂ ਫਿਰ ਜਿਹੜੇ ਮਾਈਕਰੋ ਨਿਊਟ੍ਰੀਐਂਟ ਫੇਰ ਕੰਮ ਕਰਦੇ। ਜੇ ਤੁਸੀਂ ਭਿਉਂ ਕੇ ਇਹ ਚੀਜ਼ਾਂ ਨਹੀਂ ਖਾਂਦੇ, ਤੁਸੀਂ ਖਾ ਤਾਂ ਲੈਂਦੇ ਖੁਰਾਕ ਨੂੰ, ਪਰ ਇਹਦੇ ਜਿਹੜੇ ਵਿੱਚ ਮਾਈਕਰੋ ਤੁਹਾਡੇ ਹੁੰਦੇ ਆ, ਉਹਨੂੰ ਕਹਿ ਦਿੰਦੇ ਨਿਊਟ੍ਰੀਐਂਟਸ ਹੁੰਦੇ ਨੇ, ਉਹ 100% ਨਹੀਂ ਹੁੰਦੇ, ਤੇ ਇਹਨਾਂ ਦੀ ਤਸੀਰ ਵੀ ਬਦਲ ਜਾਂਦੀ, ਮਤਲਬ ਨਾ ਹੀ ਇਹ ਤੇ ਗਰਮ ਰਹਿੰਦੇ ਆ ਤੇ ਨਾ ਹੀ ਠੰਡੇ ਰਹਿੰਦੇ ਆ, ਜਿੱਦਾਂ ਮਤਲਬ ਇਹ ਵਧੀਆ ਤਸੀਰ ਹੋ ਜਾਂਦੀ ਆ। ਰਾਤ ਨੂੰ ਜਿੱਦਾਂ ਨਟਸ ਤੇ ਚਮਚਾ ਅਲਸੀ ਦਾ ਕਹਿ ਲਓ, ਉਹ ਮੈਂ ਗ੍ਰਾਇੰਡ ਕਰਕੇ ਰੱਖੀ ਹੁੰਦੀ ਆ, ਹਨਾ, ਉਹਨੂੰ ਵੀ ਮੈਂ ਰਾਤ ਨੂੰ ਪਾਣੀ ਚ ਉਹ ਜੁਦੀ ਕੋਲੀ ਚ ਥੋੜੀ ਭੇਜ ਲੈਂਦੀ ਆ, ਥੋੜੇ ਜਿਹੇ ਬੱਚੇ ਤੇਲ ਪਾ ਲੈਂਦੀ ਆ, ਤੇ ਬਾਕੀ ਜਿਹੜੇ ਇੱਦਾਂ ਨਾ ਹਾਰਡ ਨਟਸ ਨੇ ਇਹਨਾਂ ਨੂੰ ਭੇਜ ਲੈਣਾ, ਤੇ ਇਹਨੂੰ ਪਾਣੀ ਵਿੱਚ ਧੋ ਕੇ ਪੁਣ ਕੇ ਇਹਨਾਂ ਨੂੰ ਸਵੇਰ ਨੂੰ ਵੀ ਆਪਣੇ ਚੀਜ਼ਾਂ ਤੁਸੀਂ ਓਦਾਂ ਵੀ ਖਾ ਸਕਦੇ ਆ, ਤੇ ਇਹਨਾਂ ਦੇ ਬੈਨੀਫਿਟ ਜਿੱਦਾਂ ਬਹੁਤ ਆ, ਤੇ ਮਤਲਬ ਸਾਡੇ ਜੋੜਾਂ ਨੂੰ ਬਹੁਤ ਫਰਕ ਪਿਆ। ਜਿੱਦਾਂ ਹੁਣ ਅੱਗੇ ਆਪਣਾ ਇੱਥੇ ਜਿੱਦਾਂ ਪੌੜੀਆਂ ਚੜ੍ਹਨ ਦੀ ਮੈਨੂੰ ਥੋੜੀ ਪ੍ਰੋਬਲਮ ਹੁੰਦੀ ਸੀ, ਹੁਣ ਜਿੱਦਾਂ ਵੀ ਬਿਨਾਂ ਫੜੇ ਤੋਂ ਜਿੱਦਾਂ ਤੇ ਬੜਾ ਵਧੀਆ ਦੌੜ ਕੇ ਜਿੱਦਾਂ ਪੌੜੀਆਂ ਚੜ੍ਹੇ ਆਈਦਾ ਉਤਰ ਆਈਦਾ, ਇਹਦੇ ਨਾਲ ਇੰਨਾ ਜਾਣੀ ਜਾਣੀ ਜੋੜਾਂ ਨੂੰ ਫਰਕ ਪਿਆ ਬਹੁਤ ਜ਼ਿਆਦਾ।
ਨਹੀਂ ਬਹੁਤ ਵਧੀਆ ਸਹੀ ਗੱਲ ਆ, ਇਹੋ ਜਿਹੀਆਂ ਚੀਜ਼ਾਂ ਜ਼ਰੂਰ ਕਰਦੇ ਰਹਿਣਾ ਚਾਹੀਦਾ। ਮੈਨੂੰ ਲੱਗਦਾ ਦਵਾਈਆਂ ਵੱਲ ਹੀ ਨਹੀਂ ਮੂੰਹ ਦੇਖਣਾ ਚਾਹੀਦਾ, ਵੀ ਚਲੋ ਹੁਣ ਦਵਾਈਆਂ ਨਾਲ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੇ ਉਹੀ ਸਾਈਡ ਇਫੈਕਟਾਂ ਦਾ ਹੁੰਦਾ ਹੀ ਆ ਐਲੋਪੈਥੀ ਜਿਹੜੀ ਵੀ ਆ।
ਹਾਂਜੀ ਹਾਂਜੀ, ਜਿੱਦਾਂ ਹੁਣ
ਬਹੁਤ ਵਧੀਆ ਲਿਖੇ ਤੁਸੀਂ ਦੱਸਿਆ,
ਇਸ ਉਮਰ ਦੇ ਵਿੱਚ ਆਰਥਰਾਈਟਿਸ ਬਹੁਤ ਕਾਮਨ ਆ। ਆਰਥਰਾਈਟਿਸ ਕੀ ਹੁੰਦਾ? ਜੋੜਾਂ ਦੇ ਦੁਆਲੇ ਤੁਹਾਡੇ ਮਸਲ ਦੇ ਦੁਆਲੇ ਸੋਜ ਹੁੰਦੀ ਹੈ ਨਾ, ਇਹਨਾਂ ਚੀਜ਼ਾਂ ਨਾਲ ਸੋਜ ਨਹੀਂ ਪੈਂਦੀ ਤੇ ਫਿਰ ਤੁਹਾਨੂੰ ਕੋਈ ਤਕਲੀਫ ਨਹੀਂ ਹੁੰਦੀ। ਤਕਲੀਫ ਨਹੀਂ ਹੁੰਦੀ ਤੁਹਾਨੂੰ ਕੋਈ ਫਿਰ ਆਹ ਡਰੱਗਸ ਨਹੀਂ ਲੈਣੇ ਪੈਂਦੇ ਪੇਨ ਕਿਲਰ ਚ, ਕਿਉਂ ਪੇਨ ਕਿਲਰ ਦਾ ਜਿੱਦਾਂ ਨੁਕਸਾਨ ਬਹੁਤ ਆ।
ਨਹੀਂ ਬਿਲਕੁਲ, ਉਹਨਾਂ ਦੇ ਨੁਕਸਾਨ ਤਾਂ ਬਹੁਤ ਆ, ਸਹੀ ਗੱਲ ਆ। ਸੋ ਸਾਨੂੰ ਆ ਕੇ ਹੁਣ ਤੁਸੀਂ ਏਦਾਂ ਦੇ ਨੁਸਖੇ ਜਿਹੜੇ ਪ੍ਰੋਗਰਾਮ ਚ ਦੱਸਦੇ ਰਿਹਾ ਕਰੋ। ਤੇ ਇੱਕ ਹੁਣ ਮੈਂ ਸ਼ੁਰੂ ਕਰਨਾ ਕਦੀ, ਮੈਂ ਦੱਸ ਦਵਾਂ ਵੀ ਮੌਲੀ ਮਾਸੀ ਦਾ ਅਚਾਰ ਬੜਾ ਵਧੀਆ। ਮੈਂ ਕਈ ਵਾਰੀ ਕਿਹਾ ਵੀ ਉਹਦੀਆਂ ਰੈਸਿਪੀਜ਼ ਵੀ ਅਸੀਂ ਕਿਤੇ ਕਢਾਉਣੀਆਂ ਆ ਹੁਣ ਕਿਤੇ ਅੱਗੇ ਪ੍ਰੋਗਰਾਮ ਦੇ ਵਿੱਚ ਨਾ, ਤੇ ਫਿਰ ਮੈਂ ਤੁਹਾਨੂੰ ਲਿਆ ਕਰਨਾ ਤੇ ਇੱਕ ਪ੍ਰੋਗਰਾਮ ਚ ਇੱਕ ਰੈਸਿਪੀ ਦੱਸ ਜਾਇਆ ਕਰੋ। ਹਰ ਚੀਜ਼ ਦਾ ਅਚਾਰ ਬਣਾਉਂਦੇ ਔਰ ਅਚਾਰ ਇੰਨਾ ਕੁ ਸਵਾਦ ਹੁੰਦਾ ਵੀ ਮੈਂ ਕੀ ਦੱਸਾਂ।
ਨਹੀਂ ਉਹਦੇ ਵਿੱਚ ਵੀ ਜਿਸ ਤਰੀਕੇ ਨਾਲ ਆਪਾਂ ਅਚਾਰ ਵੀ ਬਣਾਈ ਦਾ ਆ, ਉਹ ਆਈ ਵੁੱਡ ਲਵ ਟੂ ਸ਼ੇਅਰ ਦੈਟ। ਉਹਦੇ ਵਿੱਚ ਵੀ ਜਿਹੜੀਆਂ ਕਲੌਂਜੀ ਹੋ ਗਈ, ਆਪਣੇ ਸੌਂਫ ਹੋ ਗਈ, ਮੇਥੇ ਹੋ ਗਏ, ਉਹਨਾਂ ਦੇ ਬੈਨੀਫਿਟ ਤੁਹਾਡੇ ਪੇਟ ਲਈ ਇੰਨੇ ਜ਼ਿਆਦਾ ਚੰਗੇ ਆ।
ਤੇ ਉੱਥੇ
ਵੀ ਹੁਣ ਜੇ ਤੁਸੀਂ ਜੋੜਿਆਂ ਦਾ ਵੀ ਦੇਖਦੇ ਹੋ, ਕਹਿੰਦੇ ਫਰਮੈਂਟਡ ਚੀਜ਼ ਖਾਣੀ ਚਾਹੀਦੀ। ਫਰਮੈਂਟਡ ਆਪਣਾ ਅਚਾਰ ਫਰਮੈਂਟਡ ਹੀ ਆ ਜਿਹੜਾ ਪਾ ਕੇ ਰੱਖਿਆ, ਉਹਦੇ ਵਿੱਚ ਜਵੈਣ ਹੋ ਗਈ। ਤਾਂ ਸਿਆਣਿਆਂ ਦੀ ਮੈਂ ਸੋਚਦੀ ਹੁੰਦੀ, ਸਿਆਣਿਆਂ ਨੇ ਕਿੰਨੀ ਵਧੀਆ ਡਾਇਟ ਸੀ ਉਹ ਖਾਂਦੇ ਨਾ, ਉਹਨੇ ਦੇਖ ਲੋ ਕਿੰਨੇ ਸੌ ਸੌ ਸਾਲਾਂ ਦੀ ਇਹ ਖੋਜ ਕੀਤੀ ਆ, ਜਿਹੜੀ ਹੁਣ ਸਾਨੂੰ ਇਹ ਚੀਜ਼ਾਂ ਇੱਥੇ ਨਵੀਆਂ ਲੱਗਦੀਆਂ, ਗੋਰਿਆਂ ਨੂੰ ਵੀ ਨਵੀਆਂ ਲੱਗਦੀਆਂ, ਪਰ ਸਾਡੇ ਸਿਆਣੇ ਦੇਖ ਲੋ ਵੀ ਸੌ ਸਾਲਾਂ ਤੋਂ ਇਹ ਚੀਜ਼ਾਂ ਯੂਜ਼ ਕਰਦੇ ਆ ਰਹੇ। ਤੇ ਥੋੜਾ ਜਿਹਾ ਅਚਾਰ ਵੀ ਕਹਿੰਦੇ ਤੁਹਾਨੂੰ ਦਿਹਾੜੀ ਚ ਜ਼ਰੂਰ ਖਾਣਾ ਚਾਹੀਦਾ। ਮੇਥੀ ਹੋ ਗਈ, ਕਲੌਂਜੀ ਹੋ ਗਈ, ਜੋ ਆਪਾਂ ਸੌਂਫ ਵਗੈਰਾ ਪਾ ਕੇ ਸਾਰਾ ਬਣਾਇਆ ਹੁੰਦਾ, ਉਹ ਪੇਟ ਲਈ, ਪੇਟ ਦੀਆਂ ਬਿਮਾਰੀਆਂ ਲਈ ਜਿਹੜੀ ਵੀ ਬਹੁਤ ਚੰਗੀ ਚੀਜ਼ ਆ।
ਬਿਲਕੁਲ ਸਹੀ, ਚਾਹੇ ਅਚਾਰ ਹੋਵੇ, ਚਾਹੇ ਮੁਰੱਬੇ ਹੋਣ, ਚਾਹੇ ਗੁਲਕੰਦ ਹੋਵੇ। ਤੁਸੀਂ ਸੋਚੋ ਵੀ ਕਿੰਨੀਆਂ ਵਧੀਆ ਚੀਜ਼ਾਂ ਸਾਡੀ ਡਾਇਟ ਲਈ ਉਹਨਾਂ ਨੇ ਬਣਾਈਆਂ ਹੋਈਆਂ ਸੀਗੀਆਂ, ਚਾਹੇ ਪਿੰਨੀਆਂ ਦੀ ਗੱਲ ਕਰ ਲਈਏ ਹਨਾ, ਔਰ ਚਾਹੇ ਆਪਣੀ ਤੁਸੀਂ ਰੋਜ਼ਮਰਰਾ ਦੀ ਦੇਖ ਲਓ, ਜਿਹੜੀ ਪਲੇਟ ਹੁੰਦੀ ਆ ਉਹਦੇ ਵਿੱਚ ਦਹੀਂ ਵੀ ਹੁੰਦਾ ਸੀਗਾ, ਉਹਦੇ ਚ ਦਾਲ ਵੀ ਹੁੰਦੀ ਸੀ, ਸਬਜ਼ੀ ਹੁੰਦੀ ਸੀਗੀ, ਤੇ ਉਹਦੇ ਵਿੱਚ ਰੋਟੀ ਹੋ ਗਈ। ਰੋਟੀ ਕਿੰਨੀ ਤਰ੍ਹਾਂ ਦੀ ਹੁੰਦੀ ਸੀ, ਬਾਜਰੇ ਦੀ ਰੋਟੀ, ਮੱਕੀ ਦੀ ਰੋਟੀ ਤੇ ਕਣਕ ਦੀ ਰੋਟੀ। ਸੋ ਗੱਲ ਇਹ ਆ ਨਾ ਵੀ ਅਸੀਂ ਉਹਨਾਂ ਨੂੰ ਛੱਡ ਕੇ ਹੋਰ ਪਾਸੇ ਵੱਲ ਲੱਗ ਗਏ ਭਈ ਨਹੀਂ ਇਹ ਤਾਂ ਦੇਸੀ ਜਿਹੀਆਂ ਚੀਜ਼ਾਂ ਆ। ਸੋ ਵਲੈਤੀ ਚੀਜ਼ਾਂ ਨਾਲ ਜਦੋਂ ਵਾਹ ਪਿਆ ਤੇ ਫਿਰ ਪਤਾ ਲੱਗਾ ਵੀ ਨਹੀਂ ਆਪਣੀਆਂ ਦੇਸੀ ਜ਼ਿਆਦਾ ਵਧੀਆ ਆ।
ਆਪਣੀਆਂ ਦੇਸੀ ਬਹੁਤ ਹੈਲਥੀ ਆ। ਹੁਣ ਜਿੱਦਾਂ ਰੋਟੀ ਦੀ ਗੱਲ ਕਰ ਲਓ, ਹੁਣ ਜਿੱਦਾਂ ਸਾਡਾ ਏਜ ਗਰੁੱਪ ਆ ਤੇ ਇਸ ਉਮਰ ਦੇ ਵਿੱਚ ਜਿੱਦਾਂ ਕੋਨਸਟੀਪੇਸ਼ਨ, ਕਬਜ਼ ਦੀ ਕਾਫੀ ਸ਼ਿਕਾਇਤ ਹੋ ਜਾਂਦੀ, ਤੇ ਅਸੀਂ ਘਰ ਦੇ ਵਿੱਚ ਹੁਣ ਜਿੱਦਾਂ ਮੈਂ ਜਿੱਦਾਂ ਦੱਸਦੀ ਆਟਾ ਬਣਾਇਆ, ਜਿੱਦਾਂ ਇੱਕ ਕਿਲੋ ਜਿੱਦਾਂ ਓਟਸ, ਓਟਸ ਦਾ ਆਟਾ ਕਈ ਵਾਰੀ ਨਹੀਂ ਮਿਲਦਾ, ਮੈਂ ਓਟਸ ਜਿੱਦਾਂ ਦੁਕਾਨ ਤੋਂ ਲਿਆ ਕੇ ਉਹਨੂੰ ਗ੍ਰਾਂਡੇ ਨਾਲ ਜਿੱਦਾਂ 750 ਗ੍ਰਾਮ ਦਾ ਇੱਕ ਪੈਕਟ ਹੁੰਦਾ ਉਹ ਪਾ ਲੈਂਦੀ ਹਾਂ, ਤੇ ਕਿਲੋ ਆਪਣਾ ਜਿਹੜਾ ਹੋਲ ਗ੍ਰੇਨ ਵਾਲਾ ਜਿਹੜਾ ਕਣਕ ਦਾ ਆਟਾ ਹੁੰਦਾ ਉਹ ਪਾ ਲੈਣਾ, ਕਿਲੋ ਵਿੱਚ ਮੱਕੀ ਦਾ ਆਟਾ ਪਾ ਲੈਣਾ, ਕਿਲੋ ਵਿੱਚ ਸੋਈ ਮੂੰਗੀ ਦੀ ਦਾਲ ਦਾ ਆਟਾ ਤੇ ਕਾਲੇ ਛੋਲਿਆਂ ਦਾ ਕਿਲੋ ਆਟਾ ਤੇ ਬਾਜਰੇ ਦਾ ਆਟਾ, ਜਾਣੀ 8-9 ਹੋ ਜਾਂਦੇ ਆ ਆਟੇ, ਜਿੱਦਾਂ ਤੇ ਨਾ ਕਿਲੋ ਕਿਲੋ ਨਾ ਉਹ ਸਾਰਾ ਕੁਛ ਲਗਾ ਕੇ ਮੱਕੀ ਦਾ ਆਟਾ ਪਾ ਲਿਆ। ਅਸੀਂ ਤਾਂ ਇਹਦੀ ਰੋਟੀ ਬਣਾਈ ਦੀ ਆ ਜਿੱਦਾਂ ਸਕੂਲ ਦਾ ਟਾਈਮ ਘਰ ਆਪਣੇ ਲਈ, ਉਹਦੇ ਦੀ ਬਣਾਉਣੀ ਕਈ ਵਾਰੀ ਥੋੜੀ ਹਾਰਡ ਹੋ ਜਾਂਦੀ ਆ, ਤੇ ਸੁੱਕੀ ਜੇ ਰਹਿੰਦੀ ਕਿ ਜਿੰਨੀ ਸੁੱਕੀ ਜੀ ਹੋ ਸਕਦਾ ਤੇ ਵਧੀਆ, ਫੁੱਲ ਆਫ ਫਾਈਬਰ ਆ
ਵਧੀਆ। ਹਾਂ ਬਿਲਕੁਲ ਸਹੀ ਗੱਲ ਆ।
ਤੁਹਾਡੇ ਜੋੜਾਂ ਲਈ ਬਹੁਤ ਚੰਗਾ ਆ, ਜੇ ਤੁਸੀਂ ਵੱਧ ਤੋਂ ਵੱਧ 1 ਟੇਬਲ ਸਪੂਨ ਤੋਂ ਵੱਧ ਨਾ ਯੂਜ ਕਰੋ, ਜੇ 1 ਟੀ ਸਪੂਨ ਦਾ ਹੋ ਸਕਦਾ ਤਾਂ ਬਹੁਤਾ ਹੀ ਵਧੀਆ। ਜਿੱਦਾਂ ਘੇ ਦਾ ਵੀ ਇਹ ਅਸੀਂ ਦੇਖਿਆ, ਇਹ ਦਿਮਾਗ ਲਈ ਤਾਂ ਜੋੜਾਂ ਲਈ ਬਹੁਤ ਚੰਗਾ, ਬਿਕੋਜ਼ ਤੁਹਾਡੇ ਬੋਡੀ ਨੂੰ ਥੋੜੀ ਤਰੋਤੀ ਦੀ ਲੋੜ ਹੁੰਦੀ ਹੈ। ਜਿਹੜਾ ਘਿਓ ਆ ਤੁਸੀਂ ਉਹਦਾ ਤੁੜਕਾ ਬਿਸ਼ੱਕ ਨਾ ਲਓ, ਉਹਨੂੰ ਜਿੱਦਾਂ ਕਿਸੇ ਦਾਲ ਸਬਜ਼ੀ ਚ ਪਾ ਕੇ 1 ਟੀ ਸਪੂਨ ਵੀ ਜਿੱਦਾਂ ਤੁਸੀਂ ਰੋਜ਼ ਯੂਜ਼ ਕਰੋ ਤਾਂ ਉਹਦੇ ਹੈਲਥ ਬੈਨੀਫਿਸ਼ੀਅਲ ਬਹੁਤ ਆ। ਮੈਂ ਪਿੱਛੇ ਜਿਹਾ ਇੱਥੇ ਸੈਮੀਨਾਰ ਸੀਗਾ ਆਪਣੇ ਗੋਰਿਆਂ ਨੇ ਜਿੱਦਾਂ ਇੱਥੇ ਰੱਖਿਆ ਸੈਮੀਨਾਰ ਮੈਂ ਗਈ, ਤੇ ਉੱਥੇ ਉਹਨੇ ਘਿਓ ਦੀ ਮੈਂਸ਼ਨ ਕੀਤੀ, ਕਹਿੰਦੇ ਵੀ 1 ਟੀ ਸਪੂਨ ਜਿੱਦਾਂ 1 ਟੀ ਸਪੂਨ ਤੋਂ 1 ਟੇਬਲ ਸਪੂਨ ਜਿੱਦਾਂ ਘਿਓ ਦੀ ਤੁਸੀਂ ਰੋਜ਼ ਵਰਤੋਂ ਕਰੋ ਤਾਂ ਇਹਦੇ ਤੁਹਾਡੇ ਬ੍ਰੇਨ ਲਈ, ਜਿਹੜਾ ਆਪਣੇ ਅੱਜ ਕੱਲ ਬਿਮਾਰੀ ਬਹੁਤ ਆ ਜਿੱਦਾਂ ਉਹ ਅਲਜ਼ਾਈਮਰਸ ਡਿਜ਼ੀਜ਼ ਭੁੱਲਣ ਦੀ ਜਿਹੜੀ ਬਿਮਾਰੀ ਉਹਦੇ ਲਈ ਜਾਣੀ ਬਹੁਤ ਵਧੀਆ, ਤੇ ਜੋੜਾਂ ਲਈ, ਆਰਥਰਾਈਟਿਸ ਲਈ ਇਹ ਬਹੁਤ ਵਧੀਆ ਚੀਜ਼ ਆ। ਤੇ ਵੈਸੇ ਅਸੀਂ ਤਾਂ ਘਰ ਵੀ ਹੁਣ ਇੱਦਾਂ ਵੀ ਤੁੜਕਾ ਜਿਹੜਾ ਬਹੁਤ ਜਿੱਦਾਂ ਘੱਟ ਜਿੱਦਾਂ ਕੋਈ ਤੇਲ ਜਿੱਦਾਂ ਓਲਿਵ ਓਇਲ ਵਰਤੀਦਾ ਜ਼ਿਆਦਾ ਉਹ ਵੀ ਬਹੁਤ ਘੱਟ ਜਿੱਦਾਂ ਉਹ ਥੋੜਾ ਜਿਹਾ ਜਿੱਦਾਂ ਪਾ ਕੇ ਉਹਨੂੰ ਜਿੱਦਾਂ ਗੱਠਾ ਭੁੰਨ ਲੈਣਾ ਦਾਲ ਸਬਜ਼ੀ ਚੀਜ਼ਾਂ ਨੂੰ ਬਹੁਤ ਘੱਟ ਜਿੱਦਾਂ ਤੁਹਾਨੂੰ ਚਾਹੀਦਾ ਲਸਣ ਅੱਜਕਲ ਦੀ ਵਰਤੋਂ ਜ਼ਿਆਦਾ ਕਰੀ ਹੋਈ ਹੈ ਬਿਕੋਜ਼ ਉਹਦੇ ਹੈਲਥ ਬੈਨੀਫਿਟ ਬਹੁਤ ਆ ਤੇ ਮੋਗਰਾ ਤੇ ਘਿਓ ਦਾ ਚਮਚਾ ਏਦਾਂ ਡੇਲੀ ਜਿੱਦਾਂ ਪਾ ਲਈ ਜਾਣਾ ਚਮਚਾ ਉਹਦੇ ਨਾਲ ਤੁਹਾਡਾ ਯਕੀਨ ਨੀ ਕਰਨਾ ਵੇਟ ਲੋਸ ਵੀ ਹੁੰਦਾ ਹੈ ਤੇ ਉਹਦੇ ਬੈਨੀਫਿਟ ਵੀ ਬਹੁਤ ਹੈ
ਬਹੁਤ ਆ ਬਿਲਕੁਲ ਸਹੀ ਗੱਲ ਆ ਗੱਲ ਉਹੀ ਕਿ ਹਰ ਚੀਜ਼ ਦੀ ਇੱਕ ਲਿਮਿਟ ਦੇ ਵਿੱਚ ਕੋਈ ਵੀ ਚੀਜ਼ ਖਾਣੀ ਜਿਹੜੀ ਆ ਉਹ ਕੋਈ ਮਾੜੀ ਨਹੀਂ ਹੁੰਦੀ ਤੇ ਨਰਿੰਦਰ ਠੋਰ ਹੁਣੀ ਕਹਿ ਰਹੇ ਮੋਲੀ ਭੂਆ ਜੀ ਸਤਿ ਸ਼੍ਰੀ ਅਕਾਲ ਮੇਰੇ ਲਈ ਇੱਕ ਡੱਬਾ ਚਾਰ ਰੱਖਿਓ ਤੇ ਕਹਿੰਦੇ ਮੈਂ ਜਦੋਂ ਵੀ ਆਇਆ ਫਿਰ ਮੈਂ ਲੈ ਜਾਊਂਗਾ ਤੇ ਨਰਿੰਦਰ ਅੰਕਲ
ਡੱਬਾ ਕਾਹਨੂੰ ਵੱਡਾ ਪੀਪਾ ਬਣਾ ਕੇ ਦਊਂਗੀ
ਹੋਰ ਵੱਡਾ ਜਿਹੜਾ ਉਹ ਮਰਦਮਾਨ ਜਿਹਾ ਨੀ ਹੁੰਦਾ ਸੀਗਾ ਉਹ ਵਾਲਾ
ਆਹੋ ਜਿਹੜੇ ਆਪਣੇ ਹੁੰਦੇ ਸੀ ਮਰਤਬਾਨ ਬਾਹਰ ਧੁੱਪੇ ਵੀ ਰੱਖੇ ਹੁੰਦੇ ਚਾਰ ਪਾ ਕੇ ਹਨਾ
ਧੁੱਪੇ ਰੱਖੇ ਹੁੰਦੇ ਸੀ ਹਾਂ ਸਹੀ ਗੱਲ ਮੈਂ ਤਾਂ ਕਈ ਵਾਰੀ ਮੌਲੀ ਮਾਸੀ ਨੂੰ ਕਿਹਾ ਆਪਣੇ ਨੂੰ ਵੀ ਕਰੋ ਸ਼ੁਰੂ ਤੁਸੀਂ ਇਹ ਚਾਰ ਦਾ ਬਿਜ਼ਨਸ ਵੀ ਇਹ ਚਾਰ ਬਣਾ ਕੇ ਪਾਇਆ ਕਰੋ ਇੱਥੇ ਹੱਥੀ ਬਣਿਆ ਚਾਰ ਮਿਲ ਜਾਵੇ ਕਿਸੇ ਨੂੰ ਹੋਰ ਕੀ ਚਾਹੀਦਾ ਹੈ ਬਾਰੇ ਬਿਜ਼ੀ ਰਹਿੰਦੇ ਆ ਹੋਰ ਬਹੁਤ ਕੁਝ ਆ ਇਹਨਾਂ ਦੇ ਕਰਨ ਦੇ ਲਈ
ਕੰਮ ਸ਼ੁਰੂ ਕਰੀ ਲੈਣਾ ਤਾਂ ਤੁਸੀਂ ਮੇਰੀ ਐਡਵਰਟਾਈਜ਼ ਕਰੀ ਜਾਇਆ ਕਰਨੀ ਵੇਚਣ ਦਾ ਕੰਮ ਮੈਂ ਤੁਹਾਨੂੰ ਦੇ ਦੇਣਾ ਐਡਵਰਟਾਈਜ਼ ਦਾ ਮਾਰਕੀਟਿੰਗ ਦਾ ਹਨਾ
ਹੋਰ ਸਹੀ ਗੱਲ ਬਿਲਕੁਲ ਮਾਰਕੀਟਿੰਗ ਦਾ ਕੰਮ ਮੈਂ ਲੈ ਲੈਣਾ ਤੁਸੀਂ ਸ਼ੁਰੂ ਕਰੋ ਸਹੀ ਬਸ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ
ਇੱਕ ਮੈਨੂੰ ਹੋਰ ਕੀਤਾ ਹੈ ਜਦੋਂ ਨਿੱਕੇ ਹੁੰਦੇ ਸੀ ਬਰਸਾਤ ਚ ਨਾ ਮੀਂਹ ਚ ਖੇਡਣੀ ਹਾਂਜੀ ਆਪਾਂ ਮੀਂਹ ਅਸੀਂ ਖੇਡਦੇ ਹੁੰਦੇ ਸੀ ਛੋਟੇ ਹੁੰਦੇ ਤੇ ਉਹ ਫੋੜੇ ਫੈਂਸੀਆਂ ਹੋ ਜਾਂਦੇ ਸੀ ਤਾਂ ਕਈ ਵਾਰੀ ਫੇਰ ਉਹ ਨਾ ਜਿੱਦਾਂ ਫੋੜਾ ਜਿੱਦਾਂ ਉਹਦਾ ਮੂੰਹ ਜਿਹਾ ਨੀ ਸੀ ਬਣਦਾ ਹੁੰਦਾ ਤਾਂ ਕੁਆਰ ਬੰਨਦੇ ਹੁੰਦੇ ਸੀ ਕਹਿਣਾ ਇਹਦਾ ਮੂੰਹ ਜਿਹਾ ਬਣ ਜਾਵੇ ਕਈ ਵਾਰੀ ਗੱਠਾ ਬੰਨਦੇ ਹੁੰਦੇ ਸੀ ਕਈ ਵਾਰੀ ਰੋਟੀ ਪਕਾ ਕੇ ਵੀ ਉੱਤੇ ਬੰਨ ਦਿੰਦੇ ਹੁੰਦੇ ਸੀ ਮੈਨੂੰ ਉਹ ਨਿਕਲ ਗਿਆ ਗੱਲਾਂ ਚੇਤੇ
ਬੰਨਦੇ ਹੁੰਦੇ ਸੀ ਉਹ ਪੱਥਰ ਚੱਟ ਜਿਹਾ ਤੇ ਕੁਆਰ ਹਾਂ ਉਹ ਬੰਨਦੇ ਹੁੰਦੇ ਸੀ ਬਿਲਕੁਲ ਫੋੜਿਆਂ ਦੇ ਉੱਤੇ ਸਹੀ ਗੱਲ
ਜੇ ਕੰਡਾ ਨਾ ਨਿਕਲਣਾ ਕੰਡਾ ਡੂੰਘਾ ਗਿਆ ਹੋਣਾ ਹਨਾ ਤੇ ਉਹ ਬੰਨ ਦੇਣਾ ਗੁੜ ਗੁੜ ਵੀ ਗੁੜ ਤਾਂ ਗੱਠਾ ਵੀ ਬੰਨ ਦੇਣਾ ਕਹਿੰਦਾ ਇਹਨਾਂ ਕੰਡਾ ਤਾਂ ਨੂੰ ਆਜੂ ਉਗਲ ਆਊਗਾ ਹਨਾ
ਚਲੋ
ਓਕੇ ਕੋਈ ਨੀ ਆਪਾਂ ਹੁਣ ਫੇਰ ਬੁੱਧਵਾਰ ਨੂੰ ਥੋੜਾ ਰੈਗੂਲਰ ਕਰ ਲਿਆ ਕਰਾਂਗੇ ਕਿਸੇ ਨਾ ਕਿਸੇ ਸਬਜੈਕਟ ਤੇ ਗੱਲਬਾਤ ਕਰ ਲਿਆ ਕਰਾਂਗੇ ਇੱਦਾਂ ਹਾਂਜੀ
ਹਾਂਜੀ ਜ਼ਰੂਰ 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 ਸਹੀ ਗੱਲ ਆ ਹਾਂਜੀ ਮਿਲਦੇ ਆ ਫਿਰ ਅਗਲੇ ਹਫਤੇ
ਓਕੇ ਓਕੇ ਪੁੱਤਰ ਓਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ
ਓਕੇ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਇਹ ਜੀ ਮੇਰੀ ਮੌਲੀ ਮਾਸੀ ਸਹੀ ਗੱਲ ਆ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਜਦੋਂ ਵੀ ਉਹਦੇ ਰੌਣਕਾਂ ਲਾ ਜਾਂਦੇ ਔਰ ਅੱਜ ਸਾਨੂੰ ਕਾਫੀ ਸਾਰੇ ਨੁਸਖੇ ਜਿਹੜੇ ਦੱਸ ਕੇ ਗਏ ਆ ਨਰਿੰਦਰ ਠੌਰ ਹੁਣੀ ਕਹਿ ਰਹੇ ਕਹਿੰਦੇ ਸਾਡਾ ਫੁੱਫੜ ਚਾਹੇ ਸਾਰੀ ਦੁਨੀਆਂ ਲੱਭ ਲੈਂਦਾ ਸਾਡੀ ਮੌਲੀ ਭੂਆ ਵਰਗੀ ਗੁਣਕਾਰੀ ਵੋਟੀ ਕਿਤੇ ਨੀ ਸੀ ਲੱਭਣੀ ਲੱਕੀ ਫੁੱਫੜ ਸਹੀ ਗੱਲ ਆ ਲੱਕੀ ਫੁੱਫੜ ਹੈ ਨਾ ਗੁਣਕਾਰੀ ਵੋਟੀ ਤੁਸੀਂ ਬਿਲਕੁਲ ਵਧੀਆ ਜਿਹੜਾ ਟਾਈਟਲ ਦਿੱਤਾ ਹੈ ਨਾ ਗੁਣਕਾਰੀ ਵੋਟੀ ਸਹੀ ਗੱਲ ਆ ਔਰ ਲਓ ਜੀ ਟਾਈਮ ਹੋ ਗਿਆ ਪਰ ਮੈਂ ਥੋੜਾ ਜਿਹਾ ਟਾਈਮ ਜ਼ਿਆਦਾ ਲੈਂਦੀ ਕਿਉਂਕਿ ਹਜੇ ਤੱਕ ਥੋੜੀਆਂ ਚੀਜ਼ਾਂ ਹੋਰ ਵੀ ਪਈਆਂ ਹੋਈਆਂ ਉਹ ਬਿਮਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਲੋ ਮੈਂ ਜਲਦੀ ਜਲਦੀ ਕਰਦੀ ਹਾਂ ਫੋੜੇ ਹੋ ਜਾਂਦੇ ਹੁੰਦੇ ਸੀ ਬਿਲਕੁਲ ਔਰ ਉਹਦੇ ਉੱਤੇ ਨੀਲੀ ਜਿਹੀ ਸਿਆਹੀ ਲਾਉਂਦੇ ਹੁੰਦੇ ਸੀਗੇ ਜਾਂ ਫਿਰ ਜਿੱਦਾਂ ਦੱਸਿਆ ਵੀ ਉਹ ਕੁਆਰ ਜਿਹੀ ਬੰਨਦੇ ਹੁੰਦੇ ਸੀ ਪੱਥਰ ਚੱਟ ਬੰਨਦੇ ਹੁੰਦੇ ਸੀ ਤਾਂ ਕਿ ਉਹਦਾ ਮੂੰਹ ਜਿਹੜਾ ਉਹ ਬਣ ਜਾਵੇ ਤੇ ਜਦੋਂ ਜ਼ੁਕਾਮ ਹੁੰਦਾ ਹੁੰਦਾ ਸੀ ਤੇ ਮੈਨੂੰ ਯਾਦ ਆ ਸਾਡੇ ਮੰਮੀ ਅਦਰਕ ਦਾ ਪਾਣੀ ਕੱਢ ਕੇ ਦਿੰਦੇ ਹੁੰਦੇ ਸੀ ਵਿੱਚ ਕਾਲੀਆਂ ਮਿਰਚਾਂ ਪਾ ਕੇ ਤੇ ਸ਼ਹਿਦ ਦੇ ਵਿੱਚ ਮਲਾ ਕੇ ਉਹ ਦਿੰਦੇ ਹੁੰਦੇ ਸੀਗੇ ਫਿਰ ਅੱਛਾ ਚਮੂੜੇ ਲੜਦੇ ਹੁੰਦੇ ਸੀ ਜਿਨ੍ਹਾਂ ਨੂੰ ਮਾਊ ਲੜਦੇ ਕਹਿ ਕੇ ਗਿਆ ਵਰਿੰਦਰ ਉਹਨੂੰ ਪੰਜਾਬੀ ਚ ਕਹਿੰਦੇ ਹੁੰਦੇ ਸੀ ਚਮੂਣੇ ਉਹ ਚਮੂਣੇ ਬੜੇ ਲੜਦੇ ਹੁੰਦੇ ਸੀ ਪਰ ਮੈਂ ਹੈਰਾਨ ਹਾਂ ਅੱਜ ਕੱਲ੍ਹ ਹੀ ਨਿਆਣਿਆਂ ਦੇ ਲੜਦੇ ਚੋਕਲੇਟ ਇੰਨੇ ਖਾਂਦੇ ਆ ਮਿੱਠਾ ਸਾਡੇ ਤੋਂ ਕਿਤੇ ਵੱਧ ਖਾਂਦੇ ਆ ਸਾਡੇ ਵਿਚਾਰੇ ਤਾਂ ਅਸੀਂ ਗੁੜ ਵੀ ਦੋ ਮਾੜੀ ਜਿਹੀ ਕਿਤੇ ਅੱਧੀ ਪੇਸਟੀ ਖਾ ਲੈਂਦੇ ਸੀ ਤੇ ਐਂ ਡਰਾ ਦਿੰਦੇ ਸੀ ਚਮੂਣੇ ਲੜਦੇ ਆ ਔਰ ਵਾਕਿਆ ਹੀ ਲੜਦੇ ਵੀ ਹੁੰਦੇ ਸੀਗੇ ਔਰ ਅੱਛਾ ਚਮੂਣੇ ਤਾਂ ਜਿਹੜੇ ਲੜਦੇ ਹੁੰਦੇ ਸੀ ਉਸ ਤੋਂ ਬਾਅਦ ਕਈ ਵਾਰੀ ਪੇਟ ਚੋਂ ਮੜਾਪ ਜਿਹੇ ਵੀ ਜਿਹੜੇ ਹੁੰਦੇ ਸੀਗੇ ਉਹ ਵੀ ਪੈ ਜਾਂਦੇ ਹੁੰਦੇ ਸੀਗੇ ਹਨਾ ਤੇ ਉਹਦੇ ਲਈ ਵੀ ਇੱਕ ਮਿੱਠੀ ਜਿਹੀ ਦਵਾਈ ਬੜੀ ਦਿੰਦੇ ਹੁੰਦੇ ਸੀਗੇ ਤਾਂ ਫੇਰ ਨਿਕਲਦੇ ਹੁੰਦੇ ਸੀਗੇ ਉਸ ਤੋਂ ਇਲਾਵਾ ਅੱਛਾ ਗੁਆਂਢੜੀ ਨਿਕਲ ਆਉਂਦੀ ਹੁੰਦੀ ਸੀਗੀ ਮੈਨੂੰ ਲੱਗਦਾ ਜਿਹੜੀ ਇਹਨਾਂ ਨੇ ਨਰਿੰਦਰ ਹੁਣਾਂ ਨੇ ਗੱਲ ਕਹੀ ਸੀਗੀ ਨਾ ਉਹ ਜਿਹੜੀ ਮੈਂ ਕਿਹਾ ਸੀ ਮੈਨੂੰ ਪਤਾ ਨੀ ਕੱਖ ਵਾਲੀ ਗੱਲ ਕਹੀ ਸੀ ਕੱਖ ਲੱਗ ਜਾਣਾ ਉਹਨੂੰ ਸ਼ਾਇਦ ਗੁਆਂਢੜੀ ਤਾਂ ਨੀ ਕਹਿੰਦੇ ਸੀ ਅੱਖਾਂ ਦੇ ਲਾਗੇ ਛਾਗੇ ਕਿੰਨੀਆਂ ਗੁਆਂਢੀਆਂ ਹੋ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਫਿਰ ਕਹਿਣਾ ਕੋਈ ਗੁਆਂਢੀਆਂ ਦੇ ਦਿਓ ਗੁਆਂਢੀਆਂ ਦਾ ਦਰਵਾਜ਼ਾ ਖੜਕਾ ਕੇ ਤਾਂ ਉਹਨਾਂ ਨੂੰ ਕਹਿ ਦੋ ਵੀ ਉਹਨਾਂ ਨੇ ਜਦੋਂ ਪੁੱਛਣਾ ਨਾ ਵੀ ਮੈਂ ਕੌਣ ਬੋਲਦਾ ਤੇ ਤੁਸੀਂ ਅੱਗੇ ਕਹਿਣਾ ਮੈਂ ਗੁਆਂਢੀ ਏਦਾਂ ਦੀਆਂ ਮਿਥਸ ਹੁੰਦੀਆਂ ਸੀਗੀਆਂ ਅੱਛਾ, ਮੇਰੇ ਗੁਆਂਢੀਆਂ ਬਹੁਤ ਨਿਕਲਦੀਆਂ ਹੁੰਦੀਆਂ ਸੀ, ਉਹਦਾ ਮੈਂ ਇੱਕ ਨੁਸਖਾ ਤੁਹਾਨੂੰ ਦੱਸਦੀ ਹਾਂ ਬਈ। ਕਈ ਵਾਰੀ ਸਹੀ ਗੱਲ ਆ ਬਈ, ਅਜੀਬ ਜਿਹਾ ਨੁਸਖਾ ਹੀ ਇੰਨਾ ਕੰਮ ਆ ਜਾਂਦਾ। ਬਹੁਤ ਸਾਰੀ ਬਹੁਤ ਗੁਆਂਢੀਆਂ ਹੁੰਦੀਆਂ ਸੀ, ਇੱਕ ਵਾਰੀ ਮੇਰੀ ਅੱਖ ਤੇ, ਇੱਕ ਵਾਰੀ ਇਕੱਠੀਆਂ ਹੀ 5-6 ਗੁਆਂਢੀਆਂ ਇੱਕ ਅੱਖ ਤੇ ਹੋ ਗਈਆਂ ਸੀਗੀਆਂ। ਤੇ ਕਿਸੇ ਨੇ ਸਾਨੂੰ ਦੱਸਿਆ ਵੀ ਜਿਹੜੇ ਉਹ ਪੋਸਟ ਕਾਰਡ ਨੀ ਹੁੰਦੇ ਸੀਗੇ, ਚਿੱਠੀਆਂ ਲਿਖਦੇ ਹੁੰਦੇ ਸੀ ਪੋਸਟ ਕਾਰਡ ਪੀਲੇ ਜਾਏ, ਉਹਦਾ ਇੱਕ ਟੁਕੜਾ ਛੋਟਾ ਜਿਹਾ ਲੈ ਕੇ ਕਹੇ ਦੇ ਭਾਂਡੇ ਦੇ ਉੱਤੇ ਰੱਖ ਕੇ ਨਾ ਉਸ ਟੁਕੜੇ ਨੂੰ ਸਾੜਨਾ ਆ, ਤੇ ਉਹਦੇ ਚੋਂ ਇੱਕ ਤੇਲ ਨਿਕਲੂਗਾ ਥਿੱਕ ਜਿਹਾ, ਉਹਨੂੰ ਉੱਤੇ ਲਾਉਣਾ ਆ। ਲਓ ਜੀ, ਉਦੋਂ ਤਾਂ ਚਲੋ ਮਿਲ ਜਾਂਦੇ ਹੁੰਦੇ ਸੀ ਆਮ ਹੀ ਉਹ ਪੋਸਟ ਕਾਰਡ ਵੀ, ਉਹਨਾਂ ਨੂੰ ਕਹੇ ਦੇ ਭਾਂਡੇ ਵੀ ਘਰ ਚ ਸੀ, ਤੇ ਉਹਦੇ ਉੱਤੇ ਰੱਖ ਕੇ ਇੱਕ ਥਿੱਕ ਜਿਹਾ, ਬਿਲਕੁਲ ਥਿੱਕ ਜਿਹਾ, ਥੋੜਾ ਜਿਹਾ ਹਲਕਾ ਜਿਹਾ ਓਇਲ ਨਿਕਲਦਾ ਹੁੰਦਾ ਸੀ, ਉਹ ਮੇਰੇ ਉੱਥੇ ਲਾਉਣਾ ਗੁਆਂਢਣੀ ਤੇ। ਪਰ ਉਹ ਲੱਗਦਾ ਬਹੁਤ ਹੁੰਦਾ ਸੀ, ਮੈਨੂੰ ਯਾਦ ਆ, ਪਰ ਉਹਦੇ ਨਾਲ ਮੇਰੀਆਂ ਗੁਆਂਢਣੀਆਂ ਠੀਕ ਹੋ ਗਈਆਂ, ਔਰ ਦੁਬਾਰਾ ਹੋਈਆਂ ਵੀ ਨਹੀਂ ਕਦੀ, ਐਵੇਂ ਕਵਾਂ, ਪਹਿਲਾਂ ਮੇਰੇ ਬਹੁਤ ਹੁੰਦੀਆਂ ਸੀਗੀਆਂ। ਇਸ ਕਰਕੇ ਕਈ ਇਹਨਾਂ ਨੂੰ ਕਹਿੰਦੇ ਹੁੰਦੇ ਦੇਸੀ ਨੁਸਖੇ, ਹਨਾ, ਬਈ ਦੇਖ ਲਓ ਕਿੱਦਾਂ ਕੰਮ ਕਰ ਜਾਂਦੇ ਆ। ਤੇ ਉਸ ਤੋਂ ਬਾਅਦ ਅੱਖਾਂ ਦੇ ਵਿੱਚ ਜਿੱਦਾਂ ਘੁੰਮਣ ਅੰਕਲ ਨੇ ਵੀ ਕਿਹਾ ਵੀ ਸ਼ਹਿਦ ਪਾ ਲਈਦਾ ਹੁੰਦਾ ਸੀ, ਅੱਖਾਂ ਦੁਖਣੀਆਂ ਜਾਣੀਆਂ। ਤੇ ਸ਼ਹਿਦ ਸਾਡੇ ਵੈਸੇ ਮੰਮੀ ਡੈਡੀ, ਮੈਨੂੰ ਯਾਦ ਆ ਵੀ ਰੋਜ਼ ਰਾਤ ਨੂੰ ਉਹਨਾਂ ਨੇ ਅੱਖਾਂ 'ਚ ਸ਼ਹਿਦ ਜ਼ਰੂਰ ਪਾਉਣਾ ਹੁੰਦਾ ਸੀਗਾ, ਸਾਡੇ ਵੀ ਕਦੀ ਕਦੀ ਪਾ ਦਿੰਦੇ ਹੁੰਦੇ ਸੀਗੇ, ਲੱਗਦਾ ਹੁੰਦਾ ਸੀ, ਇਸ ਕਰਕੇ ਅਸੀਂ ਪਵਾਈਦਾ ਨਹੀਂ ਸੀ, ਪਰ ਮੰਮੀ ਡੈਡੀ ਰੋਜ਼ ਰਾਤ ਨੂੰ ਅੱਖਾਂ ਦੇ ਵਿੱਚ ਜਿਹੜਾ ਸ਼ਹਿਦ ਆ ਉਹ ਵੀ ਪਾ ਕੇ ਸੌਂਦੇ ਹੁੰਦੇ ਸੀਗੇ। ਸੋ ਬੜੀ ਸਿੰਪਲ ਜਿਹੀਆਂ ਚੀਜ਼ਾਂ ਹੁੰਦੀਆਂ ਸੀਗੀਆਂ। ਪਿੱਤ ਨਿਕਲ ਆਉਣੀ ਤਾਂ ਕਹਿਣਾ ਮੀਂਹ ਵਿੱਚ ਨਹਾਓ ਤਾਂ ਪਿੱਤ ਠੀਕ ਹੋ ਜਾਣੀ ਆ, ਉਸ ਤੋਂ ਬਾਅਦ ਫਿਰ ਨਾਈਸਲ ਦੇ ਪਾਊਡਰ ਆ ਗਿਆ, ਹੈਨਾ, ਉਹ ਚੀਜ਼ਾਂ ਵੀ ਹੋਣ ਲੱਗ ਗਈਆਂ। ਨਰਿੰਦਰ ਰਾਠੌਰ ਹੁਣਾਂ ਨੇ ਕਿਹਾ ਕਿ ਕੱਖ ਪੈਰ ਜਾਂ ਹੱਥ ਤੇ ਛਾਲਾ ਨਿਕਲ ਜਾਂਦਾ ਸੀ, ਕਹਿੰਦੇ ਸੀ ਕਿ ਕੱਖ ਕਢਾ ਕੰਡਾ ਲੜ ਗਿਆ, ਮਤਲਬ ਸਿੱਖ ਫੂਕ ਮਾਰ ਗਿਆ। ਇਹ ਵੀ ਨੀ ਮੈਨੂੰ ਪਤਾ, ਇਹਦਾ ਵੀ ਨੀ ਮੈਨੂੰ ਪਤਾ ਕੀ ਹੁੰਦਾ ਸੀਗਾ। ਹਾਂ, ਛਾਲਾ ਵਗੈਰਾ ਤਾਂ ਹੱਥ ਤੇ ਪੈ ਜਾਂਦਾ ਹੁੰਦਾ ਸੀਗਾ, ਜਾਂ ਛਿਲਤਾਂ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ। ਤੇ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਆ ਕਿ ਇਹ ਗੁਆਂਢਣੀਆਂ ਰਾਜਣੀ ਮਾਤਾ ਦੇ ਮੱਥਾ ਟੇਕਣ ਨਾਲ ਠੀਕ ਹੋ ਜਾਂਦੀਆਂ ਸਨ। ਸਹੀ ਗੱਲ ਆ, ਉਹੀ ਕਈ ਗੱਲ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਜਿਹਨਾਂ ਨੂੰ ਕਹਿੰਦੇ ਹੁੰਦੇ ਸੀ ਵੀ ਠਾਕ ਲਓ ਜਾਂ ਏਦਾਂ ਮੱਥਾ ਟੇਕ ਕੇ ਠੀਕ ਹੋ ਜਾਂਦੀਆਂ। ਤੇ ਇਹਨਾਂ ਨੇ ਕਿਹਾ ਕਿ ਘਰੇਲੂ ਨੁਸਖੇ ਬਾਰੇ ਕੱਲ੍ਹ ਅਮਰਦੀਪ ਜੀ ਪੁੱਛ ਰਹੇ ਸਨ ਕਿ ਅੱਜ ਕੱਲ੍ਹ ਐਲਰਜੀ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਹੀ ਫੀਵਰ ਤੇ ਇਚਿੰਗ, ਹਾਂ ਇਹ ਅੱਜ ਕੱਲ੍ਹ ਬਹੁਤ ਕਾਮਨ ਆ ਇੱਥੇ, ਬਹੁਤ ਜ਼ਿਆਦਾ ਮੇਰੇ ਬੇਟੇ ਨੂੰ ਵੀ ਬਹੁਤ ਰਹਿੰਦੀ ਆ ਹੇ ਫੀਵਰ ਦਾ, ਔਰ ਇਚਿੰਗ ਦੀ ਪ੍ਰੋਬਲਮ ਜਿਹੜੀ ਆ ਉਹ ਵੀ, ਹਾਂ ਹੇ ਫੀਵਰ ਦੇ ਨਾਲ ਹੀ ਐਕਸਮਾ ਵਗੈਰਾ ਹੋ ਜਾਂਦਾ। ਇਹਦੇ ਲਈ ਕਿਤੇ ਮੈਂ ਏਦਾਂ ਕਰੂੰਗੀ ਕਿ ਆਪਣੇ ਡਾਕਟਰ ਸਾਹਿਬ ਜਿਹੜੇ ਆਯੁਰਵੈਦਿਕ ਦੇ ਆ ਉਹਨਾਂ ਨੂੰ ਲੈ ਕੇ ਆਊਂਗੀ, ਡਾਕਟਰ ਸੁਮੀਤ ਨੂੰ, ਤੇ ਫੇਰ ਗੱਲ ਕਰਾਂਗੇ। ਹਾਂ, ਇਹਨਾਂ ਨੇ ਕਿਹਾ ਕਿ ਸੱਪ ਫੂਕ ਮਾਰ ਗਿਆ ਨਰਿੰਦਰ ਰਾਠੌਰ ਹੁਣਾਂ ਨੇ। ਹਾਂਜੀ, ਸਹੀ ਗੱਲ ਆ, ਕਹਿੰਦੇ ਹੁੰਦੇ ਸੀ ਕਈ ਵਾਰ ਕਿ ਸੱਪ ਫੂਕ ਮਾਰ ਗਿਆ। ਹਾਂ, ਤੇ ਬਾਕੀ ਹੋਰ ਸੱਚੀ ਸੱਚੀ ਦੱਸਿਓ ਹੁਣ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਪੁੱਛਣ ਲੱਗੀ ਹਾਂ। ਸਾਰਿਆਂ ਨੇ ਹੱਸਣਾ ਤੇ ਸਾਰਿਆਂ ਮੈਨੂੰ ਪਤਾ ਦੱਸਣਾ, ਕਿਸੇ ਨੇ ਨੀ ਵੀ ਜੂਆਂ ਦੱਸੋ ਕਿਹਦੇ ਕਿਹਦੇ ਪਈਆਂ ਸੀਗੀਆਂ, ਉਹ ਕਿਹੜਾ ਬਿਮਾਰੀ ਤੋਂ ਘੱਟ ਹੁੰਦੀਆਂ ਸੀਗੀਆਂ। ਓਹੋ, ਕੋਰੋਨਾ ਵਾਲਾ ਹਾਲ ਜੂਆਂ ਦਾ ਹੁੰਦਾ ਸੀਗਾ, ਉਦੋਂ ਮਾੜੀ ਜਿਹੀ ਕਿਸੇ ਉਹ ਇੱਕ ਜੂ ਕਿਸੇ ਦੇ ਪੈ ਜਾਣੀ ਤੇ ਸਿਰ ਚ ਖਲਾਰਾ ਹੀ ਪੈ ਜਾਂਦਾ ਹੁੰਦਾ ਸੀ, ਤੇ ਉਹ ਅੱਜ ਕੱਲ ਕੋਰੋਨਾ ਦਾ ਹਾਲ ਆ ਵੀ ਮਾੜਾ ਜਿਹਾ ਜਾਗ ਲੱਗ ਜਾਂਦਾ ਤੇ ਬਸ ਖਲਾਰਾ ਕੋਰੋਨੇ ਦਾ ਪੈ ਜਾਂਦਾ। ਅਸੀਂ ਉਦੋਂ ਜੂਆਂ ਦੇ ਹੱਥੋਂ ਇੰਨੇ ਔਖੇ ਹੁੰਦੇ ਸੀਗੇ, ਉਹ ਜੂਆਂ ਹਨਾ, ਲੀਖਾਂ ਤੇ ਧੱਖਾਂ ਤੇ ਫਿਰ ਜੂਆਂ, ਮੇਰੇ ਤਾਂ ਪਈਆਂ ਜੀ, ਮੈਂ ਐਵੇਂ ਕਵਾਂ। ਮੈਂ ਹੋਸਟਲ ਚ ਪੜ੍ਹਦੀ ਹੁੰਦੀ ਸੀ, ਮੇਰੀ ਸਕੂਲਿੰਗ ਹੋਸਟਲ ਦੀ ਆ, ਤੇ ਮੈਂ ਉੱਥੋਂ ਪਵਾ ਕੇ ਆ ਜਾਂਦੀ ਹੁੰਦੀ ਸੀਗੀ, ਤੇ ਬਸ ਵੀ ਜਦੋਂ ਮੈਂ ਘਰ ਆਉਣਾ ਤੇ ਆਉਂਦੀ ਤੇ ਮੇਰੇ ਉਹ ਮੈਡੀਕੇਅਰ ਸ਼ੈਂਪੂ ਜਿਹੜਾ ਹੁੰਦਾ ਸੀਗਾ ਉਹਦੇ ਨਾਲ ਸਿਰ ਨਹਾਉਣੇ। ਅੱਛਾ, ਉਸ ਤੋਂ ਪਹਿਲਾਂ DDT ਵੀ ਪਾਉਂਦੇ ਹੁੰਦੇ ਸੀ, ਜਿਹੜੀ DDT ਨੀ ਹੁੰਦੀ ਉਹ ਸਿਰ ਚ ਪਾ ਕੇ ਸਿਰ ਬੰਨ ਦੇਣੇ ਤੇ ਕਹਿਣਾ ਉਹਨਾਂ ਜੂਆਂ ਮਰ ਜਾਂਦੀਆਂ। ਓਹੋ, ਉਹ ਵੀ ਔੜ ਪੌੜ ਬਹੁਤ ਹੁੰਦੇ ਸੀਗੇ, ਤੇ ਕਮਾਲ ਹੀ ਹੁੰਦਾ ਸੀ ਜੀ ਬਸ ਬਚਪਨ ਸਾਡਾ। ਬਸ ਕਈ ਕਈ ਗੱਲਾਂ ਤੇ ਆ ਕੇ ਤਾਂ ਸ਼ਬਦ ਹੀ ਮੁੱਕ ਜਾਂਦੇ ਆ ਤੇ ਬਸ ਹੱਸ ਕੇ ਆ ਜਾਂਦਾ, ਸਮਾਈਲ ਹੀ ਕਰ ਲਈਦਾ, ਔਰ ਕਈ ਵਾਰੀ ਬਸ ਅੱਖਾਂ ਹੀ ਪਾ ਲਈਆਂ। ਇਹ ਸਾਡਾ ਪਿਆਰਾ ਜਿਹਾ ਬਚਪਨ ਤੇ ਸਾਡੀਆਂ ਪਿਆਰੀਆਂ ਜਿਹੀਆਂ ਯਾਦਾਂ, ਤੇ ਪਿਆਰਾ ਜਿਹਾ ਸਾਡਾ ਹਰਮਨ ਪਰਿਵਾਰ ਜਿਹਦੇ ਨਾਲ ਇਹ ਦੁੱਖ ਸੁੱਖ ਅਸੀਂ ਆਪਣੇ ਸਾਂਝੇ ਕਰ ਲੈਂਦੇ ਹਾਂ। ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਜਿਨ੍ਹਾਂ ਨੇ ਮੈਸੇਜਸ ਕੀਤੇ, ਔਰ ਜਿਹੜੇ ਚੁੱਪ ਚਾਪ ਸੁਣਦੇ ਰਹੇ ਉਹਨਾਂ ਦਾ ਵੀ। ਪਰ ਮੈਂ ਇਹੀ ਕਹਾਂਗੀ ਕਿ ਆਪਣੀਆਂ ਯਾਦਾਂ ਜ਼ਰੂਰ ਸਾਂਝੀਆਂ ਕਰਿਆ ਕਰੋ, ਕਿਉਂਕਿ ਵਧੀਆ ਲੱਗਦਾ ਜੀ ਇੱਕ ਦੂਜੇ ਨਾਲ, ਜਿੱਦਾਂ ਅਸੀਂ ਸ਼ੇਅਰਿੰਗ ਹਮੇਸ਼ਾ ਹੀ ਚੰਗੀ ਹੁੰਦੀ ਹੈ ਕਿਸੇ ਵੀ ਚੀਜ਼ ਦੀ ਵੀ, ਹੈਨਾ, ਚਾਹੇ ਉਹ ਕਹੋ ਭਈ ਫੂਡ ਦੀ ਹੋਵੇ ਜਾਂ ਗੱਲਾਂ ਬਾਤਾਂ ਦੀ ਹੋਵੇ ਜਾਂ ਯਾਦਾਂ ਦੀ ਹੋਵੇ ਜਾਂ ਪੈਸੇ ਧੇਲੇ ਦੀ ਹੋਵੇ, ਸ਼ੇਅਰਿੰਗ ਵਧੀਆ ਹੁੰਦੀ ਹੈ ਹਮੇਸ਼ਾ ਹੀ। ਹਾਂ, ਕਰੋਨਾ ਦੀ ਸ਼ੇਅਰਿੰਗ ਨਹੀਂ ਵਧੀਆ ਹੁੰਦੀ, ਇਸ ਕਰਕੇ ਉਹਦੇ ਲਈ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੈ। ਤੇ ਨਰਿੰਦਰ ਰਾਠੌਰ ਕਹਿ ਰਹੇ ਕਿ ਫਰਨੈਲ ਦੀਆਂ ਗੋਲੀਆਂ ਵੀ ਸਿਰ ਚ ਪਾਉਣੀਆਂ ਜੂਆਂ ਲਈ। ਅੱਛਾ ਫਰਨੈਲ ਦੀਆਂ ਗੋਲੀਆਂ ਵੀ ਪਾਉਂਦੇ ਸੀ? ਨਹੀਂ, ਮੇਰੇ ਤਾਂ DDT ਪਾਈ ਸੀਗੀ, ਫਰਨੈਲ ਦੀਆਂ ਗੋਲੀਆਂ ਤਾਂ ਨੀ ਮੈਨੂੰ ਉਦੋਂ ਪਤਾ ਸੀਗਾ। ਹਾਂ, ਪਰ ਇਹੋ ਜਿਹੀਆਂ ਬਥੇਰੀਆਂ ਗੱਲਾਂ ਕਰਦੇ ਹੁੰਦੇ। ਅਰਸ਼ਵੱਲੀ ਕਹਿੰਦੇ ਮੇਰੇ ਕਈ ਵਾਰੀ ਪਈਆਂ ਜੀ, ਕਹਿੰਦੇ ਨਹਿਰ ਚ ਰੋਜ਼ 2-3 ਆਵਰਸ ਨਹਾਉਂਦਾ ਹੁੰਦਾ ਸੀਗਾ। ਸਹੀ ਗੱਲ ਆ, ਜੂਆਂ ਤਾਂ ਸਾਡੇ ਸਾਰਿਆਂ ਦੇ ਪਈਆਂ ਹੋਣੀਆਂ ਉਦੋਂ। ਅੱਜ ਕੱਲ ਜੇ ਬੇਟੇ ਦੇ ਲਾਗੇ ਗੱਲ ਕਰਾਂ ਜੂਆਂ ਦੀ, ਉਹਨੂੰ ਐਂ ਬੜਾ ਅਜੀਬ ਲੱਗਦਾ ਹੁੰਦਾ ਵੀ ਜੂਆਂ ਕੀ ਹੁੰਦੀਆਂ ਮੰਮਾ ਵੀ ਉਹ ਏਦਾਂ। ਫਿਰ ਮੈਂ ਉਹਨੂੰ ਕਹਿੰਦੀ ਹੁੰਦੀ ਆ ਸਾਡੇ ਪਰਸਨਲ ਪੈਟਸ ਹੁੰਦੇ ਸੀਗੇ, ਉਹ ਸਾਡੇ ਨਾਲ ਹੀ ਰਹਿੰਦੇ ਹੁੰਦੇ ਸੀਗੇ। ਓਹੋ, ਚਲੋ ਜੀ, ਅੱਜ ਦੇ ਪ੍ਰੋਗਰਾਮ ਲਈ ਫਿਰ ਇੰਨਾ ਹੀ ਬਹੁਤ। ਅਗਲੇ ਹਫਤੇ ਫਿਰ ਮਿਲੂੰਗੀ ਤੁਹਾਨੂੰ ਹੋਰ ਯਾਦਾਂ ਦੇ ਨਾਲ, ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਤੇ ਕੁਝ ਗਾਣਿਆਂ ਦੇ ਨਾਲ। ਤੋ ਧਿਆਨ ਰੱਖਿਆ ਕਰੋ ਆਪਣਾ, ਰਾਜੀ ਖੁਸ਼ੀ ਰਹੋ, ਔਰ ਕਰੋਨਾ ਜਿਹੜਾ ਇਹਦੇ ਤੋਂ ਬਚ ਕੇ ਰਹੋ ਥੋੜਾ ਜਿਹਾ। ਬਾਕੀ ਨਿਊ ਈਅਰ ਜਲਦੀ ਆਉਣ ਵਾਲਾ, ਦੇਖੋ ਇਸ ਵਾਰੀ ਦਾ ਨਿਊ ਈਅਰ ਕਿੱਦਾਂ ਦਾ ਹੁੰਦਾ ਦੁਨੀਆਂ ਦੇ ਵਿੱਚ, ਕਿਉਂਕਿ ਕਰੋਨਾ ਨੇ ਇਸ ਵਾਰੀ ਸਾਰੇ ਜਿਹੜੇ ਤਿਉਹਾਰ ਹੈ ਉਹਨਾਂ ਦਾ ਰੂਪ ਬਦਲ ਦਿੱਤਾ ਹੋਇਆ ਹੈ। ਸੋ ਸਟੇ ਸੇਫ। ਤੇ ਅਰਸ਼ਮੱਲੀ ਕਹਿ ਰਹੇ ਕਹਿੰਦੇ ਘਰ ਦੇ ਜੁੱਤੀਆਂ ਮਾਰ ਕੇ ਹੀ ਕੱਢਦੇ ਸੀ ਤੇ ਲਿਜਾਂਦੇ ਹੁੰਦੇ ਸੀ ਨਹਿਰ ਚੋਂ। ਸਹੀ ਗੱਲ ਆ, ਜੁੱਤੀਆਂ ਤਾਂ ਹਰ ਗੱਲ ਤੇ ਬਣੀਆਂ ਹੋਈਆਂ ਸੀਗੀਆਂ ਸਾਡੀਆਂ। ਏਦਾਂ ਹੁੰਦਾ ਸੀ ਕਿ ਸਾਡਾ ਬਚਪਨ ਦਾ ਇੱਕ ਉਹ ਨੀ ਹੁੰਦਾ ਸਾਡਾ, ਉਹ ਸਾਡੇ ਘਰਦਿਆਂ ਦੀਆਂ ਗਾਲਾਂ ਤੇ ਜੁੱਤੀਆਂ ਹੁੰਦੀਆਂ ਸੀਗੀਆਂ, ਪਰ ਜਿਹਨੂੰ ਅਸੀਂ ਹੁਣ ਬੈਠ ਕੇ ਮਾਣਦੇ ਆ ਹਨਾ, ਉਹਨਾਂ ਖਾਧੀਆਂ ਗਾਲਾਂ ਤੇ ਉਹਨਾਂ ਖਾਧੀਆਂ ਜੁੱਤੀਆਂ ਦੇ ਸਿਰ ਤੇ ਅੱਜ ਚਲੋ ਕੁਛ ਬਣ ਗਏ ਆ। ਰਾਜੀ ਖੁਸ਼ੀ ਰਹਿਣ ਦੀ ਮਾਪੇ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ, ਜਿਹਨਾਂ ਨੇ ਇੰਨਾ ਸੋਹਣਾ ਬਚਪਨ ਨੂੰ ਦਿੱਤਾ, ਉਹ ਕਦਰਾਂ ਕੀਮਤਾਂ ਜਿਹਨਾਂ ਨੇ ਸਾਡੇ ਚ ਪਾਈਆਂ, ਜਿਹਨਾਂ ਦੀਆਂ ਗੱਲਾਂ ਅੱਜ ਅਸੀਂ ਸਾਰੇ ਬੈਠ ਕਰ ਰਹੇ ਹਾਂ। ਰਾਜੀ ਖੁਸ਼ੀ ਰਹਿਣ, ਚੜ੍ਹਦੀ ਕਲਾ ਦੇ ਵਿੱਚ ਰਹਿਣ, ਔਰ ਰੱਬ ਸਾਨੂੰ ਸਮਰੱਥ ਬਖਸ਼ੇ ਸਾਡੇ ਚ ਵੀ ਉਹ ਕਦਰਾਂ ਕੀਮਤਾਂ ਆਉਣ ਕੇ ਅਸੀਂ ਆਪਣੇ ਬੱਚਿਆਂ ਨੂੰ ਉਹ ਚੀਜ਼ਾਂ ਪਾਸ ਆਨ ਕਰ ਸਕੀਏ। ਤੇ ਗੁਰਿੰਦਰ ਸਿੰਘ ਹੁਣੀ ਕਹਿ ਗਏ, ਕਹਿ ਰਹੇ ਨੇ ਕਹਿੰਦੇ ਮੇਰੇ ਪੈ ਗਈਆਂ ਸੀ ਇੱਕ ਵਾਰੀ ਤੇ ਵਾਲ ਕੱਟਣੇ ਪਏ ਸਨ ਤੇ ਬਾਅਦ ਵਿੱਚ ਫਿਰ ਵਧਾ ਲਏ ਤੇ ਕਟਾਏ ਤੇ ਅਜੇ ਤੱਕ ਵਧਾਉਣ ਦਾ ਮੌਕਾ ਨਹੀਂ ਮਿਲਿਆ, ਪਰ ਕੋਸ਼ਿਸ਼ ਜਾਰੀ ਹੈ। ਠੀਕ ਹੈ ਠੀਕ ਹੈ, ਮੈਨੂੰ ਲੱਗਦਾ ਜੂਆਂ ਤੋਂ ਜ਼ਿਆਦਾ ਹੀ ਡਰ ਗਏ ਤੁਸੀਂ। ਚਲੋ ਜੀ ਫਿਰ ਠੀਕ ਹੈ, ਹੋ ਗਿਆ ਟਾਈਮ, ਮੈਂ ਵੀ ਪੀਵਾਂ ਚਾਹ ਆਪਣੀ ਤੇ ਅਗਲੇ ਹਫ਼ਤੇ ਮਿਲਦੀ ਹਾਂ ਫਿਰ ਤੁਹਾਨੂੰ। ਚਲੋ, ਚੜ੍ਹਦੀ ਕਲਾ ਤੇ ਰੱਬ ਰਾਖਾ।
ਮਾਪੇ ਮੇਰੇ ਅੱਖਾਂ ਵਿੱਚ ਲੱਖਾਂ ਸੁਪਨੇ ਸਜਾਉਂਦੇ